And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਬਾਰਿਸ਼ ਬੁਰਸ਼ ਹੁੰਦੀ ਸੀ ਸਵੇਰੇ ਜਦ ਤੁਸੀਂ ਆਏ?
ਹਾਂਜੀ,
ਉਦੋਂ ਹੋ ਰਹੀ ਸੀ। ਠੀਕ ਆ, ਕਈ ਥਾਵਾਂ 'ਤੇ ਬੜੀ ਤੇਜ਼ ਬਾਰਿਸ਼ ਹੋ ਰਹੀ ਹੈ, ਪਰ ਰੁਕ ਰੁਕ ਕੇ ਕਿਤੇ ਘੱਟ ਕਿਤੇ ਵੱਧ ਮੀਂਹ। ਪਰ ਇਹ ਵੀ ਬਾਰਿਸ਼ ਦਾ ਸਿਲਸਿਲਾ ਆਉਂਦੇ ਦਿਨਾਂ ਦੇ ਵਿੱਚ ਤਕਰੀਬਨ ਐਵਰੀ ਡੇ ਇਸੇ ਤਰ੍ਹਾਂ ਰਹਿਣਾ ਹੀ ਆ। ਰੇਨ ਇਜ਼ ਗੋਇੰਗ ਟੂ ਸਟੇ ਵਿਦ ਅਸ।
ਤੇ ਟੈਂਪਰੇਚਰ ਵੀ ਕੱਲ 11-12 ਡਿਗਰੀ ਸੀਗਾ ਮੈਕਸੀਮਮ।
ਕੱਲ ਲੱਗਿਆ ਨਾ ਜਿਵੇਂ
ਸੀਗਾ,
ਹਾਂ
ਲੱਗਿਆ ਨੀ, ਹੈਗਾ ਹੀ ਸੀ,
ਮਤਲਬ
11 ਡਿਗਰੀ ਮੈਕਸੀਮਮ ਸੀਗਾ। ਅੱਜ ਵੀ ਟੈਂਪਰੇਚਰ ਵਧਿਆ ਹੀ ਹੋਇਆ,
ਅੱਜ ਵੀ ਵਧਿਆ।
ਮੀਂਹ ਜਿੰਨੀ ਦੇਰ ਤੱਕ ਪੈਂਦਾ ਰਹਿਣਾ ਟੈਂਪਰੇਚਰ ਥੋੜਾ ਜਿਹਾ ਠੀਕ ਰਹਿਣਾ। ਜਿਹੜੀ ਸੁੱਕੀ ਠੰਡ ਹੁੰਦੀ ਜਿਹਨੂੰ ਕਹਿੰਦੇ ਉਹ ਮਾੜੀ ਹੁੰਦੀ ਆ।
ਐਤਕੀ ਅਤੇ ਸਨੋਫਾਲ ਵਗੈਰਾ ਦੀ ਕੋਈ ਪ੍ਰੋਡਿਕਸ਼ਨ ਵਗੈਰਾ ਫੋਰਕਾਸਟ ਦੇਖਣ ਨੂੰ ਮਿਲੇ ਨਹੀਂ?
ਗੋਇੰਗ ਟੂ ਬੀ ਅ ਵਾਈਟ ਕ੍ਰਿਸਮਸ?
ਹਾਂ, ਲੱਗਦਾ ਨਹੀਂ, ਲੱਗਦਾ ਨਹੀਂ। ਚਲੋ ਵੇਖਦੇ ਹਾਂ। ਖੈਰ, ਮੌਸਮ ਕਈ ਵਾਰੀ ਇੱਕਦਮ ਝਾਟੀ ਪਲਟੀ ਮਾਰ ਜਾ ਕਰਦਾ ਸੀ, ਫਿਰ ਇੱਕ ਐਕਸਪਲੇਨੇਸ਼ਨ ਆ ਜਾਣੀ ਆ ਵੀ ਇੱਕ ਸਡਨ ਵੈਦਰ ਸਿਸਟਮ ਇਹੋ ਜਿਹਾ ਡਿਵੈਲਪ ਹੋਇਆ ਤੇ ਉਹ ਆ ਗਿਆ ਜੀ ਪੈਸੀਫਿਕ ਤੋਂ। ਹਾਂ, ਇਹ ਤਾਂ ਆਰਕਟਿਕ ਵਿੰਡਸ ਹੋਣਗੀਆਂ, ਇਹ ਪੈਸੀਫਿਕ ਵਾਲਾ ਸਿਸਟਮ ਨਹੀਂ ਹੋਣਾ। ਵਾਸੂ ਜੀ, ਮੈਟਰੋ ਵੈਨਕੂਵਰ ਦੀ ਆਬਾਦੀ ਦੇ ਸੰਦਰਭ ਦੇ ਵਿੱਚ ਕਾਫੀ ਰਿਪੋਰਟਾਂ ਪਿਛਲੇ ਸਮੇਂ ਦੇ ਵਿੱਚ ਆਉਂਦੀਆਂ ਰਹੀਆਂ ਨੇ। ਅਸੀਂ ਇੱਥੇ ਕੰਜੈਸ਼ਨ ਦੀ ਜਦੋਂ ਗੱਲ ਕਰਦੇ ਹਾਂ, ਆਹ ਦੋ ਚੀਜ਼ਾਂ ਜੋੜ ਕੇ ਐਕਚੁਲੀ ਗੱਲ ਆਪਾਂ ਕਰਨੀ ਅੱਗੇ। ਜਿਉਂ ਜਿਉਂ ਆਬਾਦੀ ਵੱਧ ਰਹੀ ਹੈ, ਕਿ ਸਾਡੇ ਕੋਲ ਉਸ ਮੁਤਾਬਕ ਇਨਫਰਾਸਟਰਕਚਰ ਹੈ, ਕਿ ਸਾਡੇ ਕੋਲ ਕਪੈਸਿਟੀ ਹੈਗੀ ਆ ਉਸ ਸਾਰੀ ਸਥਿਤੀ ਨੂੰ ਅਬਜ਼ਰਵ ਕਰਨ ਦੀ, ਉਹਨੂੰ ਲੈ ਕੇ ਸਵਾਲ ਅਤੇ ਡਿਸਕਸ਼ਨ ਬਣੀਆਂ ਬਣੀਆਂ ਨੇ। ਇੱਕ ਪਹਿਲਾਂ ਪ੍ਰੋਜੈਕਸ਼ਨ ਇਹ ਸੀ ਕਿ ਮੈਟਰੋ ਵੈਨਕੂਵਰ ਦੀ ਆਬਾਦੀ ਜਿਹੜੀ ਇਸ ਵੇਲੇ 27 ਲੱਖ ਦੇ ਨੇੜੇ ਤੇੜੇ ਆ, 2.7 ਮਿਲੀਅਨ, ਕਿ 2054 ਤੱਕ, ਸਾਲ 2054 ਤੱਕ ਇਹ ਆਬਾਦੀ ਵੱਧ ਕੇ 4 ਮਿਲੀਅਨ ਦੇ ਨੇੜੇ ਪਹੁੰਚ ਜਾਣੀ ਆ। ਪਰ ਵਾਸੂ ਜੀ, ਹੁਣ ਇੱਕ ਨਵੀਂ ਮਾਡਲਿੰਗ ਦੇ ਆਧਾਰ 'ਤੇ ਇਹ ਜਿਹੜਾ 4 ਮਿਲੀਅਨ ਦੀ ਆਬਾਦੀ ਵਾਲਾ ਅੰਕੜਾ ਹੈ ਮੈਟਰੋ ਵੈਨਕੂਵਰ ਦੇ ਵਿੱਚ, ਇਹ 2054 ਤੋਂ ਕਿਤੇ ਪਹਿਲਾਂ ਹਿੱਟ ਹੋ ਜਾਣਾ,
9 ਸਾਲ ਪਹਿਲਾਂ। ਸੋ 2045 ਦੇ ਵਿੱਚ ਹੀ ਅਸੀਂ ਵੱਧ ਕੇ 4 ਮਿਲੀਅਨ ਹੋ ਜਾਵਾਂਗੇ। ਸੋ ਇਸ ਵੇਲੇ 2.7 ਮਿਲੀਅਨ ਹੈਗੇ ਆ ਮੈਟਰੋ ਵੈਨਕੂਵਰ ਦੇ ਵਿੱਚ। ਤੇ ਇਹ ਮੈਟਰੋ ਵੈਨਕੂਵਰ ਜਿਹੜਾ ਰੀਜਨਲ ਡਿਸਟ੍ਰਿਕਟ ਜਿਹਨੂੰ ਹੁਣ ਪਿਆਰ ਨਾਲ ਮੈਟਰੋ ਵੈਨਕੂਵਰ ਹੀ ਕਹਿੰਦੇ ਨੇ, ਉਹਨਾਂ ਦੀ ਆਪਣੀ ਮਾਡਲਿੰਗ ਹੈ ਇਹ। ਸੋ ਨਾਓ ਦੇ ਆ ਪ੍ਰੋਜੈਕਟਿੰਗ ਕਿ 2045 ਤੱਕ ਸਾਡੀ ਜਨਸੰਖਿਆ ਇੱਥੇ ਮੈਟਰੋ ਵੈਨਕੂਵਰ ਦੀ 27 ਲੱਖ ਤੋਂ ਵੱਧ ਕੇ 40 ਲੱਖ ਹੋ ਜਾਣੀ। ਤੇ ਹਰ ਸਾਲ ਸਾਡੇ ਇੱਥੇ ਇਲਾਕੇ ਵਿੱਚ ਐਵਰੇਜ 50,000 ਰੈਜੀਡੈਂਟਸ ਨਵੇਂ ਐਡ ਹੋਣਗੇ, ਜੋ ਕਿ ਪਿਛਲੀ ਮਾਡਲਿੰਗ ਨਾਲੋਂ 50% ਜ਼ਿਆਦਾ ਹੈ, ਮਤਲਬ ਡੇਢੀ।
ਅੱਛਾ, ਇਹਦੇ ਵਿੱਚ ਵਾਸੂ ਜੀ, ਹੁਣ ਜਿਹੜੇ ਇਮੀਗ੍ਰੇਸ਼ਨ ਦੇ ਨੰਬਰਸ ਦੇ ਵਿੱਚ ਸਰਕਾਰ ਨੇ ਤਰਮੀਮਾਂ ਕੀਤੀਆਂ ਨੇ, ਉਹ ਇਹਦੇ 'ਚ ਫੈਕਟਰਡ ਇਨ ਹੈਗੇ ਨੇ?
ਯੈਸ, ਬਿਲਕੁਲ ਹੈਗੇ ਨੇ।
ਸੋ ਉਸ ਦੇ ਬਾਵਜੂਦ ਅਸੀਂ ਹੁਣ ਇਹ ਕਹਿ ਰਹੇ ਹਾਂ ਕਿ ਜਿਹੜਾ ਇਹ 4 ਮਿਲੀਅਨ ਆਬਾਦੀ ਦਾ ਅੰਕੜਾ ਹੈ, ਇਹ 9 ਸਾਲ ਪਹਿਲਾਂ ਰੀਚ ਹੋ ਜਾਣਾ।
ਯੈਸ,
ਇਹਦਾ ਮਤਲਬ ਇਹ ਹੈ ਕਿ ਜੇ ਇਮੀਗ੍ਰੇਸ਼ਨ ਦੇ ਵਿੱਚੋਂ ਤਬਦੀਲੀ ਨਾ ਕੀਤੀ ਗਈ ਹੁੰਦੀ, ਜਿਹੜਾ 2054 ਵਾਲੀ ਪ੍ਰੋਜੈਕਸ਼ਨ ਸੀ, ਇਹ ਮੈਨੂੰ ਲੱਗਦਾ ਵਾਸੂ ਜੀ ਕੋਈ ਜ਼ਿਆਦਾ ਹੀ ਪੁਰਾਣੀ ਸੀ ਇਹ, ਕਿਉਂਕਿ ਜੇ ਇਮੀਗ੍ਰੇਸ਼ਨ ਕਟੌਤੀਆਂ ਨੂੰ ਫੈਕਟਰ ਇਨ ਕਰਨ ਦੇ ਬਾਵਜੂਦ ਇਹ 4 ਮਿਲੀਅਨ ਵਾਲਾ ਨੰਬਰ 9 ਸਾਲ ਪਹਿਲਾਂ ਰੀਚ ਹੋ ਰਿਹਾ, ਜੇ ਇਮੀਗ੍ਰੇਸ਼ਨ ਦੇ ਵਿੱਚ ਸਰਕਾਰ ਨੇ ਕਟੌਤੀਆਂ ਨਾ ਕੀਤੀਆਂ ਹੁੰਦੀਆਂ, ਕਿਉਂਕਿ ਓਵਰਆਲ ਤਕਰੀਬਨ 21% ਤੇ ਪਰਮਾਨੈਂਟ ਰੈਜੀਡੈਂਟ ਦੀ ਗਿਣਤੀ ਦੇ ਵਿੱਚ ਅਗਲੇ 3 ਸਾਲਾਂ ਦੇ ਵਿੱਚ ਕਟੌਤੀਆਂ ਕੀਤੀਆਂ ਨੇ, ਟੈਂਪਰੇਰੀ ਰੈਜੀਡੈਂਟ ਦੀ ਗਿਣਤੀ ਦੇ ਵਿੱਚ ਹੋਰ ਜ਼ਿਆਦਾ ਸਰਕਾਰ ਨੇ ਕਟੌਤੀਆਂ ਕੀਤੀਆਂ ਨੇ। ਸੋ ਜੇ ਉਹ ਨਾ ਹੋਇਆ ਹੁੰਦਾ ਤਾਂ ਫਿਰ ਤਾਂ ਇਹ 4 ਮਿਲੀਅਨ ਦਾ ਨੰਬਰ ਕਿਤੇ ਛੇਤੀ ਰੀਚ ਹੋ ਜਾਣਾ ਸੀ।
ਯਾ, ਉਹ ਇੱਕ ਹੋਰ ਨੰਬਰ ਆਇਆ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਜਿੰਨੀ ਟੋਟਲ ਆਬਾਦੀ ਹੈ, ਉਹਦਾ ਤਕਰੀਬਨ 10% ਨੋਨ ਪਰਮਾਨੈਂਟ ਰੈਜੀਡੈਂਟਸ ਹੋ ਗਏ ਨੇ ਹੁਣ,
ਟੈਂਪਰੇਰੀ
ਰੈਜੀਡੈਂਸ, 1 in 10%। ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਟੈਂਪਰੇਰੀ ਰੈਜੀਡੈਂਟਸ ਬਹੁਤ ਸਾਰੇ ਆਏ ਨੇ, ਵਰਕ ਪਰਮਿਟ ਹੋਲਡਰਸ, ਇੰਟਰਨੈਸ਼ਨਲ ਸਟੂਡੈਂਟਸ, ਉਹਦੇ ਕਰਕੇ BC ਦੇ ਵਿੱਚ 10% ਆਬਾਦੀ ਨੋਨ ਪੀਆਰ ਹੋ ਗਈ।
ਜਿਹੜੀ ਵਾਸੂ ਜੀ ਗਰੋਥ ਇਹ ਜ਼ਿਆਦਾ ਹੋਣੀ ਆ, ਇਹ ਕੰਸੈਂਟਰੇਟਡ ਅਜੇ ਵੀ ਵੈਨਕੂਵਰ ਤੇ ਸਰੀ ਦੇ ਇਲਾਕੇ ਦੇ ਵਿੱਚ ਰਹਿਣੀ ਆ,
45% ਆਫ ਇਟ। ਸੋ 45% ਜਿਹੜੀ ਗਰੋਥ ਹੈ, ਮਤਲਬ ਜਿੰਨੀ ਵੀ ਗਰੋਥ ਹੋ ਰਹੀ ਉਹਦਾ 45% ਹਿੱਸਾ ਵੈਨਕੂਵਰ ਤੇ ਸਰੀ ਵਿੱਚ ਕੇਂਦਰਿਤ ਹੋਏਗਾ।
ਤੇ ਇਕੱਲੀ ਮੈਟਰੋ ਵੈਨਕੂਵਰ ਦੀ ਗਰੋਥ ਹੈ, ਮਤਲਬ ਕਿ ਉਹਦੇ ਵਿੱਚੋਂ ਇਹ ਜਿਹੜੇ 13 ਲੱਖ ਹੋਰ ਲੋਕ ਅਗਲੇ ਲਾ ਲਓ ਵੀ 20 ਸਾਲਾਂ ਦੇ ਵਿੱਚ ਆਉਣੇ ਨੇ, ਉਹਨਾਂ ਦੇ ਵਿੱਚੋਂ
45% ਨੌਕਰੀਆਂ ਵੀ ਪੈਦਾ ਹੋਣਗੀਆਂ। ਸੋ ਮੈਟਰੋ ਵੈਨਕੂਵਰ ਦੀ ਆਪਣੀ ਮਾਡਲਿੰਗ ਇਹ ਕਹਿੰਦੀ ਹੈ ਕਿ ਜੇ 50,000 ਨਵੇਂ ਰੈਜੀਡੈਂਟਸ ਹਰ ਸਾਲ ਐਡ ਹੋ ਰਹੇ ਨੇ, ਉਹਨਾਂ ਵਾਸਤੇ ਤਕਰੀਬਨ 21,000 ਨਵੇਂ ਹਾਊਸਿੰਗ ਯੂਨਿਟਸ ਵੀ ਤਿਆਰ ਹੋਣਗੇ ਹਰ ਸਾਲ, ਐਂਡ ਦਿਸ ਵਿਲ ਕੰਟੀਨਿਊ ਟਿਲ 2051। ਤੇ ਜੋਬਸ ਜਿਹੜੀਆਂ ਪੈਦਾ ਹੋਣਗੀਆਂ ਉਹ ਤਕਰੀਬਨ 22,000 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਐਵਰੀ ਈਅਰ। ਤੇ ਲੋਕ ਆ ਰਹੇ ਨੇ 50,000, ਸੋ ਰਿਟਾਇਰ ਵੀ ਹੋਣਗੇ ਕੁਝ ਲੋਕ, ਤੇ ਘਰ ਜਿਹੜੇ ਨੇ 50,000 ਲੋਕਾਂ ਵਾਸਤੇ 21,000 ਬਣ ਰਹੇ ਨੇ। ਸੋ ਇਹ ਯੂਨਿਟਸ ਨੇ ਜਿਹੜੇ ਨਵੇਂ ਐਡ ਹੋ ਰਹੇ ਨੇ।
ਸਿੰਗਲ ਫੈਮਿਲੀ ਹੋਮਸ ਵਾਸਤੇ ਜੀ ਲੱਗਦਾ ਵੀ ਹੁਣ ਇੰਨਾ ਪ੍ਰੈਫਰਡ ਉਹ ਡਵੈਲਿੰਗ ਯੂਨਿਟ ਨਹੀਂ ਰਹੇਗਾ।
ਯਾ ਸੋ 2/3 ਆਫ ਦੀਜ਼ ਨਿਊ ਹੋਮਸ ਉਹ ਕਹਿੰਦੇ ਉਹ ਅਪਾਰਟਮੈਂਟਸ ਹੋਣਗੇ।
ਸੋ ਅਬਾਊਟ 66-67%
ਜੀ, ਸੋ ਜ਼ਿਆਦਾ ਅਪਾਰਟਮੈਂਟਸ ਬਣਨਗੇ।
ਸੋ ਮਲਟੀ ਫੈਮਿਲੀ ਡਵੈਲਿੰਗਸ ਵਾਲੇ ਪਾਸੇ ਨੂੰ।
ਹਾਂਜੀ,
ਵੈਸੇ ਵੀ ਅਸੀਂ ਵੇਖ ਰਹੇ ਹਾਂ ਵਾਸੂ ਜੀ ਪਿਛਲੇ 5 ਸਾਲਾਂ 'ਚ ਉਹ ਜਿਹੜਾ ਰੁਝਾਨ ਆ ਕਾਫੀ ਵੱਧ ਗਿਆ ਹੋਇਆ। ਬਹੁਤ ਸਾਰੀਆਂ ਜਿਹੜੀਆਂ ਸਿੰਗਲ ਫੈਮਿਲੀ ਸਬ ਡਿਵੀਜ਼ਨ ਸੀਗੀਆਂ ਉੱਥੇ ਲੈਂਡ ਅਸੈਂਬਲੀ ਹੋ ਕੇ ਕਈਆਂ 'ਤੇ ਟਾਊਨ ਹੋਮਸ ਬਣੇ ਨੇ, ਕਈਆਂ 'ਤੇ ਅਪਾਰਟਮੈਂਟਸ ਬਣੇ ਨੇ। ਹੁਣ ਜਿਹੜੀਆਂ ਸਰਕਾਰ ਨੇ ਕੁਝ ਹੋਰ ਤਬਦੀਲੀਆਂ ਵੀ ਕੀਤੀਆਂ ਨੇ ਜਿਹਦੇ ਵਿੱਚ ਇੱਕ ਸਿੰਗਲ ਫੈਮਿਲੀ ਲੋਟ ਦੇ ਉੱਪਰ ਮਲਟੀ ਯੂਨਿਟ ਬਣਾਏ ਜਾ ਸਕਦੇ ਨੇ, ਉਹਦੇ ਨਾਲ ਵੀ ਜਿਹੜਾ ਇਹ ਨੰਬਰ ਹੈਗਾ। ਸੋ ਸਿੰਗਲ ਫੈਮਿਲੀ ਵਾਸਤੇ ਜਿਹੜਾ ਓਵਰਆਲ ਇੱਕ ਜਿਹੜਾ ਆਊਟਲੁੱਕ ਆ ਸਿੰਗਲ ਫੈਮਿਲੀ ਡਿਵੈਲਿੰਗ ਦਾ, ਉਹ ਕੋਈ ਬਹੁਤਾ ਇਨਕਰੇਜਿੰਗ ਇਹਦੇ ਵਿੱਚ ਨਜ਼ਰ ਨਹੀਂ ਆ ਰਿਹਾ। ਪਰ ਇਸ ਵੇਲੇ ਹਾਲਾਤ ਤਾਂ ਇਹ ਬਣੇ ਨੇ ਨਾ ਕਿ ਜਿੰਨੇ ਲੋਕਾਂ ਨੇ ਆਉਣਾ ਉਹਨਾਂ ਨੂੰ ਰੱਖਣਾ ਕਿੱਥੇ ਆ। ਸਾਡੇ ਕੋਲ ਇਨਫਰਾਸਟ੍ਰਕਚਰ ਦੇ ਜਿਹੜੇ ਵੱਖੋ ਵੱਖਰੇ ਪਹਿਲੂ ਨੇ, ਹਾਊਸਿੰਗ ਬੀਇੰਗ ਵਨ ਆਫ ਦੈਮ, ਉਹਦੀ ਡਿਵੈਲਪਮੈਂਟ ਅਤੇ ਵਾਸਤੂ ਜਿਹੜੀ ਬਾਕੀ ਦੀ ਗੱਲਾਂ ਹੈਗੀਆਂ ਨੇ। ਟ੍ਰਾਂਜ਼ਿਟ ਸੇਵਾਵਾਂ ਦੀ ਗੱਲ ਕਰੀਏ, ਜਾਂ ਟ੍ਰਾਂਜ਼ਿਟ ਸੇਵਾਵਾਂ ਦੇ ਵਿੱਚ ਵੀ ਜਿਸ ਤਰ੍ਹਾਂ ਦੀ ਮਾਰੋ ਮਾਰ ਹੈ, ਟ੍ਰਾਂਸਲਿੰਕ ਵਾਲੇ ਜਿੰਨੀ ਫੰਡਿੰਗ ਦੀ ਉਹ ਮੰਗ ਕਰ ਰਹੇ ਨੇ, ਫੰਡਿੰਗ ਉਹਨਾਂ ਨੂੰ ਉੱਨੀ ਮਿਲ ਨਹੀਂ ਪਾਉਂਦੀ। ਉਹ ਕਹਿੰਦੇ ਵੀ 2026 ਤੱਕ ਜੇ ਸਾਡੇ ਕੋਲ ਇਹੋ ਜਿਹਾ ਸ਼ਾਰਟਫਾਲ ਹੋਣਾ ਕਿ $600 million ਸਾਲਾਨਾ, ਕਹਿੰਦੇ ਆਫਟਰ 2026 ਵੀ ਜੇ ਉਹ ਸਾਨੂੰ ਪੈਸੇ ਨਾ ਮਿਲੇ, ਸਾਨੂੰ ਤਾਂ ਸਰਵਿਸਿਸ ਸਗੋਂ ਘੱਟ ਕਰਨੀਆਂ ਪੈਣਗੀਆਂ। ਸੋ ਜਿਹੜਾ ਲੋਕਾਂ ਨੂੰ ਲਿਆਂਦਾ ਜਾ ਰਿਹਾ, ਜਿਹੜੇ ਨਵੇਂ ਲੋਕਾਂ ਨੇ ਆਉਣਾ, ਆ ਬਹੁਤ ਸਾਰੀ ਜਿਹੜੀ ਹੁਣ ਮਲਟੀ ਫੈਮਿਲੀ ਯੂਨਿਟਸ ਦੀ ਉਸਾਰੀ ਵੀ ਹੋ ਰਹੀ ਆ, ਉਹ ਇਸ ਮਕਸਦ ਨਾਲ ਹੀ ਤਾਂ ਹੋ ਰਹੀ ਆ ਕਿ ਜਿਹੜੇ ਲੋਕ ਮਲਟੀ ਫੈਮਿਲੀ ਯੂਨਿਟਸ ਦੇ ਵਿੱਚ ਰਹਿਣਗੇ ਉਹ ਮਲਟੀ ਫੈਮਿਲੀ ਯੂਨਿਟਸ ਟ੍ਰਾਂਜ਼ਿਟ ਹੱਬਸ ਦੇ ਨੇੜੇ ਉਸਾਰੇ ਜਾਣ, ਤਾਂ ਕਿ ਲੋਕਾਂ ਨੂੰ ਗੱਡੀ ਦੀ ਘੱਟ ਵਰਤੋਂ ਕਰਨੀ ਪਵੇ ਅਤੇ ਉਹ ਪਬਲਿਕ ਟ੍ਰਾਂਜ਼ਿਟ ਦਾ ਇਸਤੇਮਾਲ ਕਰ ਸਕਣ। ਪਰ ਵਾਸੂ ਜੀ, ਪਬਲਿਕ ਟ੍ਰਾਂਜ਼ਿਟ ਦੇ ਹਵਾਲੇ ਤੋਂ ਵੀ ਇੱਕ ਅਜਿਹੀ ਰਿਪੋਰਟ ਆਈ ਆ ਜਿਹੜੀ ਕਿ ਮੈਟਰੋ ਵੈਨਕੂਵਰ ਨੂੰ ਨੌਰਥ ਅਮਰੀਕਾ ਦੇ ਵਿੱਚ ਟ੍ਰਾਂਜ਼ਿਟ ਦੇ ਉੱਪਰ ਸਫ਼ਰ ਕਰਨ ਵੇਲੇ ਕਿੰਨੀ ਕੁ ਸਫਰਿੰਗ ਹੁੰਦੀ ਹੈ, ਐਜ਼ ਇਨ ਕਿੰਨਾ ਤੁਹਾਡਾ ਵਕਤ ਜ਼ਾਇਆ ਹੁੰਦਾ। ਮੈਟਰੋ ਨੌਰਥ ਅਮਰੀਕਾ ਦੇ ਵਿੱਚ ਮੈਟਰੋ ਵੈਨਕੂਵਰ ਦਾ ਆਪਣਾ ਗ੍ਰੇਟਰ ਵੈਨਕੂਵਰ ਦਾ ਰੀਜਨ ਪਹਿਲੇ ਨੰਬਰ 'ਤੇ ਆ।
ਯਾ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਪਹਿਲੇ ਨੰਬਰ 'ਤੇ ਆ, ਜੇ ਆਪਾਂ ਨੌਰਥ ਅਮਰੀਕਾ ਦੇਖੀਏ ਫਿਰ ਮੈਕਸੀਕੋ ਸਿਟੀ ਨੰਬਰ 1 'ਤੇ ਆ।
ਅੱਛਾ, ਰਾਈਟ।
ਸੋ 60 ਮਿੰਟ ਨੇ ਉੱਥੇ, ਸੋ ਆਪਣੇ ਇਲਾਕੇ ਵਿੱਚ ਉਹ ਐਵਰੇਜ 60 ਮਿੰਟ ਬਣਦੀ ਆ। ਮਤਲਬ ਕਿ ਇੱਕ ਜਿਹੜਾ ਵਿਅਕਤੀ ਜਿਹੜਾ ਰੈਗੂਲਰਲੀ ਪਬਲਿਕ ਟ੍ਰਾਂਜ਼ਿਟ ਇਸਤੇਮਾਲ ਕਰਦਾ ਆਫਿਸ ਆਉਣ ਜਾਣ ਲਈ, ਉਹ ਇੱਕ ਦਿਨ ਦੇ ਵਿੱਚ ਐਵਰੇਜ ਇੱਕ ਸਾਈਡ ਦਾ 60 ਮਿੰਟ ਉਹ ਜਿਹੜਾ ਟ੍ਰਾਂਜ਼ਿਟ ਦੇ ਵਿੱਚ ਉਹਨੂੰ ਸਪੈਂਡ ਕਰਨਾ
ਪੈਂਦਾ,
ਇੰਕਲੂਡਿੰਗ ਦ ਵੇਟ ਟਾਈਮ। ਸੋ ਜਿੰਨੀ ਦੇਰ ਤੁਸੀਂ ਬੱਸ ਜਾਂ ਸਕਾਈ ਟ੍ਰੇਨ ਦੀ ਵੇਟ ਕਰ ਰਹੇ ਹੋ ਅਤੇ ਜਿੰਨੀ ਦੇਰ ਤੁਸੀਂ ਸਫ਼ਰ ਕਰ ਰਹੇ ਹੋ, ਟੋਟਲ ਜਿਹੜਾ ਹੈ ਉਹ ਐਵਰੇਜ 60 ਮਿੰਟ ਬਣਦੀ ਹੈ। ਅਮਰੀਕਾ ਅਤੇ ਕੈਨੇਡਾ ਮਿਲਾ ਕੇ ਸਾਡਾ ਗ੍ਰੇਟਰ ਵੈਨਕੂਵਰ ਦੇ ਵਿੱਚ ਐਵਰੇਜ ਸਭ ਤੋਂ ਜ਼ਿਆਦਾ ਹੈ, ਦੂਜੇ ਨੰਬਰ 'ਤੇ GTA ਹੈ,
ਦੂਜੇ ਨੰਬਰ 'ਤੇ ਗ੍ਰੇਟਰ ਟੋਰੋਂਟੋ, ਤੀਜੇ ਨੰਬਰ 'ਤੇ ਮਾਇਆਮੀ ਆ। ਅਤੇ ਵੈਸੇ ਵਾਸਤੂ ਜੀ ਦੇਖੀਏ, ਜੇ US ਅਤੇ ਕੈਨੇਡਾ ਦੇ ਵਿੱਚ ਦੇਖੀਏ, ਮੈਟਰੋ ਵੈਨਕੂਵਰ ਨਾਲੋਂ ਕਿਤੇ ਜ਼ਿਆਦਾ ਕੰਜੈਸ਼ਨ ਵਾਲੇ ਹੋਰ ਕਿੰਨੇ ਇਲਾਕੇ ਨੇ, ਵੱਧ ਆਬਾਦੀ ਵਾਲੇ ਕਿੰਨੇ ਹੋਰ ਸ਼ਹਿਰ ਨੇ ਜਾਂ ਜਿਹੜੇ ਮੈਟਰੋ ਰੀਜਨਸ ਨੇ, ਉਹਦੇ ਵਿੱਚ ਇਹ ਮੂਵਿਟ ਨਾਮ ਦੀ ਇੱਕ ਐਪ ਰਾਹੀਂ ਜਿਹੜਾ ਡੇਟਾ ਸ਼ੇਅਰ ਕੀਤਾ ਗਿਆ,
ਇਜ਼ਰਾਈਲੀ ਕੰਪਨੀਆਂ।
ਸੋ ਉਹਨਾਂ ਦੇ ਥਰੂ ਇਹ ਪਤਾ ਲੱਗਿਆ ਕਿ ਮੈਟਰੋ ਵੈਨਕੂਵਰ ਇਸ ਲਿਸਟ ਦੇ ਵਿੱਚ ਪਹਿਲੇ ਨੰਬਰ 'ਤੇ ਆਉਂਦਾ। ਅਤੇ ਪਹਿਲੇ ਨੰਬਰ ਵਾਲੀ ਅਜਿਹੀ ਡਿਸਟਿੰਕਸ਼ਨ ਆ ਜਿਹੜੀ ਕੋਈ ਮਾਣ ਵਾਲੀ ਗੱਲ ਨਹੀਂ, ਕਿਉਂਕਿ ਇਹ ਸਭ ਤੋਂ ਵੱਧ ਇੰਤਜ਼ਾਰ, ਸਭ ਤੋਂ ਵੱਧ ਖੱਜਲ ਖੁਆਰ, ਇਹ ਕਹਿ ਲਓ ਆਈ ਥਿੰਕ ਵੀ ਸਭ ਤੋਂ ਵੱਧ ਖੱਜਲ ਖੁਆਰ ਅਮਰੀਕਾ ਅਤੇ ਕੈਨੇਡਾ ਦੇ ਵਿੱਚ ਕਿਹੜੇ ਸ਼ਹਿਰ ਦੇ ਜਿਹੜੇ ਕੰਪਿਊਟਰਸ ਨੇ ਹੁੰਦੇ ਨੇ, ਉਹ ਫਿਰ ਵੈਨਕੂਵਰ, ਮੈਟਰੋ ਵੈਨਕੂਵਰ ਦਾ ਨਾਮ ਉਹ 'ਚ ਪਹਿਲੇ ਨੰਬਰ 'ਤੇ ਆ।
ਸੋ ਜਿਹੜੀਆਂ ਦੋਨੋਂ ਹੀ ਖ਼ਬਰਾਂ ਅਸੀਂ ਸਾਂਝੀਆਂ ਕੀਤੀਆਂ ਨੇ
ਜੀ,
ਇਹਨਾਂ 'ਚੋਂ ਕਈ ਸਾਰੇ ਸਵਾਲ ਹੁਣ ਪੈਦਾ ਹੋ ਰਹੇ ਨੇ ਕਿ ਸਾਡੇ ਇਲਾਕੇ ਦੀ ਜਿਹੜੀ ਜਨਸੰਖਿਆ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਸਰਕਾਰਾਂ ਦੀ ਜਿੰਨੀਆਂ ਵੀ ਯੋਜਨਾਵਾਂ ਨੇ ਉਹ ਸਾਰੀਆਂ ਇਸ ਗੱਲ 'ਤੇ ਫੋਕਸ ਕਰ ਰਹੀਆਂ ਨੇ ਕਿ ਅਸੀਂ ਡੈਂਸਿਟੀ ਹੋਰ ਵਧਾਉਣੀ ਹੈ, ਇਹਨਾਂ ਇਲਾਕਿਆਂ ਦੇ ਵਿੱਚ ਹੀ ਵਧਾਉਣੀ ਹੈ। ਸੋ ਡੈਂਸਿਟੀ ਬਹੁਤ ਜ਼ਿਆਦਾ ਵਧਣੀ ਹੈ, ਅਤੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਟ੍ਰਾਂਜ਼ਿਟ ਹੱਬਸ ਦੇ ਨੇੜੇ ਡੈਂਸਿਟੀ ਵਧਣੀ ਹੈ, ਟ੍ਰਾਂਜ਼ਿਟ ਸਾਡਾ ਪਹਿਲਾਂ ਹੀ ਓਵਰਵੈਲਮ ਲੱਗਦਾ
ਜੀ,
ਟ੍ਰਾਂਸਲਿੰਕ ਵਾਲੇ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਕੋਈ ਹੈਗੇ, ਅਤੇ ਜੇ ਸੜਕਾਂ ਦੇ ਉੱਤੇ ਵੀ ਅਸੀਂ ਦੇਖੀਏ ਤਾਂ ਭੀੜ ਭੜੱਕਾ ਵੱਧ ਰਿਹਾ, ਐਕਸੀਡੈਂਟਸ ਦੀ ਸੰਖਿਆ ਵੀ ਵੱਧ ਰਹੀ ਹੈ, ਕੰਜੈਸ਼ਨ ਵੀ ਵੱਧ ਰਹੀ ਹੈ।
ਕਰੈਕਟ।
ਸੋ ਬਣੇਗਾ ਕੀ ਹੁਣ? ਦੇਖੋ ਸੜਕਾਂ ਦੀ ਜੇ ਆਪਾਂ ਗੱਲ ਕਰਦੇ ਹਾਂ, ਸਾਡੇ ਕੋਲੋਂ ਨਵੇਂ ਬ੍ਰਿਜ ਜਿਹੜੇ ਕੋਈ ਬਣ ਰਹੇ ਨੇ ਉਹ ਕੋਸਟ ਓਵਰ ਰਨਸ ਹੋ ਰਹੇ ਨੇ, ਪਟਿਆਲਾ ਵੀ ਕਹਿੰਦੇ ਓਵਰ ਰਨ ਹੈ,
ਬਿਲਕੁਲ
ਮੈਸੀ ਟਨਲ ਦੀ ਗੱਲ ਹੀ ਛੱਡ ਦਿਓ, ਬਣਦੀ ਨਹੀਂ ਪਈ, ਪਤਾ ਨਹੀਂ ਕੀ ਬਣਨਾ ਉਹਦਾ। ਫਿਰ ਜੇ ਅਸੀਂ ਟ੍ਰਾਂਜ਼ਿਟ ਦੀ ਗੱਲ ਕਰਦੇ ਹਾਂ, ਟ੍ਰਾਂਸਲਿੰਕ ਵਾਲੇ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈਗੇ, ਫਿਰ ਉਹ ਕਹਿੰਦੇ ਵੀ ਜੇ ਨਵੀਂ ਸਕਾਈ ਟ੍ਰੇਨ ਅਸੀਂ ਕੋਈ ਬਣਾ ਨਹੀਂ ਸਕਦੇ ਜੀ, 10 ਸਾਲ ਲੱਗ ਜਾਂਦੇ, ਪੈਸੇ ਬੜੇ ਲੱਗਦੇ, ਬੱਸਾਂ ਦੁੱਗਣੀਆਂ ਕਰਾਂਗੇ। ਬੱਸਾਂ ਅਜੇ ਤੱਕ ਜਿੰਨੀਆਂ ਵੀ ਨੇ ਉਹਨਾਂ ਉੱਤੇ ਲਿਖਿਆ ਹੁੰਦਾ ਸੋਰੀ ਬੱਸ ਫੁੱਲ,
ਤੇ ਉਸ ਬੱਸ ਨੇ ਚੱਲਣਾ ਉਸੇ ਸੜਕ ਤੇ ਜਿੱਥੇ ਆਲਰੇਡੀ ਟ੍ਰੈਫਿਕ ਇੰਨਾ ਕੰਜਸਟਡ ਆ। ਜੇ ਤੁਸੀਂ ਉਸ ਬੱਸ ਵਾਸਤੇ ਲੈਦੀ ਲੇਨ ਉਸਾਰਦੇ ਹੋ, ਜਿਹੜਾ ਬਾਕੀ ਦਾ ਟ੍ਰੈਫਿਕ ਆ ਉਹ ਹੋਰ ਜ਼ਿਆਦਾ ਤੰਗ ਹੁੰਦਾ।
ਐਗਜੈਕਟਲੀ। ਤੇ ਫਿਰ ਅੱਛਾ, ਕਾਰਾਂ ਇੰਨੀਆਂ ਜ਼ਿਆਦਾ ਨੇ, ਲੋਕ ਕਹਿੰਦੇ ਅਜੇ ਵੀ ਜੇ ਅਸੀਂ ਦੇਖੀਏ ਵੀ ਸਾਨੂੰ ਵਾਰਾ ਹੀ ਨਹੀਂ ਖਾਂਦਾ ਟ੍ਰਾਂਜ਼ਿਟ ਦੇ ਵਿੱਚ ਜਾਣਾ, ਕਿ ਸਾਡੇ ਉੱਥੇ ਸਰਵਿਸ ਹੀ ਨਹੀਂ ਹੈਗੀ ਇੰਨੀ ਜ਼ਿਆਦਾ, ਬੱਸਾਂ ਬੜੀਆਂ ਚੇਂਜ ਕਰਨੀਆਂ ਪੈਂਦੀਆਂ, ਕਨੈਕਟੀਵਿਟੀ ਨਹੀਂ ਹੈ, ਸਾਨੂੰ ਆਪਣੀ ਕਾਰ ਜਾਂ ਵੈਨ 'ਚ ਹੀ ਜਾਣਾ ਪੈਂਦਾ। ਸੋ ਵਿਜੇ ਜੀ, ਫਿਰ ਅਸੀਂ ਸੜਕਾਂ ਦੇ ਉੱਤੋਂ ਟ੍ਰੈਫਿਕ ਹਟਾ ਕੇ ਕਿ ਉਹ ਟ੍ਰਾਂਜ਼ਿਟ ਵੱਲ ਆਉਣ
ਅਤੇ ਸਬਸਿਡੀ ਇਲੈਕਟ੍ਰਿਕ ਕਾਰਾਂ 'ਤੇ ਆ, ਉੱਧਰੋਂ ਹੈ ਵੀ ਕਾਰ ਵੀ ਖਰੀਦ ਲਓ
ਐਗਜੈਕਟਲੀ ਅਤੇ ਨਾਲ ਜਿਹੜਾ ਕੋਈ ਪਹਿਲਾਂ ਕੋਈ ਰੋਡ ਪ੍ਰਾਈਸਿੰਗ ਸੀ, ਕੰਜੈਸ਼ਨ ਪ੍ਰਾਈਸਿੰਗ ਸੀ ਜਾਂ ਕੋਈ ਟੋਲਸ ਵਗੈਰਾ ਸੀ, ਉਹ ਹੁਣ ਕਹਿ ਲਓ ਵੀ ਸਿਆਸੀ ਤੌਰ 'ਤੇ ਪਾਪੂਲਰ ਚੀਜ਼ ਨਹੀਂ,
ਉਹ ਲੋਕ ਲੁਭਾਓ ਵਾਅਦੇ ਨਹੀਂ ਹੈਗੇ,
ਉਹ ਲੋਕ ਲੁਭਾਓ ਨਹੀਂ, ਸੋ ਜਿਹੜੇ ਕੋਈ ਟੋਲ ਵਗੈਰਾ ਸੀਗੇ ਵੀ ਅਸੀਂ 20 ਤੋਂ 17 ਦੇ ਇਲੈਕਸ਼ਨ 'ਚ ਪ੍ਰੋਮਿਸ ਕਰਕੇ ਹਟਾ ਲਏ, ਸੋ ਫਿਰ ਬਣੇਗਾ ਕੀ? ਸੋ ਅਸੀਂ ਰੈਵਨਿਊ ਸਾਡਾ ਜਨਰੇਟ ਹੋ ਨਹੀਂ ਪਾ ਰਿਹਾ
ਜੀ,
ਤੇ ਅਸੀਂ ਆਪਣੀ ਸਰਵਿਸਿਜ਼ ਐਡ ਨਹੀਂ ਕਰ ਪਾ ਰਹੇ, ਇਨਫਰਾਸਟ੍ਰਕਚਰ ਸਾਡਾ ਵੱਧ ਨਹੀਂ ਰਿਹਾ, ਜਨਸੰਖਿਆ ਵੱਧ ਰਹੀ ਹੈ, ਕੰਜੈਸ਼ਨ ਵੱਧ ਰਹੀ ਹੈ, ਸੋ ਇਹਦਾ ਵੇ ਆਊਟ ਕੀ ਹੈ?
ਵਾਸੂ ਜੀ, ਇਹ ਤੇ ਇਹ ਦੇਖੋ, ਇੱਕ ਟ੍ਰਾਂਜ਼ਿਟ ਵਾਲਾ ਇਨਫਰਾਸਟ੍ਰਕਚਰ ਇੱਕ ਪਾਸੇ, ਫਿਰ ਦੂਜੀ ਗੱਲ ਆ ਗਈ ਸਕੂਲਾਂ ਦੀ, ਜਿਹੜੇ ਲੋਕੀ ਆਉਣਗੇ ਉਹਨਾਂ ਦੇ ਬੱਚਿਆਂ ਨੇ ਸਕੂਲਾਂ 'ਚ ਵੀ ਪੜ੍ਹਨਾ, ਹੁਣ ਤੇ ਖਬਰਾਂ ਇਹ ਵੀ ਆ ਰਹੀਆਂ ਨੇ ਵੀ ਅਗਲੇ ਸੈਸ਼ਨ ਤੋਂ ਸਰੀ ਦੇ ਹਾਈ ਸਕੂਲਾਂ ਦੇ ਵਿੱਚ ਹਾਈਬ੍ਰਿਡ ਮਾਡਲ ਲਾਗੂ ਕਰਨ ਲੱਗੇ ਨੇ, ਕਿ ਕੁਝ ਕਲਾਸਾਂ ਆਨਲਾਈਨ ਲੱਗਣਗੀਆਂ, ਕਿਉਂ? ਕਿਉਂਕਿ ਸਕੂਲਾਂ ਦੇ ਵਿੱਚ ਕਪੈਸਿਟੀ ਨਹੀਂ ਆ, ਸਟੈਗਰਡ ਸਟਾਰਟ ਅਤੇ ਕਲਾਸਰੂਮ ਟਾਈਮਸ ਆਲਰੇਡੀ ਹੋ ਗਏ ਹੋਏ ਨੇ ਸਰੀ ਦੇ ਵਿੱਚ ਵੀ, ਬਰਨਬੀ ਵਾਲਿਆਂ ਨੇ ਵੀ ਇਹ ਚੀਜ਼ ਕੰਸਿਡਰ ਕਰ ਲਈ ਹੋਈ ਆ, ਸੋ ਉੱਧਰੋਂ ਉੱਧਰਲੇ ਪਾਸਿਓਂ ਉਹ ਪ੍ਰੈਸ਼ਰ ਆ।
ਹੈਲਥ ਕੇਅਰ ਦੇ ਵਿੱਚ ਡਾਕਟਰਾਂ ਦੇ ਨਾਲ ਜਿਹੜੀਆਂ ਮੀਟਿੰਗਸ ਨੇ ਉਹ ਵਰਚੁਅਲ ਨੇ।
ਹਾਂ, ਅੱਛਾ, ਡਾਕਟਰ
ਸਕੂਲਾਂ ਦੇ ਵਿੱਚ ਪੜ੍ਹਾਈ ਵਰਚੁਅਲ,
ਪੜ੍ਹਾਈ ਵਰਚੁਅਲ ਆ, ਡਾਕਟਰ ਵਾਸੂ ਜੀ ਮਿਲਦਾ ਨਹੀਂ ਲੋਕਾਂ ਨੂੰ। ਇੱਕ ਨਾ ਮੈਂ ਕੱਲ੍ਹ ਖਬਰ ਪੜ੍ਹਦਾ ਸੀ, ਆਮ ਸ਼ੋਰ ਤੁਸੀਂ ਵੀ ਜ਼ਰੂਰ ਦੇਖੀ ਹੋਣੀ ਆ, ਮੈਟਰੋ ਆਪਣਾ ਵੈਨਕੂਵਰ ਆਈਲੈਂਡ ਤੇ ਇੱਕ ਮਿਊਨਿਸਪੈਲਿਟੀ ਕੋਲਵੁੱਡ, ਉਹਨਾਂ ਨੇ ਮਿਊਨਿਸਪੈਲਿਟੀ ਨੇ ਡਾਕਟਰ ਨੂੰ ਪੇਰੋਲ ਤੇ ਰੱਖ ਲਿਆ, ਕਿਉਂਕਿ ਉੱਥੇ ਲੋਕਾਂ ਨੂੰ ਡਾਕਟਰ ਮਿਲਦਾ ਨਹੀਂ, ਉਹਨਾਂ ਨੇ ਪੇਰੋਲ ਤੇ ਡਾਕਟਰ ਰੱਖਿਆ। ਉਹ ਕਹਿੰਦੇ ਵੀ ਬਿਲਿੰਗ ਇਹਦੀ ਬਿਲਕੁਲ ਉਸੇ ਹਿਸਾਬ ਨਾਲ ਹੋਏਗੀ ਜਿਵੇਂ ਕਿ ਅਸੀਂ MSP ਦੇ ਰਾਹੀਂ ਬਿਲਿੰਗ ਕਰਕੇ ਉਸ ਡਾਕਟਰ ਦਾ ਭੁਗਤਾਨ ਹੋਏਗਾ, ਲੋਕਾਂ ਨੂੰ ਪੈਸੇ ਨਹੀਂ ਅਦਾ ਕਰਨੇ ਪੈਣੇ। ਪਰ ਇਸ ਮਾਡਲ ਦੇ ਵਿੱਚ ਤਬਦੀਲੀ ਕੀ ਆ ਕਿ ਜਿਹੜਾ ਉਹ ਡਾਕਟਰ ਆ ਉਹਨੇ ਸਿਰਫ ਡਾਕਟਰੀ ਵਾਲੇ ਕੰਮ ਵੱਲ ਹੀ ਧਿਆਨ ਦੇਣਾ, ਜਿਹੜਾ ਬਾਕੀ ਦਾ ਆਫਿਸ ਮੈਨੇਜ ਕਰਨਾ, ਆਫਿਸ ਸਪੇਸ ਨੂੰ ਮੈਨੇਜ ਕਰਨਾ ਤੇ ਸਟਾਫ ਹਾਇਰ ਕਰਨਾ, ਉਹ ਜਿਹੜਾ ਸਾਰਾ ਕੰਮ ਹੈ ਉਹ ਸਿਟੀ ਨੇ ਕਰ ਦੇਣਾ,
ਇੰਪਲੋਈ ਬਣਾ ਲਿਆ,
ਉਹਨੂੰ ਇੰਪਲੋਈ ਬਣਾ ਲਿਆ
ਕੰਟਰੈਕਟਰ ਨੇ।
ਐਗਜੈਕਟਲੀ। ਸੋ ਕੀ ਹੁਣ ਅਜਿਹੇ ਜਿਹੜੇ ਮਾਡਲਸ ਨੇ ਉਹ ਵੀ ਹੁਣ ਇੱਕੋ ਇਖਤਿਆਰ ਕਰਨੇ ਪੈ ਰਹੇ ਨੇ? ਇਹ ਤੇ ਵਸੂ ਜੀ, ਕਈ ਵਾਰੀ ਅਸੀਂ ਵੱਡੇ ਸ਼ਹਿਰ ਜਦੋਂ ਦੇਖਦੇ ਹਾਂ, ਸਰੀ ਵੈਨਕੂਵਰ ਜਾਂ ਮੈਟਰੋ ਵੈਨਕੂਵਰ ਇਲਾਕੇ ਦੇ ਵਿੱਚ, ਇੱਥੇ ਜਿਹੜੀਆਂ ਹੈਲਥ ਕੇਅਰ ਦੀਆਂ ਸਮੱਸਿਆਵਾਂ ਸਾਨੂੰ ਨਜ਼ਰ ਆਉਂਦੀਆਂ ਨੇ ਨਾ, ਵੇਟ ਟਾਈਮਸ ਵਾਲੀਆਂ, ਇਹ ਵੱਖਰੀ ਕਿਸਮ ਦੀਆਂ ਨੇ। ਕੁਝ ਛੋਟੀਆਂ ਕਮਿਊਨਿਟੀਜ਼ ਦੇ ਵਿੱਚ ਜਿੱਥੇ ਮੌਜੂਦਾ ਫੈਮਿਲੀ ਡਾਕਟਰ ਹੋ ਗਿਆ ਰਿਟਾਇਰ, ਉਹਦੀ ਥਾਂ ਲੈਣ ਵਾਲਾ ਹੈ ਹੀ ਕੋਈ ਨਹੀਂ, ਉੱਥੇ ਵਾਸੂ ਜੀ। ਅੱਛਾ, ਉਹਨਾਂ ਛੋਟੀਆਂ ਕਮਿਊਨਿਟੀਜ਼ ਦੇ ਵਿੱਚ ਰਹਿੰਦੇ ਵੀ ਜ਼ਿਆਦਾ ਬਜ਼ੁਰਗ ਨੇ, ਉਹਨਾਂ ਦੀਆਂ ਹੈਲਥ ਕੇਅਰ ਦੀਆਂ ਜ਼ਰੂਰਤਾਂ ਵੀ ਜ਼ਿਆਦਾ ਨੇ ਅਤੇ ਜਾਂ ਵੱਖਰੀਆਂ ਨੇ, ਉੱਥੇ ਜਿਹੜੀ ਇਹ ਸਮੱਸਿਆ ਇਹਦਾ ਰੂਪ ਬੜਾ ਵੱਖਰੇ ਕਿਸਮ ਦਾ, ਬੜਾ ਡਿਫਰੈਂਟ ਆ। ਤਾਂਹੀਓ ਹੁਣ ਐਤਕੀ ਇਹ ਮੰਨਿਆ ਜਾਂਦਾ ਕਿ ਜੋਜ਼ੀ ਔਸਬੋਰਨ, ਜਿਨ੍ਹਾਂ ਨੂੰ ਕਿ ਜਿਹੜੇ ਪਹਿਲਾਂ ਟਫੀਨੋ ਦੇ ਮੇਅਰ ਸੀ, ਫਿਰ ਮਿਊਨਿਸਪਲ ਅਫੇਅਰਸ ਦੇ ਮੰਤਰੀ ਰਹੇ, ਉਹਨਾਂ ਨੂੰ ਐਤਕੀ ਹੁਣ ਹੈਲਥ ਮਿਨਿਸਟਰ ਲਗਾਇਆ ਗਿਆ, ਕਿ ਉਹਨਾਂ ਦਾ ਹੈਲਥ ਮਿਨਿਸਟਰ ਬਣਨਾ ਇੱਕ ਮਿਨਿਸਟਰੀ ਆਫ ਹੈਲਥ ਦੇ ਵਿੱਚ ਸ਼ਾਇਦ ਇੱਕ ਵੱਖਰਾ ਕੰਮ ਕਰਨ ਦਾ ਤਰੀਕਾ ਲੈ ਕੇ ਆਵੇ, ਕਿਉਂਕਿ ਉਹ ਸਮਾਲ ਕਮਿਊਨਿਟੀਜ਼ ਦੇ ਚੈਲੰਜਸ ਨਾਲ ਬਾਖੂਬੀ ਵਾਕਫ ਨੇ। ਪਰ ਅਜੇ ਤੱਕ ਵਾਸੂ ਜੀ ਸਾਨੂੰ ਪਤਾ ਵੀ ਜਿੰਨੀਆਂ ਵੀ ਨਵੇਂ ਮੰਤਰਾਲੇ BC ਦੇ ਵਿੱਚ ਬਣੇ ਨੇ ਇਲੈਕਸ਼ਨ ਤੋਂ ਬਾਅਦ, ਵਿਧਾਨ ਸਭਾ ਦਾ ਸੈਸ਼ਨ ਨਹੀਂ ਹਜੇ ਫਰਵਰੀ 'ਚ ਜਾ ਕੇ ਸ਼ੁਰੂ ਹੋਣਾ, ਕੋਈ ਮੇਜਰ ਸਟੈਪ ਅਜੇ ਦੇਖਣ ਨੂੰ ਮਿਲਿਆ ਨਹੀਂ ਕਿਤੋਂ।
ਸੋ ਇਹਦੇ ਵਿੱਚ ਜੇ ਸਭ ਤੋਂ ਵੱਡਾ ਕੋਈ ਵੇਰੀਏਬਲ ਹੋਏਗਾ ਹੈਲਥ ਦੇ ਵਿੱਚ ਚੇਂਜਸ ਜੇ ਆਪਾਂ ਨੂੰ ਵੇਖਣ ਨੂੰ ਮਿਲਣਗੇ, ਉਹ ਹੋਏਗਾ ਜਿਹੜਾ ਅਗਰੀਮੈਂਟ ਹੋਇਆ BC ਗ੍ਰੀਨ ਪਾਰਟੀ ਦੇ ਨਾਲ।
ਹਾਂਜੀ,
BC ਗ੍ਰੀਨ ਪਾਰਟੀ ਨੇ ਜਿਹੜਾ ਕਿਹਾ ਸੀ ਕਮਿਊਨਿਟੀ ਹੈਲਥ ਸੈਂਟਰਸ ਅਸੀਂ ਖੋਲ੍ਹਣੇ ਨੇ, ਉਹਨਾਂ ਦਾ ਚੋਣ ਵਾਅਦਾ ਸੀ, ਤੇ ਇਸ ਡੀਲ ਦੇ ਤਹਿਤ BC NDP ਅਜਿਹਾ ਕਰਨ ਲਈ ਰਾਜ਼ੀ ਹੋਈ ਹੈ।
ਅਗਰੀਮੈਂਟ
ਕਿਹਾ ਜਾ ਰਿਹਾ ਕਿ 2025-2026 ਦੇ ਵਿੱਚ ਨਵੇਂ ਕਮਿਊਨਿਟੀ ਹੈਲਥ ਸੈਂਟਰਸ ਖੋਲ੍ਹੇ ਜਾਣਗੇ, ਤੇ ਜਿਹੜਾ ਸਾਡਾ ਐਗਜ਼ਿਸਟਿੰਗ ਹੈਲਥ ਕੇਅਰ ਸਿਸਟਮ ਹੈ ਉਹਦਾ ਇੱਕ ਪਰਫਾਰਮੈਂਸ ਅਨਾਲਿਸਿਸ ਕੀਤਾ ਜਾਏਗਾ।
ਜੀ,
ਸੋ ਇਹਦੇ ਵਿੱਚੋਂ ਕੀ ਨਿਕਲਦਾ,
ਸੋ ਅਨਾਲਿਸਿਸ ਪੈਰਾਲਿਸਿਸ ਨਾ ਹੋ ਜਾਵੇ ਕਿਤੇ।
ਯਾ, ਬਟ ਫਿਰ ਵੀ ਚਲੋ, ਦੇ ਆਰ ਟੇਕਿੰਗ ਸਮ ਸਟੈਪਸ, ਸੋ ਮੇਜਰ ਓਵਰਹਾਲ ਇਜ਼ ਐਕਸਪੈਕਟਡ।
ਜੀ,
ਤੇ ਜਿਹੜਾ ਕਮਿਊਨਿਟੀ ਜਿਹੜਾ ਕੋਈ ਉਹ ਕਹਿ ਰਹੇ ਨੇ ਹੈਲਥ ਸੈਂਟਰ ਜਿਹਨੂੰ ਡੌਗਵੁੱਡ ਮਾਡਲ ਉਹ ਕਹਿੰਦੇ ਸੀ।
ਜੀ ਜੀ, ਹਾਂਜੀ।
ਸੋ ਉਹ ਲਾਗੂ ਕਰਨ ਨਾਲ ਉਹ ਕਿੰਨਾ ਕਾਮਯਾਬ ਹੋ ਸਕੇਗਾ, ਉਹ ਜਿਹੜੇ ਅਰਜੈਂਟ ਪ੍ਰਾਇਮਰੀ ਕੇਅਰ ਸੈਂਟਰਸ ਨੇ ਉਹਨਾਂ ਤੋਂ ਕਿੰਨਾ ਕੁ ਵੱਖਰਾ ਹੋਏਗਾ, ਸੋ ਉਹ ਚੀਜ਼ਾਂ ਦੇਖਣ ਵਾਲੀਆਂ ਹੋਣਗੀਆਂ। ਸੋ ਸਮ ਮੇਜਰ ਚੇਂਜਸ, ਯੈਸ, ਦੇ ਕੈਨ ਬੀ ਐਕਸਪੈਕਟਡ, ਕਿਉਂਕਿ ਹੈਲਥ ਮਿਨਿਸਟਰ ਏਡਰੀਅਨ ਡਿਕਸ ਨੂੰ ਵੀ ਹੁਣ ਐਨਰਜੀ ਮਿਨਿਸਟਰ ਬਣਾ ਦਿੱਤਾ ਗਿਆ, ਸੋ ਮਿਨਿਸਟਰ ਵੀ ਚੇਂਜ ਹੋਏ ਨੇ, ਜੋਜ਼ੀ ਔਸਬੋਰਨ ਆ ਗਏ, ਤੇ ਪਲੱਸ ਗ੍ਰੀਨ ਪਾਰਟੀ ਦਾ ਨਾਲ ਜਿਹੜੀ ਡੀਲ ਹੋਈ ਆ, ਉਹਨਾਂ ਨੇ ਵੀ ਆਪਣੀਆਂ ਕੁਝ ਮੰਗਾਂ ਪੂਰੀਆਂ ਕਰਵਾਉਣੀਆਂ ਨੇ।
ਅੱਛਾ, ਹੁਣ ਤੁਸੀਂ ਐਨਰਜੀ ਦਾ ਜ਼ਿਕਰ ਕਰਤਾ, ਆਬਾਦੀ ਨਾਲ ਆਪਾਂ ਜੁੜੀ ਗੱਲ ਦੇਖੋ, ਸਕੂਲਾਂ ਦੀ ਕਰ ਲਈ, ਹੈਲਥ ਦੀ ਕਰ ਲਈ, ਟ੍ਰਾਂਜ਼ਿਟ ਦੀ ਕਰ ਲਈ, ਬਿਜਲੀ ਦੀ ਮੰਗ ਜਿਹੜੀ ਵੱਧਦੀ ਪਈ ਹੈ ਆਲਰੇਡੀ ਵਾਸੂ ਜੀ, ਬਿਜਲੀ ਦੀ ਜਿੰਨੀ ਮੰਗ ਦੀ ਸਾਡੀ ਪਿਛਲੇ ਦੋਵਾਂ ਸਾਲਾਂ 'ਚ, ਪਿਛਲੇ ਸਾਲ ਲਗਭਗ $1.4 billion ਦੀ ਬਿਜਲੀ BC ਹਾਈਡਰੋ ਨੂੰ ਬਾਹਰੋਂ ਮੰਗਾਉਣੀ ਪਈ ਆ ਅਮਰੀਕਾ ਅਤੇ ਅਲਬਰਟਾ ਤੋਂ, ਅਤੇ ਉਹਦੇ ਵਿੱਚੋਂ ਬਹੁਤ ਸਾਰੀ ਬਿਜਲੀ ਉਹ ਆ ਜਿਹੜੀ ਕਿ ਕੋਲਾ ਬਾਲ ਕੇ ਪ੍ਰੋਡਿਊਸ ਹੋਈ ਆ। ਇਸ ਤੋਂ ਪਿਛਲੇ ਵਰ੍ਹੇ 'ਚ $1 billion ਦੀ ਬਿਜਲੀ ਮੰਗਾਉਣੀ ਪੈ ਗਈ ਸੀ। ਸੋ ਸਾਡੇ ਕੋਲ ਆਬਾਦੀ ਆਬਾਦੀ ਦੇ ਹਿਸਾਬ ਨਾਲ ਅਤੇ ਜਿੰਨੀ ਸਾਨੂੰ ਪਾਵਰ ਵੀ ਚਾਹੀਦੀ ਆ, ਜਿੰਨੀ ਬਿਜਲੀ ਵੀ ਚਾਹੀਦੀ ਆ, ਉਹ ਸਮਰੱਥਾ ਵੀ ਨਹੀਂ ਆ। ਹਾਂ ਕਿ ਹੁਣ ਉਹ ਵਿੰਡ ਮਿਲ ਵਾਲੇ ਜਿਹੜੇ ਕੁਝ ਕੰਟਰੈਕਟਸ ਵਗੈਰਾ ਦਿੱਤੇ ਗਏ ਨੇ, 8% ਕਪੈਸਿਟੀ ਉਹਨਾਂ ਨੇ ਐਡ ਕਰਨੀ ਆ। ਜਦੋਂ ਤੱਕ ਆ ਸਾਈਟ ਸੀ ਡੈਮ ਪੂਰਾ ਆਪਣਾ ਫੁੱਲ ਫਲੈਜਡ ਆਪਰੇਸ਼ਨ ਦੇ ਵਿੱਚ ਆ ਗਿਆ, 8% ਕਪੈਸਿਟੀ ਇਹਦੇ ਨਾਲ ਐਡ ਹੋਣੀ ਆ। ਸੋ ਹਾਲ ਦੀ ਘੜੀ ਜਿਹੜੀਆਂ ਪ੍ਰੋਜੈਕਸ਼ਨ ਸਰਕਾਰ ਨੇ ਦਿੱਤੀਆਂ ਨੇ, ਉਹਦਾ ਅਬਾਊਟ 16% ਵਾਧਾ ਹੋ ਜਾਣਾ।
ਪਲੱਸ ਹੁਣ ਕਹਿੰਦੇ ਜਿਹੜੀਆਂ ਕਾਲਸ ਫੋਰ ਪਾਵਰ ਨੇ ਉਹ ਐਵਰੀ 2 ਈਅਰਸ ਕਹਿੰਦੇ ਕੀਤੀਆਂ ਜਾਣਗੀਆਂ, ਮਤਲਬ ਹਰ 2 ਸਾਲ ਬਾਅਦ
ਠੇਕੇ
ਦਿੱਤੇ ਜਾਣਗੇ, ਮਤਲਬ ਪ੍ਰਾਈਵੇਟ ਕੰਟਰੈਕਟਰਸ ਨੂੰ ਕਿਹਾ ਜਾਏਗਾ ਕਿ ਤੁਸੀਂ ਆਓ ਤੇ ਪਾਵਰ ਜਨਰੇਟ ਕਰੋ। ਸੋ ਕਹਿੰਦੇ ਹਰ 2 ਸਾਲ ਬਾਅਦ ਅਜਿਹਾ ਕੀਤਾ ਜਾਏਗਾ
ਜੀ।
ਸੋ ਕਦਮ ਚੁੱਕੇ ਜਾ ਰਹੇ ਨੇ ਸਰਕਾਰ ਵੱਲੋਂ, ਲੈਟਸ ਹੋਪ ਕਿ ਕੋਈ ਸੋਲੂਸ਼ਨ ਨਿਕਲ ਸਕੇ, ਕਿਉਂਕਿ ਮੈਸੇਜਸ ਆ ਰਹੇ ਨੇ ਕਹਿੰਦੇ ਅਦਰਵਾਈਜ਼ ਦੇਰ ਇਜ਼ ਓਨਲੀ 1 ਵੇ ਆਊਟ 51st ਸਟੇਟ।
ਓ ਬੱਲੇ,
ਸੋ ਮਤਲਬ ਇਹ ਬਹੁਤ ਤਕੜਾ ਵਿਅੰਗ ਹੈ, ਮਤਲਬ ਬੜੀ ਡੂੰਗੀ ਗੱਲ ਹੈ,
ਬੜੀ ਡੂੰਗੀ ਗੱਲ ਹੈ। ਅੱਛਾ ਵਾਸੂ ਜੀ, ਜਿਸ ਹਿਸਾਬ ਨਾਲ ਆਬਾਦੀ ਦੇ ਵਿੱਚ ਵਾਧਾ ਹੋਣਾ,
ਅੱਛਾ ਮੈਂ ਮੈਂਸ਼ਨ ਜ਼ਰੂਰ ਕਰ ਦਵਾਂ, ਇਹ ਮੈਸੇਜ ਹੈ GS, ਪੂਰਾ ਨਾਮ ਨਹੀਂ ਹੈ। ਸੋ ਕਿਹਨਾਂ ਦਾ ਮੈਸੇਜ ਹੈ ਇਹ? ਚਲੋ GSG ਦਾ ਮੈਸੇਜ ਹੈ, ਮੈਂ ਕ੍ਰੈਡਿਟ ਜ਼ਰੂਰ ਦੇ ਦਿੰਦਾ
ਜੀ ਜੀ।
ਨਾਮ ਵੀ ਦੱਸ ਦਿਓ ਜੀ ਪੂਰਾ ਪਲੀਜ਼
ਜੀ। ਅੱਛਾ ਵਾਸੂ ਜੀ, ਮੈਂ ਪੁੱਛਣ ਤੁਹਾਨੂੰ ਲੱਗਾ ਸੀ ਵੀ ਜਿਸ ਹਿਸਾਬ ਨਾਲ ਆਬਾਦੀ 'ਚ ਵਾਧਾ ਹੋਣਾ ਬਾਏ 2045 ਨਾਓ, ਅਤੇ ਜੇ 45% ਆਫ ਦੈਟ ਫਿਊਚਰ ਗਰੋਥ ਉਹ ਸਰੀ ਅਤੇ ਵੈਨਕੂਵਰ 'ਚ ਹੀ ਹੋਣੀ ਆ। ਹੁਣ ਇਹ ਗੱਲ ਆਪਾਂ ਬੜੀ ਸੁਣਦੇ ਹਾਂ ਵੀ ਸਰੀ ਦੀ ਆਬਾਦੀ ਬਸ ਲਓ ਕੁਝ ਸਾਲਾਂ ਦੇ ਵਿੱਚ ਵੈਨਕੂਵਰ ਤੋਂ ਜ਼ਿਆਦਾ ਹੋ ਜਾਣੀ ਹੈ। ਲੈਂਡ ਵਾਈਜ਼ ਵੀ ਦੇਖੋ ਸਰੀ ਵੈਨਕੂਵਰ ਤੋਂ ਵੱਡੀ ਮਿਊਨਿਸਪੈਲਿਟੀ ਆ, ਜੇ ਆਬਾਦੀ ਵਾਲੇ ਪੱਖੋਂ ਵੀ ਆਪਾਂ ਮੂਹਰੇ ਨਿਕਲ ਅੱਗੇ ਨਿਕਲ ਜਾਂਦੇ ਹਾਂ ਤਾਂ ਕੀ ਫਿਰ ਮੈਟਰੋ ਵੈਨਕੂਵਰ ਦਾ ਨਾਮ ਤਬਦੀਲ ਹੋ ਕੇ ਮੈਟਰੋ ਸਰੀ ਹੋ ਸਕਦਾ ਨਹੀਂ?
ਔਰ ਵੀ ਗਮੇ ਜ਼ਮਾਨੇ ਮੇਂ ਮਿਲੇ ਜੀ।
ਇੱਕ ਸਮਾਂ ਸੀ, ਦੇਖੋ ਇੱਕ ਸਮਾਂ ਸੀ ਨਿਊ ਵੈਸਟਮਿੰਸਟਰ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਹੋਇਆ ਕਰਦਾ ਸੀ। ਸੋ ਸਮੇਂ ਦੇ ਨਾਲ ਨਾਲ ਤਬਦੀਲੀਆਂ ਹੋ ਜਾਂਦੀਆਂ ਨੇ ਤਾਂ ਕੀ।
ਐਂਡ ਦੇਖੋ ਜਿਹੜੀ ਰਾਜਧਾਨੀ ਲੋਅਰ ਮੇਨਲੈਂਡ ਤੇ ਲੈ ਕੇ ਆਉਣੀ, ਉਹਦਾ ਤਾਂ ਮੈਂ ਬਹੁਤ ਵੱਡਾ ਹਿਮਾਇਤੀ ਵਿੱਚ, ਕਿਉਂ ਸਾਡੀ ਜੇ ਆਪਣੀ ਰਾਜਧਾਨੀ ਤੇ ਅਸੀਂ ਜਾਣਾ ਤੇ ਜੇ ਗੱਡੀ ਨਾਲ ਲੈ ਕੇ ਜਾਣੀ ਹੈ ਤੁਹਾਨੂੰ $100-$150 ਘੱਟੋ ਘੱਟ ਖਰਚਣਾ ਪੈਂਦਾ।
ਸਹੀ ਗੱਲ ਆ।
ਸੋ ਆਪਣੀ ਰਾਜਧਾਨੀ ਜਾਣ ਲਈ,
ਸਹੀ ਗੱਲ ਆ,
ਤੇ ਉਹ ਵੀ ਜਿਹੜੀਆਂ ਫੈਰੀਜ਼ ਨੇ ਇਹਦਾ ਹਵਾ ਹਵਾ ਹੀ ਚੱਲੇ, ਫੈਰੀ ਕੈਂਸਲ ਹੋ ਜਾਂਦੀ ਹੈ, ਵੇਟ ਕਰੋ। ਸੋ ਤੁਸੀਂ ਆਪਣੀ ਰਾਜਧਾਨੀ ਵੀ ਜੇ ਜਾਣਾ ਤੇ ਤੁਹਾਨੂੰ ਪੂਰੀ ਪਲੈਨਿੰਗ ਕਰਨੀ ਪੈਂਦੀ ਹੈ।
ਲੌਂਗ
ਵੀਕਐਂਡ ਜੇ ਕੋਈ ਹੋਵੇ ਤੁਸੀਂ ਜਾ ਨਹੀਂ ਸਕਦੇ,
ਗੱਡੀ ਨਾ ਲੈ ਕੇ ਜਾਓ, ਫੈਰੀ 'ਚ ਜਾਓ। ਜੇ ਤੁਸੀਂ ਸੀਨੀਅਰ ਹੋ, ਵੀਕ ਡੇਜ਼ ਦੇ ਵਿੱਚ ਫੈਰੀ ਮੁਫਤ ਹੈ, ਅੱਗੇ ਬੱਸ ਲੈ ਲਓ, ਥੋੜ੍ਹਾ ਇੰਤਜ਼ਾਰ ਕਰਨਾ ਪਏਗਾ। 60 ਮਿੰਟ ਦਾ ਇੰਤਜ਼ਾਰ ਤੇ ਕਮਿਊਟ ਦੇ ਵਿੱਚ ਮੈਟਰੋ ਵੈਨਕੂਵਰ 'ਚ ਹੀ ਆ। ਵੈਨ ਆਈਲੈਂਡ 'ਤੇ ਤਾਂ ਸ਼ਾਇਦ ਥੋੜ੍ਹੀ ਸਥਿਤੀ ਬਿਹਤਰ ਹੋਵੇ।
ਠੀਕ ਹੈ ਜੀ, ਥੈਂਕ ਯੂ ਵਿਜੇ ਜੀ, ਮੈਂ ਸੋਚਿਆ ਨਹੀਂ ਕਦੇ।
ਸੋ ਤੁਸੀਂ ਬਜ਼ੁਰਗ ਹੋਣ ਦਾ ਇੰਤਜ਼ਾਰ ਕਰੋ, ਇਹਦੇ ਵਿੱਚ ਗੁੰਜਾ ਇੱਕ ਸੰਕੇਤ ਇਹ ਸੀ ਕਿ ਫੈਰੀ ਦੇ ਉੱਪਰ ਯਾਤਰਾ ਵੀਕ ਡੇਜ਼ 'ਤੇ ਉਦੋਂ ਹੀ ਮੁਫਤ ਹੋਣੀ ਹੈ ਜਦੋਂ ਤੁਸੀਂ ਆਈ ਥਿੰਕ ਇਟਸ ਅਬਾਊਟ 65+ ਵਾਲਿਆਂ ਨੂੰ। ਜੀ ਜੀ ਜੀ,
ਠੀਕ ਆ, ਇੱਦਾਂ ਹੀ ਕਰ ਲੈਂਦੇ,
ਇੱਦਾਂ ਹੀ ਕਰਦੇ, ਉਦੋਂ ਚੱਲਾਂਗੇ।
ਠੀਕ ਹੈ
ਵਾਸੂ ਜੀ, ਬੀਤੇ ਦਿਨੀ ਜਦੋਂ ਇਸੇ ਹਫ਼ਤੇ ਕ੍ਰਿਸਟੀਆ ਫ੍ਰੀਲੈਂਡ ਨੇ ਸੋਮਵਾਰ ਨੂੰ ਜਦੋਂ ਅਸਤੀਫਾ ਦੇ ਦਿੱਤਾ ਸੀ ਫਾਈਨੈਂਸ ਮਿਨਿਸਟਰ ਦੇ ਆਪਣੇ ਅਹੁਦੇ ਤੋਂ, ਉਹ ਤੋਂ ਮਗਰੋਂ ਫਿਰ ਤਤਪੜਾ ਦੇ ਵਿੱਚ ਡੋਮਿਨਿਕ ਲੈਬਲੌਂਕ ਨੂੰ ਫਾਈਨੈਂਸ ਮਿਨਿਸਟਰ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ। ਇਸ ਵੇਲੇ ਉਹ 3-in-1 ਮਿਨਿਸਟਰ ਨੇ। ਉਹਨਾਂ ਨੇ ਕੱਲ੍ਹ ਇਹ ਗੱਲ ਕਲੀਅਰ ਕਰ ਦਿੱਤੀ ਆ, ਵੈਸੇ ਤਾਂ ਪਹਿਲਾਂ ਇਸ ਗੱਲ ਦੇ ਸੰਕੇਤ ਆ ਹੀ ਗਏ ਸੀ ਕਿ ਮਾਰਕ ਕਾਰਨੀ, ਜਿਨ੍ਹਾਂ ਨੂੰ ਕਿ ਫਾਈਨੈਂਸ ਮਿਨਿਸਟਰ ਲਗਾਉਣਾ ਚਾਹੁੰਦੇ ਸੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਆ ਸੋਮਵਾਰ ਨੂੰ ਜਦੋਂ ਸਾਰਾ ਖਲਾਰਾ ਪਿਆ ਉਹ ਤੋਂ ਮਗਰੋਂ ਮਾਰਕ ਕਾਰਨੀ ਨੇ ਇਸ ਗੱਲ ਵਾਸਤੇ ਇਨਕਾਰ ਕਰ ਦਿੱਤਾ। ਉਹ ਕਹਿੰਦੇ ਵੀ ਨਾ ਭਾਈ, ਰਹਿਣ ਦਿਉ, ਇਸ ਖਲਾਰੇ ਦੇ ਵਿੱਚ ਮੈਂ ਹੁਣ ਵਿੱਤ ਮੰਤਰੀ ਦਾ ਅਹੁਦਾ ਨਹੀਂ ਸੰਭਾਲਣਾ ਚਾਹੁੰਦਾ। ਇਸ ਗੱਲ ਦੀ ਪੁਸ਼ਟੀ ਕੱਲ੍ਹ ਡੋਮਿਨਿਕ ਲੈਬਲੌਂਕ ਵੱਲੋਂ ਕਰ ਦਿੱਤੀ ਗਈ ਹੈ। ਕੈਬਿਨੇਟ ਸ਼ਫਲ ਦੇ ਹਵਾਲੇ ਨਾਲ ਵੀ ਅਜੇ ਉਹਨਾਂ ਨੇ ਕੁਝ ਸੰਕੇਤ ਤੇ ਦਿੱਤੇ ਨੇ, ਪਰ ਜਿਹੜੀ ਗੱਲ ਆਪਾਂ ਕਰਦੇ ਸੀ ਮੰਗਲਵਾਰ ਨੂੰ ਕਿ ਮੋਸਟ ਲਾਈਕਲੀ ਹੁਣ ਡੋਮਿਨਿਕ ਲੈਬਲੌਂਕ ਤੋਂ ਫਾਈਨੈਂਸ ਵਾਲਾ ਜਿਹੜਾ ਮੰਤਰਾਲਾ ਹੈ ਉਹ ਵਾਪਸ ਨਹੀਂ ਲਿਆ ਜਾਏਗਾ ਕਿਉਂਕਿ ਉਹਨਾਂ ਨੂੰ ਹੁਣ ਫਾਈਨੈਂਸ ਮੰਤਰੀ ਬਣਾਇਆ ਗਿਆ। ਉਸ ਬਾਰੇ ਵੀ ਕੱਲ੍ਹ ਉਹਨਾਂ ਟਿੱਪਣੀ ਕੀਤੀ ਹੈ ਅਤੇ ਕਲੈਰੀਫਾਈ ਕੀਤਾ ਹੈ।
ਯਾ, ਸੋ ਉਹਨਾਂ ਨੇ ਕਿਹਾ, ਕਹਿੰਦੇ ਵੀ ਜਿਹੜੀ ਮਾਰਕ ਕਾਰਨੀ ਨਾਲ ਗੱਲਬਾਤ ਸੀਗੀ ਜਿਹੜੀ ਚੱਲਦੀ, ਕਹਿੰਦੇ ਹੁਣ ਉਹ ਖਤਮ ਹੈ, ਕਹਿੰਦੇ ਦੈਟ ਡਿਸਕਸ਼ਨ ਇਜ਼ ਓਵਰ ਨਾਓ ਵੀ ਹੁਣ ਉਹ ਖਤਮ ਹੋ ਗਈ ਗੱਲਬਾਤ। ਅਤੇ ਕਹਿੰਦੇ ਜਦੋਂ ਮੈਨੂੰ ਫਾਈਨੈਂਸ ਮਿਨਿਸਟਰ ਬਣਾਇਆ ਜਸਟਿਨ ਟਰੂਡੋ ਨੇ, ਉਦੋਂ ਉਹਨਾਂ ਨੇ ਮੈਨੂੰ ਕਹਿੰਦੇ ਭਰੋਸਾ ਦਿੱਤਾ ਕਿ ਮੈਂ ਹੀ ਹੁਣ ਫਾਈਨੈਂਸ ਮਿਨਿਸਟਰ ਹੋਵਾਂਗਾ, ਮੈਨੂੰ ਬਦਲਿਆ ਨਹੀਂ ਜਾਏਗਾ। ਅਤੇ ਨਾਲ ਉਹਨਾਂ ਨੇ ਕਿਹਾ ਵੀ ਜਿਹੜਾ ਪਬਲਿਕ ਸੇਫਟੀ ਮੰਤਰਾਲਾ ਹੈ, ਕਹਿੰਦੇ ਉਹ ਫਿਰ ਮੈਂ ਛੱਡ ਦੇਵਾਂਗਾ ਜਦੋਂ ਵੀ ਕੈਬਨਿਟ ਰੀਸ਼ਫਲ ਹੁੰਦਾ। ਇੰਟਰ ਗਵਰਨਮੈਂਟਲ ਅਫੇਅਰਸ ਮੈਂ ਆਪਣੇ ਕੋਲ ਹੀ ਰੱਖਾਂਗਾ, ਕਿਉਂਕਿ ਕਹਿੰਦੇ ਵੀ ਦੇਖੋ ਨਾਲ ਉਹਨਾਂ ਨੇ ਅੱਛਾ ਪਹਿਲਾਂ ਇਹ ਕਲੀਅਰ ਕੀਤਾ, ਕਹਿੰਦੇ ਵੀ ਜਿਹੜੀ ਬਾਰਡਰ ਨੂੰ ਲੈ ਕੇ ਰੀਨੈਗੋਸੀਏਸ਼ਨ ਜੋ ਵੀ ਕੋਈ ਗੱਲਬਾਤ ਹੋ ਰਹੀ ਹੈ ਅਮਰੀਕਾ ਦੇ ਨਾਲ, ਉਹਦੇ 'ਤੇ ਜਿਹੜੀ ਕੋਈ ਗੱਲਬਾਤ ਆ ਉਹਨੂੰ ਮੈਂ ਹੀ ਲੀਡ ਕਰਾਂਗਾ, ਕਿਉਂਕਿ ਅਸੰਪਸ਼ਨ ਇਹ ਆ ਵੀ ਜਿਹੜੇ ਬਾਰਡਰ ਦੀ ਗੱਲਬਾਤ ਪਬਲਿਕ ਸੇਫਟੀ ਮਿਨਿਸਟਰ ਕਰਨਗੇ। ਉਹ ਕਹਿੰਦੇ ਭਾਵੇਂ ਮੈਂ ਪਬਲਿਕ ਸੇਫਟੀ ਮੰਤਰਾਲਾ ਛੱਡ ਦੇਣਾ ਪਰ ਬਾਰਡਰ ਨੂੰ ਲੈ ਕੇ ਜਿਹੜੀ ਕੋਈ ਗੱਲਬਾਤ ਹੋਏਗੀ ਕਹਿੰਦੇ ਉਹਨੂੰ ਮੈਂ ਹੀ ਲੀਡ ਕਰਾਂਗਾ, ਕਿਉਂਕਿ ਜਿਹੜੀ ਕਮੇਟੀ ਬਣਾਈ ਹੋਈ ਹੈ
ਉਸਦੇ ਮੁਖੀ ਹੁਣ
ਉਹਦੇ ਮੁਖੀ ਕਹਿੰਦਾ ਮੈਂ ਹੀ, ਕਹਿੰਦੇ ਉਹ ਮੈਂ ਹੀ ਹੋਵਾਂਗਾ,
ਕਿਉਂਕਿ ਪਹਿਲਾਂ ਉਸ ਕਮੇਟੀ ਦੇ ਮੁਖੀ ਵੀ ਕ੍ਰਿਸਟੀਆ ਫ੍ਰੀਲੈਂਡ ਸਨ ਜੀ।
ਸੋ ਉਹਨਾਂ ਨੇ ਇਹ ਗੱਲ ਬਿਲਕੁਲ ਕਲੀਅਰ ਕਰਤੀ ਆ ਤੇ ਕਹਿੰਦੇ ਇੰਟਰ ਗਵਰਨਮੈਂਟਲ ਅਫੇਅਰਸ ਮੈਂ ਆਪਣੇ ਕੋਲ ਇਸ ਕਰਕੇ ਰੱਖਣਾ ਕਿਉਂਕਿ ਜਿਹੜੀ ਹੁਣ ਅਮਰੀਕਾ ਨਾਲ ਗੱਲਬਾਤ ਚੱਲਦੀ ਆ ਉਹਦੇ ਵਿੱਚ ਪ੍ਰੀਮੀਅਰਸ ਦੇ ਨਾਲ ਵੀ ਕਹਿੰਦੇ ਤਾਲਮੇਲ ਸਾਧਨਾ ਕਹਿੰਦੇ ਬੜਾ ਜ਼ਰੂਰੀ ਹੈ ਵੀ ਤਾਲਮੇਲ ਬਣਿਆ ਰਹੇ, ਤੇ ਇੰਟਰ ਗਵਰਨਮੈਂਟਲ ਅਫੇਅਰਸ ਮਿਨਿਸਟਰ ਦਾ ਕੰਮ ਵੀ ਇਹੀ ਹੁੰਦਾ ਤੇ ਕਹਿੰਦੇ ਉਹ ਮੈਂ ਆਪਣੇ ਕੋਲ ਰੱਖਾਂਗਾ ਮੰਤਰਾਲਾ।
ਸੋ ਇੰਟਰ ਗਵਰਨਮੈਂਟਲ ਅਫੇਅਰਸ, ਕੈਨੇਡਾ US ਰਿਲੇਸ਼ਨਸ ਕਮੇਟੀ ਐਂਡ ਦ ਫਾਈਨੈਂਸ ਮਿਨਿਸਟਰੀ, ਇਹ ਜਿਹੜੀਆਂ ਸਾਰੀਆਂ ਜ਼ਿੰਮੇਵਾਰੀਆਂ ਨੇ ਉਹਨਾਂ ਕੋਲ ਰਹਿਣਗੀਆਂ। ਹਾਲ ਦੀ ਘੜੀ ਇਹਨਾਂ ਸਭ ਦੇ ਨਾਲ ਨਾਲ ਪਬਲਿਕ ਸੇਫਟੀ ਮੰਤਰਾਲਾ ਵੀ ਅਜੇ ਉਹਨਾਂ ਕੋਲ ਹੀ ਆ, ਕਿਉਂਕਿ ਕੈਬਨਿਟ ਰੀਸ਼ਫਲ ਕਦੋਂ ਹੁੰਦੀ ਆ? ਪਹਿਲਾਂ ਉਮੀਦ ਸੀਗੀ ਕਿ ਮੇ ਉਹ ਰੀਸ਼ਫਲਿੰਗ ਕਰ ਦਿੱਤੀ ਜਾਵੇ, ਅਜਿਹਾ ਹੋਇਆ ਨਹੀਂ।
ਫਿਰ ਬੁੱਧਵਾਰ ਦੀ ਗੱਲ ਹੁੰਦੀ ਸੀ,
ਵਿਚ ਵਾਸ ਯੈਸਟਰਡੇ,
ਯੈਸਟਰਡੇ ਉਹ ਹੋਇਆ ਨਹੀਂ
ਜੀ।
ਤੇ ਹੁਣ ਕਿਹਾ ਜਾ ਰਿਹਾ ਇਟ ਕੁਡ ਬੀ ਟੂਡੇ ਔਰ ਟੁਮਾਰੋ, ਮੋਸਟ ਲਾਈਕਲੀ ਫਰਾਈਡੇ, ਸੋ ਮੋਸਟ ਲਾਈਕਲੀ ਟੁਮਾਰੋ, ਪੱਕੀ ਪਤਾ ਕੁਝ ਨਹੀਂ, ਸੋਮਵਾਰ ਵੀ ਪੈ ਸਕਦਾ, ਸੋ ਦੇਖਣਾ ਹੋਏਗਾ। ਤੇ ਨਾਲ ਵੀ ਜਿਹੜੀ ਉਹ ਗੱਲ ਕਹਿ ਰਹੇ ਨੇ ਕਿ ਵੀ ਉਹਨਾਂ ਨੇ ਕਿਹਾ, ਕਹਿੰਦੇ ਵੀ ਉਹ ਕੈਬਨਿਟ ਰੀਸ਼ਫਲ ਤਾਂ ਹੋਏਗਾ ਆਉਣ ਵਾਲੇ ਦਿਨਾਂ ਦੇ ਵਿੱਚ,
ਜਲਦੀ ਹੋਏਗਾ, 8-9 ਮੰਤਰਾਲੇ ਖਾਲੀ ਪਏ।
ਐਗਜੈਕਟਲੀ। ਤੇ ਪਰ ਵੱਡੀ ਗੱਲ ਇਹ ਹੈ ਨਾ ਵੀ ਉਹਨਾਂ ਨੇ ਜਿਹੜਾ ਕਿਹਾ, ਕਹਿੰਦੇ ਵੀ ਹੁਣ ਮੈਂ ਹੀ ਫਾਈਨੈਂਸ ਮਿਨਿਸਟਰ ਹਾਂ, ਸਵਾਲ ਤਾਂ ਇਹਨਾਂ ਵੀ ਸਰਕਾਰ ਕਦੋਂ ਤੱਕ ਆ, ਜਿੰਨੀ ਦੇਰ ਤੱਕ ਸਰਕਾਰ ਆ ਉਨੀ ਦੇਰ ਤੱਕ ਤਾਂ ਤੁਸੀਂ ਫਾਈਨੈਂਸ ਮਿਨਿਸਟਰ ਹੈਗੇ ਹੋ, ਮੰਨ ਲਿਆ
ਜੀ,
ਪਰ ਸਰਕਾਰ ਕਿੰਨੀ ਦੇਰ ਤੱਕ ਆ? ਕੀ ਕਿਤੇ ਜਸਟਿਨ ਟਰੂਡੋ ਹੀ ਤਾਂ ਕੈਬਨਿਟ ਰੀਸ਼ਫਲ ਤੋਂ ਪਹਿਲਾਂ ਅਸਤੀਫਾ ਨਹੀਂ ਦੇ ਜਾਣਗੇ?
ਬਸ ਜੀ, ਬਹੁਤ ਤਰ੍ਹਾਂ ਦੀਆਂ ਵੱਖੋ ਵੱਖਰੇ ਕਿਸਮ ਦੀਆਂ ਗੱਲਾਂ ਚੱਲ ਰਹੀਆਂ ਨੇ। ਇੱਕ ਹੁਣ ਜਸਟਿਨ ਟਰੂਡੋ ਦੇ ਉੱਪਰ ਜਿਹੜਾ ਦਬਾਅ ਹੈ ਅਸਤੀਫਾ ਦੇਣ ਸੰਬੰਧੀ, ਉਹ ਨਿਰੰਤਰ ਵਾਧਾ ਜਾ ਰਿਹਾ ਫਰੋਮ ਵਿਦਇਨ ਦ ਪਾਰਟੀ। ਕਈ ਜਿਹੜੇ ਪਾਰਟੀ ਫੇਥਫੁੱਲ ਰਹੇ ਨੇ, ਜਿਹੜੇ ਇਸ ਵੇਲੇ ਮੇ ਬੀ ਪਾਰਟੀ ਦੇ ਨਾਲ ਡਾਇਰੈਕਟਲੀ ਸਰਕਾਰ ਦੇ ਨਾਲ ਜੁੜੇ ਹੋਏ ਨਹੀਂ ਹੈਗੇ, ਪਰ ਬੀਤੇ ਸਮੇਂ ਦੇ ਵਿੱਚ ਲਿਬਰਲ ਸਰਕਾਰ ਦਾ ਹਿੱਸਾ ਰਹੇ ਨੇ, ਲਿਬਰਲ ਸਰਕਾਰਾਂ ਦੇ ਵਿੱਚ ਪਹਿਲਾਂ ਉਹ ਸਲਾਹਕਾਰ ਰਹਿ ਚੁੱਕੇ ਨੇ। ਕਈ ਜੌਨ ਕ੍ਰੇਚੇਨ ਦੀ ਸਰਕਾਰ ਦੇ ਵਿੱਚ ਜਿਹੜੇ ਸਾਬਕਾ ਇੱਕ ਸੀਨੀਅਰ ਐਡਵਾਈਜ਼ਰ ਨੇ, ਉਹਨਾਂ ਨੇ ਵੀ ਬੀਤੇ ਦਿਨੀ ਇਸੇ ਹਫ਼ਤੇ ਬਿਆਨ ਦਿੱਤਾ ਕਿ ਜਸਟਿਨ ਟਰੂਡੋ ਨੂੰ ਹੁਣ ਲਾਂਭੇ ਹੋ ਜਾਣਾ ਚਾਹੀਦਾ। ਕਈਆਂ ਦਾ ਇਹ ਕਹਿਣਾ, ਕਹਿੰਦੇ ਇਟ ਇਜ਼ ਨੋਟ ਅਬਾਊਟ ਕੌਨਫੀਡੈਂਸ ਇਨ ਦਾ ਪ੍ਰਾਈਮ ਮਿਨਿਸਟਰ, ਇਟ ਇਜ਼ ਅਬਾਊਟ ਕਿ ਸਾਰੀ ਸਥਿਤੀ ਕਿਹੋ ਜਿਹੀ ਬਣੀ ਹੋਈ ਆ। ਜਿਹੜੇ ਲਿਬਰਲ ਐਮ ਪੀ ਨੇ ਐਂਥਨੀ ਹਾਊਸ ਫਾਦਰ, ਉਹਨਾਂ ਦੀ ਇੱਕ ਮੈਂ ਇੰਟਰਵਿਊ ਸੁਣਦਾ ਸੀ, ਵੈਸੇ ਉਹ ਬੀਤੇ ਸਮੇਂ ਦੇ ਵਿੱਚ ਪਹਿਲਾਂ ਵੀ ਜਸਟਿਨ ਟਰੂਡੋ ਦੇ ਖਿਲਾਫ਼ ਮੋਰਚਾ ਖੋਲ ਚੁੱਕੇ ਨੇ, ਉਹਨਾਂ ਇਹ ਕਿਹਾ, ਕਹਿੰਦੇ ਦੇਖੋ ਇਹ ਸਭ ਤੋਂ ਵੱਡਾ ਇੱਕ ਸੰਕੇਤ ਹੋਇਆ ਕਰਦਾ ਕਿ ਜਿਹੜੀ ਵਿਰੋਧੀ ਧਿਰਾਂ ਨੇ ਉਹ ਨਹੀਂ ਚਾਹੁੰਦੀਆਂ ਕਿ ਜਸਟਿਨ ਟਰੂਡੋ ਅਸਤੀਫਾ ਦੇ ਕੇ ਕੋਈ ਲੀਡਰ ਨਵਾਂ ਆਵੇ, ਕਿਉਂਕਿ ਉਹਨਾਂ ਨੂੰ ਪਤਾ ਕਿ ਜੇ ਜਿਸ ਤਰ੍ਹਾਂ ਦੀ ਲੀਡ ਇਸ ਵੇਲੇ ਕੰਜ਼ਰਵੇਟਿਵਸ ਨੂੰ ਹਾਸਲ ਆ, ਇਸ ਹਫ਼ਤੇ ਜਿਹੜਾ ਉਹ ਸਰਵੇਖਣ ਆ ਕਿ 25 points ਦੀ ਲੀਡ ਹੋ ਗਈ ਬਸ ਉਹਦੇ ਵਿੱਚ, ਜਿਹੜਾ ਐਬਕਸ ਡੇਟਾ ਵਾਲਾ ਪਰਸੋਂ
45% ਤੇ 20%,
ਹਾਂ 45% ਜੇ ਅੱਜ ਇਲੈਕਸ਼ਨ ਹੋਵੇ ਤੇ ਐਬਕਸ ਡੇਟਾ ਦੀ ਉਸ ਪੋਲ ਮੁਤਾਬਕ 45% ਨੇ ਕੰਜ਼ਰਵੇਟਿਵਸ ਨੂੰ ਵੋਟ ਪਾਉਣੀ ਆ, ਸਿਰਫ 20% ਲਿਬਰਲ ਦੇ ਹੱਕ ਵਿੱਚ ਭੁਗਤਣਗੇ,
ਐਨ ਡੀ ਪੀ 18%
ਤੇ ਆ। ਸੋ ਐਂਥਨੀ ਹਾਊਸ ਫਾਦਰ ਦਾ ਇਹ ਕਹਿਣਾ ਸੀ ਵੀ ਜੇ ਤੁਸੀਂ ਕਹਿੰਦੇ ਵਿਰੋਧੀ ਧਿਰਾਂ ਦਾ ਜਿਹੜਾ ਉਹ ਰੁੱਖ ਆ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸੰਕੇਤ ਆ ਕਿ ਉਹ ਨਹੀਂ ਚਾਹੁੰਦੇ ਕਿ ਜਸਟਿਨ ਟਰੂਡੋ ਟਸ ਤੋਂ ਮਸ ਹੋਣ, ਜਸਟਿਨ ਟਰੂਡੋ ਹੀ ਉਹਨਾਂ ਦੇ ਓਪੋਨੈਂਟ ਹੋਣ ਅਗਲੇ ਇਲੈਕਸ਼ਨ ਦੇ ਵਿੱਚ, ਕਿਉਂਕਿ ਜੇ ਟਰੂਡੋ ਬਦਲਦੇ ਨੇ ਕੋਈ ਹੋਰ ਆ ਜਾਂਦਾ ਤਾਂ ਫਿਰ ਜਿਹੜੀ ਕੰਜ਼ਰਵੇਟਿਵਸ ਦਾ ਜਿਹੜਾ ਚਾਂਸ ਹੈ ਜਾਂ ਕੁਝ ਸੀਟਾਂ ਨੇ ਉਹਨੂੰ ਖੋਰਾ ਲੱਗ ਸਕਦਾ। ਸੋ ਉੱਧਰਲੇ ਪਾਸਿਓਂ ਵੀ ਦਲੀਲ ਦੇ ਰਹੇ ਨੇ, ਸੋ ਕਾਫ਼ੀ ਕੁਝ ਚੱਲਦਾ ਪਿਆ। ਪਰ ਇਹ ਸਭ ਦੇ ਵਿੱਚ ਅੱਛਾ ਵਾਸੂ ਜੀ, ਜਿਹੜੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ, ਉਹਨਾਂ ਨੇ ਆਪਣੀਆਂ ਈਅਰ ਐਂਡ ਇੰਟਰਵਿਊਜ਼ ਕੈਂਸਲ ਕਰ ਦਿੱਤੀਆਂ ਨੇ ਸਾਰੀਆਂ।
ਕੰਜ਼ਰਵੇਟਿਵਸ ਵੱਲੋਂ ਫਿਰ ਕਿਹਾ ਜਾ ਰਿਹਾ ਕਿ ਇਲੈਕਸ਼ਨ ਹੋਣਾ ਚਾਹੀਦਾ ਜਲਦੀ। ਸੋ ਪੀਅਰ ਪਾਲੀਅਵ ਨੇ ਕੱਲ੍ਹ ਕਿਹਾ, ਕਹਿੰਦੇ ਦਾ ਓਨਲੀ ਪਰਸਨ ਹੋਲਡਿੰਗ ਦਿਸ ਗਵਰਨਮੈਂਟ ਇਨ ਪਾਵਰ ਇਜ਼ ਜਗਮੀਤ ਸਿੰਘ। ਤੇ ਕਹਿੰਦੇ ਮੈਂ ਜਗਮੀਤ ਸਿੰਘ ਨੂੰ ਅਪੀਲ ਕਰਦਾ ਕਿ ਭਾਈ ਤੁਸੀਂ ਹੁਣ ਸਰਕਾਰ ਨੂੰ ਸਮਰਥਨ ਦੇਣਾ ਬੰਦ ਕਰੋ। ਜਗਮੀਤ ਸਿੰਘ ਨੇ ਇੱਕ ਇੰਟਰਵਿਊ ਜ਼ਰੂਰ ਦਿੱਤੀ ਹੈ, ਉਸ ਇੰਟਰਵਿਊ ਦੇ ਵਿੱਚ ਉਹਨਾਂ ਨੂੰ ਬਾਰ ਬਾਰ ਹੀ ਪੁੱਛਿਆ ਗਿਆ, ਕਹਿੰਦੇ ਵੀ ਤੁਸੀਂ ਆਪਣਾ ਸਟੈਂਸ ਪਲੀਜ਼ ਥੋੜ੍ਹਾ ਸਪਸ਼ਟ ਕਰੋ ਹੋਰ, ਕਿ ਤੁਸੀਂ ਦੋ ਗੱਲਾਂ ਕੀਤੀਆਂ ਨੇ। ਤੁਸੀਂ ਪਹਿਲੀ ਗੱਲ ਇਹ ਕਹੀ ਕਿ ਜਸਟਿਨ ਟਰੂਡੋ ਨੂੰ ਹੁਣ ਅਸਤੀਫਾ ਦੇ ਦੇਣਾ ਚਾਹੀਦਾ। ਦੂਸਰੀ ਗੱਲ ਤੁਸੀਂ ਇਹ ਕਹਿ ਰਹੇ ਹੋ ਕਿ ਜੋ ਤੁਹਾਨੂੰ ਪੁੱਛਿਆ ਕਿ ਕੀ ਤੁਸੀਂ ਕੋਈ ਨਾਨ ਕੌਨਫੀਡੈਂਸ ਵੋਟ ਦੇ ਹੱਕ ਵਿੱਚ ਵੋਟ ਪਾਓਗੇ, ਸਰਕਾਰ ਨੂੰ ਡਿੱਗਣ ਵਾਸਤੇ ਵੋਟ ਪਾਓਗੇ, ਸਰਕਾਰ ਦੇ ਖਿਲਾਫ਼ ਵੋਟ ਕਰੋਗੇ, ਫਿਰ ਤੁਸੀਂ ਕਹਿੰਦੇ ਹੋ ਆਲ ਆਪਸ਼ਨਸ ਆਰ ਔਨ ਦਾ ਟੇਬਲ। ਇਹ ਦੋ ਗੱਲਾਂ ਤੁਸੀਂ ਕੀਤੀਆਂ, ਦੋ ਗੱਲਾਂ ਸਾਨੂੰ ਸਮਝਾਓ, ਕਿਹੜਾ ਟੇਬਲ, ਕਿਹੜੇ ਆਪਸ਼ਨਸ, ਕਦੋਂ ਕੀ ਤੁਸੀਂ ਸਰਕਾਰ ਡਿੱਗੋਗੇ, ਤੇ ਤੁਸੀਂ ਇਹ ਕਹਿੰਦੇ ਕਿਉਂ ਨਹੀਂ, ਹਾਂ ਕਿਉਂ ਨਹੀਂ ਕਹਿੰਦੇ ਤੇ ਨਾ ਵੀ ਨਹੀਂ ਕਹਿੰਦੇ, ਇਹਨੂੰ ਐਕਸਪਲੇਨ ਕਰੋ। ਜਗਮੀਤ ਸਿੰਘ ਨੇ ਫਿਰ ਉਹ ਗੁੰਝਲਾਂ ਖੋਲੀਆਂ ਨੇ ਵਿੱਚ, ਇਹ ਪੂਰਾ ਉਹਨਾਂ ਨੇ ਐਨ ਕਹਿ ਲਓ ਕਿ ਦੁੱਧ ਕਾ ਦੁੱਧ ਪਾਣੀ ਕਾ ਪਾਣੀ ਕਰ ਦਿਆ, ਇਹ ਕਹਿੰਦੇ ਨਾ ਉਹਨਾਂ ਨੇ ਬਿਲਕੁਲ ਐਨ ਸਪਸ਼ਟ ਕਰਤੀ ਹੁਣ ਪੂਰੀ ਗੱਲ। ਸੋ ਉਹਨਾਂ ਨੇ ਕੀ ਕਿਹਾ, ਕਹਿੰਦੇ ਮੈਂ ਆਪਣੇ ਹੱਥ ਕਿਵੇਂ ਵੱਢ ਦਵਾਂ, ਵੀ ਮੈਂ ਤੁਹਾਨੂੰ ਕਹਿੰਦੇ ਵਾਈ ਸ਼ੁਡ ਆਈ ਬਾਕਸ ਮਾਈ ਸੈਲਫ ਇਨ, ਕਿ ਹੁਣ ਕੀ ਪਤਾ ਜਦੋਂ 27 January ਨੂੰ ਸੈਸ਼ਨ ਰਿਜ਼ਿਊਮ ਹੋਏਗਾ, ਉਸ ਤੋਂ ਬਾਅਦ ਫਰਵਰੀ ਦੇ ਵਿੱਚ ਜਿਹੜੇ ਤੁਸੀਂ ਮੈਨੂੰ ਕਹੀ ਜਾਂਦੇ ਹੋ ਉਸ ਮਤੇ ਤੇ ਤੁਸੀਂ ਸਰਕਾਰ ਦੇ ਹੱਕ 'ਚ ਵੋਟ ਪਾਓਗੇ ਕਿ ਖਿਲਾਫ਼, ਕਹਿੰਦੇ ਵਾਟ ਇਫ ਜੇ ਉਹ ਜਿਹੜੀ ਵੋਟ ਆ ਜਿਹਦੀ ਤੁਸੀਂ ਗੱਲ ਕਰਦੇ ਹੋ, ਤੁਸੀਂ ਗੱਲ ਕਰਦੇ ਹੋ, ਕਹਿੰਦੇ ਜਿਹੜੀ ਉਹ ਵੋਟ ਹੈ ਵਾਟ ਇਫ ਉਹ ਕਾਊਂਟਰ ਟੈਰਿਫਸ ਬਾਰੇ ਹੋਵੇ। ਸੈਸ਼ਨ ਦੇਖੋ 27 January ਨੂੰ ਸ਼ੁਰੂ ਹੋਣਾ, 20 January ਨੂੰ ਡੋਨਲਡ ਟਰੰਪ ਨੇ ਰਾਸ਼ਟਰਪਤੀ ਬਣ ਗਏ ਹੋਣਾ, ਤੇ ਡੋਨਲਡ ਟਰੰਪ ਨੇ ਸਪਸ਼ਟ ਕੀਤਾ ਹੋਇਆ ਕਿ ਉਹਨਾਂ ਨੇ 20 January ਨੂੰ ਆਉਂਦਿਆਂ ਸਾਰ ਪਹਿਲੇ 1-2 ਦਿਨਾਂ ਦੇ ਅੰਦਰ ਅੰਦਰ ਹੀ ਟੈਰਿਫਸ ਲਗਾ ਦੇਣੀਆਂ ਕੈਨੇਡੀਅਨ ਪ੍ਰੋਡਕਟਸ ਦੇ ਉੱਤੇ 25% ਟੈਰਿਫ। ਸੋ ਅਸੰਪਸ਼ਨ ਹੈ ਟੈਰਿਫਸ ਉਦੋਂ ਤੱਕ ਲੱਗ ਚੁੱਕੀਆਂ ਹੋਣਗੀਆਂ 27 January ਤੱਕ। ਫਿਰ ਜਿਹੜਾ ਕੋਈ ਮੈਨੂੰ ਜਿਹੜੀ ਕੋਈ ਵੋਟ ਹੋਏਗੀ, ਜਿਹੜਾ ਕੋਈ ਬਿੱਲ ਪੇਸ਼ ਕੀਤਾ ਜਾਏਗਾ, ਵਾਟ ਇਫ ਉਹ ਕਾਊਂਟਰ ਟੈਰਿਫਸ ਵਾਲਾ ਬਿੱਲ ਹੋਵੇ, ਤੇ ਕਹਿੰਦੇ ਫਿਰ ਹੁਣ ਮੈਂ ਉੱਥੇ ਫਿਰ ਆਪਣੀ ਮੈਂ ਕੋਈ ਘਰੇਲੂ ਸਿਆਸਤ ਤੋਂ ਥੋੜੀ ਕਹਿੰਦੇ ਤਰਜੀਹ ਦੇਵਾਂਗਾ, ਫਿਰ ਮੈਂ ਇਹ ਦੇਖਾਂਗਾ ਵੀ ਕੈਨੇਡੀਅਨਸ ਦੇ ਹੱਕ ਦੀ ਕਿਹੜੀ ਗੱਲ ਹੈ। ਕਹਿੰਦੇ ਫਿਰ ਮੈਨੂੰ ਉਸ ਵੋਟ ਦੇ ਹੱਕ ਵਿੱਚ ਹੀ ਵੋਟ ਪਾਣੀ ਪੈਣੀ ਆ,
ਮਤਲਬ
ਤੇ ਤੁਸੀਂ ਮੈਨੂੰ ਅੱਜ ਹੀ ਕਹੀ ਜਾਂਦੇ ਮੈਂ ਤੁਹਾਨੂੰ ਗਰੰਟੀ ਦੇ ਦੇਵਾਂ ਕਿ ਮੈਂ ਸਰਕਾਰ ਦੇ ਖਿਲਾਫ਼ ਵੋਟ ਕਰਾਂਗਾ।
ਅੱਛਾ, ਉਹ ਕਹਿੰਦੇ ਵੀ ਜੇ ਉਸ ਮਤੇ ਦੇ ਨਾਲ ਇਹ ਜੁੜਵੀਂ ਗੱਲ ਆ ਗਈ ਕਿ ਜੀ ਅਸੀਂ ਅਮਰੀਕਾ ਤੇ ਲਾ ਰਹੇ ਹਾਂ ਟੈਰਿਫ, ਤੇ ਸਾਨੂੰ ਇਹ ਸਰਕਾਰ ਤੇ ਨਹੀਂ ਹੈ ਭਰੋਸਾ, ਵੀ ਹੁਣ ਜੇ ਮੈਂ ਉਹਦੇ ਸਰਕਾਰ ਡਿੱਗਣ ਦੇ ਹੱਕ ਵਿੱਚ ਵਾਲੇ ਉਸ ਮਤੇ ਦੇ ਨਾਲ ਜੇ ਟੈਰਿਫ ਵਾਲਾ ਮਤਾ ਵੀ ਹੋਇਆ ਤੇ ਜੇ ਮੈਂ ਉਹਨੂੰ ਡਿਫੀਟ ਕਰ ਦਿੰਦਾ ਫਿਰ ਤਾਂ ਸਾਡਾ ਜਿਹੜਾ ਜਵਾਬ ਹੈ ਅਮਰੀਕਾ ਦੇ ਡੋਨਲਡ ਟਰੰਪ ਦੇ ਰਜੀਮ ਪ੍ਰਤੀ ਉਹ ਸਾਡਾ ਵੀਕ ਰਿਸਪੋਂਸ ਹੋ ਜਾਏਗਾ। ਮੈਂ ਯਾਰ ਇੱਦਾਂ ਜਿਹੜੀ ਵਿਰੋਧੀ ਧਿਰਾ ਉਹ ਪੱਬਾਂ ਭਾਰ ਹੋਏ ਨੇ ਕੰਜ਼ਰਵੇਟਿਵ ਇਸ ਵੇਲੇ, ਉਹਨਾਂ ਨੇ ਤੇ ਜਗਮੀਤ ਸਿੰਘ ਦੇ ਆਪਣੇ ਸ਼ਬਦਾਂ ਨੂੰ ਇਸਤੇਮਾਲ ਕਰਕੇ ਬੇਭਰੋਸਗੀ ਵਾਲਾ ਮਤਾ ਪੇਸ਼ ਕੀਤਾ ਸੀ। ਮਤਲਬ ਇਹ ਤੇ ਉਹ ਗੱਲ ਹੋ ਗਈ ਵੀ ਕਿ ਜਗਮੀਤ ਸਿੰਘ ਇਹ ਕਹਿਣਾ ਚਾਹੁੰਦੇ ਨੇ ਕੰਜ਼ਰਵੇਟਿਵ ਰੋਟੀ ਨੂੰ ਚੋਚੀ ਕਹਿੰਦੇ ਨੇ, ਵੀ ਉਹਨਾਂ ਨੂੰ ਪਤਾ ਨਹੀਂ ਵੀ ਜਿਹੜਾ ਮਤਾ ਲੈ ਕੇ ਆਉਣਾ ਉਹਦੇ ਵਿੱਚ ਜੇ ਉਹ ਇੰਨਾ ਇੱਕ ਸ਼ਾਤਰ ਮਤਾ ਲਿਆ ਸਕਦੇ ਨੇ ਬੀਤੇ ਸਮੇਂ ਦੇ ਵਿੱਚ ਜਿਹਦੇ ਵਿੱਚ ਜਗਮੀਤ ਸਿੰਘ ਦੇ ਆਪਣੇ ਹੀ ਸ਼ਬਦਾਂ ਨੂੰ ਇਸਤੇਮਾਲ ਕਰਕੇ ਇੱਕ ਤਰ੍ਹਾਂ ਜਗਮੀਤ ਸਿੰਘ ਦੀ ਗੱਲ ਨੂੰ ਸੱਚਾ ਠਹਿਰਾਉਣ ਵਾਲਾ ਮਤਾ ਸੀ ਜਿਹਦੇ ਅਗੇਂਸਟ ਜਗਮੀਤ ਸਿੰਘ ਨੇ ਵੋਟ ਪਾਈ
ਸਰਕਾਰ। ਜਗਮੀਤ ਸਿੰਘ ਨੂੰ ਕਿਹੜਾ ਓਪੋਜੀਸ਼ਨ ਡੇ ਮਿਲਣਾ ਨਹੀਂ,
ਹਾਂ
ਇਹਨਾਂ ਦਾ ਆਪਣਾ ਵੀ ਤਾਂ ਨਾਨ ਕੌਨਫੀਡੈਂਸ ਮੋਸ਼ਨ ਹੋ ਸਕਦਾ ਨਾ।
ਜੇ ਤੁਹਾਨੂੰ
ਹੁਣ ਇੰਨੀ ਤਲਬ ਹੈ ਕਿ ਜਸਟਿਨ ਟਰੂਡੋ ਅਸਤੀਫਾ ਦੇ ਹੀ ਦੇਣ, ਹੀ ਹੈਜ਼ ਟੂ ਗੋ, ਦੈਨ ਬ੍ਰਿੰਗ ਅ ਨਾਨ ਕੌਨਫੀਡੈਂਸ ਮੋਸ਼ਨ ਯੋਰਸੈਲਫ। ਤੁਹਾਨੂੰ ਤੁਸੀਂ ਵੀ ਆਪੋਜੀਸ਼ਨ ਪਾਰਟੀ ਹੋ, ਤੁਹਾਨੂੰ ਵੀ ਆਪੋਜੀਸ਼ਨ ਡੇ ਮਿਲੇਗਾ, ਤੁਸੀਂ ਵੀ ਨਾਨ ਕੌਨਫੀਡੈਂਸ ਮੋਸ਼ਨ ਲੈ ਕੇ ਆ ਸਕਦੇ ਹੋ ਤੇ ਬਲਾਕ ਵਾਲੇ ਤੇ ਕੰਜ਼ਰਵੇਟਿਵਸ ਤਾਂ ਪਹਿਲਾਂ ਹੀ ਕਹਿ ਚੁੱਕੇ ਨੇ ਕਿ ਉਹ ਨਹੀਂ ਹੁਣ ਸਪੋਰਟ ਕਰਨਾ ਚਾਹੁੰਦੇ ਸਰਕਾਰ ਨੂੰ ਤੇ ਬਲਾਕ ਵਾਲਿਆਂ ਨੇ ਕਿਹਾ ਵੀ 30 ਜਨਵਰੀ 31 ਜਨਵਰੀ ਤੋਂ ਪਹਿਲਾਂ ਜਸਟਿਨ ਟਰੂਡੋ ਆਪ ਇਲੈਕਸ਼ਨ ਕਾਲ ਕਰਨ ਤੇ ਕੰਜ਼ਰਵੇਟਿਵਸ ਤਾਂ ਤਰਲੋ ਮੱਛੀ ਹੋਏ ਨੇ ਤੇ ਤੁਸੀਂ ਹੀ ਹੋ ਜਿਹੜੇ ਸਪੋਰਟ ਕਰ ਰਹੇ ਹੋ ਸਰਕਾਰ ਨੂੰ, ਹੁਣ ਤੁਸੀਂ ਹੀ ਕਹਿ ਰਹੇ ਹੋ ਕਿ ਸਰ ਦਿਸ ਪ੍ਰਾਈਮ ਮਿਨਿਸਟਰ ਮਸਟ ਰਿਜ਼ਾਈਨ ਤੇ ਫਿਰ ਮੇਕ ਹਿਮ ਰਿਜ਼ਾਈਨ, ਵਾਟਸ ਕੀਪਿੰਗ ਯੂ। ਸੋ ਐਟਲੀਸਟ ਇਹੀ ਕਿ ਚਲੋ ਤੁਸੀਂ ਸਾਰਾ ਜਿਹੜਾ ਫਾਲ ਸੈਸ਼ਨ ਸੀ ਉਹ ਤਾਂ ਕਢਾਤਾ
ਜੀ,
ਪਹਿਲਾਂ ਤੁਸੀਂ ਬੜਾ ਇੱਕ ਨਾਟਕੀ ਤਰੀਕੇ ਨਾਲ ਕਿਹਾ ਕਿ ਜੀ ਆਈ ਹੈਵ ਟੋਰਨ ਅਪਾਰਟ ਦਿਸ ਅਗਰੀਮੈਂਟ,
ਸਪਟੈਂਬਰ
ਦੇ ਵਿੱਚ ਜਦੋਂ ਸੈਸ਼ਨ ਸ਼ੁਰੂ
ਹੋਇਆ।
ਸੋ ਇਹਨਾਂ ਨੇ ਕਿਹਾ ਕਿ ਮੈਂ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਖਤਮ ਕਰਤਾ, ਲੱਗਿਆ ਸੀ ਵੀ ਹੁਣ ਸਰਕਾਰ ਗਈ ਤੇ ਗਈ ਤੇ ਗਈ, ਪਰ ਨਾ ਸਾਰਾ ਸੈਸ਼ਨ ਲੰਘਾਤਾ, ਨਾਨ ਕੌਨਫੀਡੈਂਸ ਮੋਸ਼ਨਸ ਵੀ ਆਏ ਐਂਡ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੇ ਆਪਣੇ ਹੀ ਸ਼ਬਦ ਜਿਹੜੇ ਨੇ ਉਹਨਾਂ ਨੂੰ ਹੀ ਇਨ ਬਿਨ ਸ਼ਾਮਲ ਕਰਕੇ ਕੰਜ਼ਰਵੇਟਿਵ ਮੋਸ਼ਨ ਲੈ ਕੇ ਆਏ, ਉਹਦੇ ਵੀ ਖਿਲਾਫ਼ ਵੋਟ ਪਵਾਤੀ। ਆਪ ਉਸ ਦਿਨ ਹਾਊਸ ਆਫ ਕਾਮਨਸ ਦੇ ਵਿੱਚ ਸੀਗੇ ਵੀ ਨਹੀਂ,
ਜਦੋਂ
ਆਪਣੇ ਐਮਪੀਜ਼ ਕੋਲੋਂ ਵੋਟ ਪਵਾ,
ਜਦੋਂ ਮੋਸ਼ਨ ਅੱਧੀ ਤੋਂ ਵੱਧ ਪੜੀ ਗਈ ਉਸ ਤੋਂ ਬਾਅਦ ਫਿਰ ਉਹ ਐਂਟਰ ਕੀਤੀ ਸੀ, ਉਦੋਂ ਵੀ ਉਹਨੂੰ ਲੈ ਕੇ ਵਿਵਾਦ ਬਣਿਆ। ਚਲੋ ਖੈਰ,
ਯਾ ਸੋ ਇਹ ਸਾਰੀਆਂ ਗੱਲਾਂ, ਸਾਰਾ ਸੈਸ਼ਨ ਤੁਸੀਂ ਕਢਾਤਾ, ਹੁਣ ਤੁਸੀਂ ਇਹ ਵੀ ਨਹੀਂ ਪ੍ਰੋਮਿਸ ਕਰ ਪਾ ਰਹੇ ਕਿ ਜੀ ਜਦੋਂ 27 ਜਨਵਰੀ ਨੂੰ ਵਾਪਸ ਆਵਾਂਗੇ ਉਦੋਂ ਸਰਕਾਰ ਡੇਗ ਦੇਵਾਂਗੇ, ਜਾਂ ਫਿਰ ਤੁਸੀਂ ਖੁੱਲ ਕੇ ਕਹਿ ਦਿਓ ਕਿ ਨਹੀਂ ਜੀ ਅਸੀਂ ਸਰਕਾਰ ਨਹੀਂ ਡੇਗਣੀ।
ਜਦੋਂ ਇਹ ਸਵਾਲ ਪੁੱਛਿਆ ਜਾਂਦਾ ਵੀ ਅੱਛਾ ਕੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਜਸਟਿਨ ਟਰੂਡੋ ਰਿਜ਼ਾਈਨ ਕਰਨ, ਪਰ ਜੇ ਲਿਬਰਲ ਪਾਰਟੀ ਦਾ ਲੀਡਰ ਕੋਈ ਹੋਰ ਬਣ ਜਾਂਦਾ, ਕਿਉਂਕਿ ਦੇਖੋ ਇਹ ਵੀ ਜ਼ਰੂਰੀ, ਦੇਖੋ ਜੇ NDP ਦਾ ਇਸੇ ਤਰ੍ਹਾਂ ਸਮਰਥਨ ਜਾਰੀ ਰਹਿੰਦਾ ਲਿਬਰਲਸ ਨੂੰ, ਇੱਕ ਹੋਰ ਪੋਸੀਬਲ ਸਿਨੈਰੀਓ ਕੀ ਹੋ ਸਕਦਾ ਜਿਹਦੇ ਆਸਾਰ ਘੱਟ ਨੇ ਪਰ ਪੋਸੀਬਿਲਿਟੀ ਹੈ ਕਿ ਜਸਟਿਨ ਟਰੂਡੋ ਰਿਜ਼ਾਈਨ ਕਰਨ ਤੇ ਜਗਮੀਤ ਸਿੰਘ ਕਹਿਣ ਕੇ ਦੇਖਿਆ। ਸਾਡੀ ਮੰਗ ਤਾਂ ਇਹੀ ਸੀ ਵੀ ਟਰੂਡੋ ਮਸਟ ਸਟੈਪ ਡਾਊਨ, ਟਰੂਡੋ ਹੈ ਸਟੈਪ ਡਾਊਨ, ਤਾਂ ਹੁਣ ਲਿਬਰਲ ਪਾਰਟੀ ਆਪਣਾ ਕੋਈ ਨਵਾਂ ਲੀਡਰ ਚੁਣੇ ਤੇ ਉਹ ਪ੍ਰਧਾਨ ਮੰਤਰੀ ਹੋਣਗੇ, ਉਹਨਾਂ ਨੂੰ ਉਹ ਸਮਰਥਨ ਦੇਣਾ ਜਾਰੀ ਰੱਖਣਗੇ,
ਕਹਿ ਦੇਣ ਨਾ ਫਿਰ,
ਇਹੀ ਗੱਲ ਕਹਿੰਦੇ ਨਹੀਂ। ਸੋ ਇਹ ਕਾਫੀ ਹੱਦ ਤੱਕ ਦੇਖੋ ਉਸੇ ਤਰ੍ਹਾਂ ਹੋਏਗਾ, ਕਈਆਂ ਦੇ ਮਨ ਸਵਾਲ ਆਏਗਾ ਵੀ ਇੱਦਾਂ ਕਿਵੇਂ ਹੋਜੂ। BC ਦੇ ਵਿੱਚ ਜਦੋਂ ਜੌਨ ਹੋਰਗਨ ਨੇ ਰੈਜ਼ਿਗਨੇਸ਼ਨ ਦਿੱਤਾ, ਉਹ ਆਪਣਾ ਸਿਹਤ ਕਾਰਨਾਂ ਕਰਕੇ ਉਹਨਾਂ ਨੇ ਸਿਆਸਤ ਤੋਂ ਲਾਂਭੇ ਹੋਏ ਸੀ, ਉਦੋਂ ਫਿਰ NDP ਦੀ ਲੀਡਰਸ਼ਿਪ ਰੇਸ ਚੱਲੀ, DVDB ਲੀਡਰ ਬਣੇ ਤੇ ਫਿਰ ਉਹ ਪ੍ਰੀਮੀਅਰ ਬਣ ਗਏ ਸਨ। ਉਹਨਾਂ ਨੇ ਉਸੇ ਹੀ ਮੈਂਡੇਟ ਨੂੰ ਅੱਗੇ ਜਿਹੜਾ ਜੌਨ ਹੋਰਗਨ ਨੂੰ ਮਿਲਿਆ ਸੀ ਉਹਨੂੰ ਕੈਰੀ ਓਵਰ ਕੀਤਾ ਸੀ।
ਐਂਡ ਪਹਿਲਾਂ ਵੀ ਬਹੁਤ ਸਾਰੇ ਪ੍ਰਧਾਨ ਮੰਤਰੀ ਇਸ ਤਰ੍ਹਾਂ ਬਣੇ,
ਦੇਰ ਹੈਵ ਬੀਨ ਮੈਨੀ ਐਗਜ਼ਾਮਪਲਸ ਆਫ ਇਟ।
ਪੀਅਰ ਟਰੂਡੋ ਇਸੇ ਤਰ੍ਹਾਂ ਬਣੇ ਸੀ
ਜੀ,
ਕਿਮ ਕੈਂਬਲ ਇਸੇ ਤਰ੍ਹਾਂ ਬਣੇ ਸੀ,
ਓਨਲੀ ਫੀਮੇਲ ਪ੍ਰਾਈਮ ਮਿਨਿਸਟਰ,
ਪੌਲ ਮਾਰਟਨ ਇਸੇ ਤਰ੍ਹਾਂ ਬਣੇ ਸੀ,
ਕਰੈਕਟ।
ਸੋ ਬਹੁਤ ਸਾਰੇ ਪ੍ਰਧਾਨ ਮੰਤਰੀ ਪਹਿਲਾਂ ਇੱਦਾਂ ਹੀ ਬਣ ਚੁੱਕੇ ਨੇ ਬਿਨਾਂ ਇਲੈਕਸ਼ਨ ਦੇ,
ਐਗਜ਼ੈਕਟਲੀ।
ਸੋ ਇਹ ਕੀਤਾ ਜਾ ਸਕਦਾ
ਜੀ,
ਪਰ ਫਿਰ ਜਗਮੀਤ ਸਿੰਘ ਸਪਸ਼ਟ ਕਰ ਦੇਣਾ ਕਿ ਵੀ ਮੈਂ ਲਿਬਰਲ ਪਾਰਟੀ ਨੂੰ ਅਜੇ ਵੀ ਪਸੰਦ ਕਰਦਾ, ਸਰਕਾਰ ਮੈਂ ਨਹੀਂ ਡਿੱਗਣ ਦਊਂਗਾ, ਪਰ ਮੈਂ ਸਿਰਫ ਇਹ ਚਾਹੁੰਦਾ ਵੀ ਜਸਟਿਨ ਟਰੂਡੋ ਅਸਤੀਫਾ ਦੇ ਦੇਣ, ਉਹਨਾਂ ਦੀ ਥਾਂ ਤੇ ਕ੍ਰਿਸਟੀ ਫ੍ਰੀਲੈਂਡ ਜਾਂ ਕੋਈ ਹੋਰ ਆ ਜਾਣ, ਤੇ ਸਿਰਫ ਸਪਸ਼ਟ ਕਰ ਦੇਣਾ। ਜੇ ਨਹੀਂ ਕਰਦੇ ਫਿਰ ਤਾਂ ਸਿਆਸਤ ਆ ਨਾ,
ਪਰ ਫਿਰ ਦੈਟਸ ਇਨ ਬਿਟਵੀਨ ਦ ਲਾਈਨਸ ਰਾਈਟ, ਕਿ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਟਰੂਡੋ ਮਸਟ ਸਟੈਪ ਡਾਊਨ, ਉਹ ਆਪਣੇ ਆਪ 'ਚ ਲੱਗਦਾ ਵੀ ਅੱਛਾ ਟਰੂਡੋ ਅਸਤੀਫਾ ਦੇਣ ਮਤਲਬ ਜਗਮੀਤ ਸਿੰਘ ਹੁਣ ਸਰਕਾਰ ਡੇਗਣ ਦੇ ਹੱਕ 'ਚ ਨੇ, ਪਰ ਫਿਰ ਜਦੋਂ ਕਹਿੰਦੇ ਆ ਕਿ ਕੀ ਸਰਕਾਰ ਡੇਗੋਗੇ, ਫਿਰ ਕਹਿੰਦੇ ਨੇ ਐਵਰੀਥਿੰਗ ਇਜ਼ ਔਨ ਦ ਟੇਬਲ, ਤਾਂ ਕੀ ਇਹਦਾ ਮਤਲਬ ਇਹ ਹੈ ਕਿ ਟਰੂਡੋ ਦੀ ਥਾਂ ਲੀਡਰ ਕੋਈ ਹੋਰ ਹੋਵੇ, ਪ੍ਰਧਾਨ ਮੰਤਰੀ ਕੋਈ ਹੋਰ ਬਣ ਜਾਵੇ, ਤਾਂ ਫਿਰ ਜਿਹੜਾ ਇਹ ਸਮਰਥਨ ਹੈ ਇਸੇ ਤਰ੍ਹਾਂ ਜਾਰੀ ਰਹੇਗਾ। ਫਿਰ ਉਹਦੇ ਨਾਲ ਗੱਲ ਪੈਰਲ ਹੋ ਜੁੜ ਜਾਂਦੀ ਆ ਕਿ ਫਰਵਰੀ ਦੇ ਵਿੱਚ ਜਗਮੀਤ ਸਿੰਘ ਦੇ ਬਤੌਰ MP 6 ਵਰੇ ਪੂਰੇ ਹੁੰਦੇ ਨੇ, ਤੇ ਉਹ ਜਿਹੜੀ ਪੈਨਸ਼ਨ ਦੀ ਕੁਆਲੀਫਿਕੇਸ਼ਨ ਵਾਲਾ ਮਾਮਲਾ, ਉਹ ਫਿਰ ਉਹ ਜਿਹੜਾ ਕੱਟ ਆਫ ਟਾਈਮ ਆ ਜਾਂ ਜਿਹੜਾ ਉਹਦਾ ਥਰੈਸ਼ਹੋਲਡ ਆ, ਉਹ ਉੱਥੇ ਪੂਰਾ ਜਾ ਕੇ ਹੁੰਦਾ, ਤੇ ਫਿਰ ਕੀ ਉਸ ਤੋਂ ਬਾਅਦ। ਬੀਤੇ ਦਿਨੀ ਇੱਕ NDP MP ਪੀਟਰ ਜੂਲੀਅਨ ਨੇ ਇੰਟਰਵਿਊ ਕਿਹਾ ਸੀ, ਉਹਨਾਂ ਨੇ ਕਿਹਾ ਸੀ ਵੀ ਫਰਵਰੀ ਮਾਰਚ ਦੇ ਵਿੱਚ ਹੋ ਸਕਦਾ ਵੀ ਕੋਈ ਇਸ ਤਰ੍ਹਾਂ ਦਾ ਮਤਾ ਲੈ ਕੇ ਆਈਏ।
ਯਾ ਸੋ ਉਹਨਾਂ ਨੂੰ ਬਾਰ ਬਾਰ ਪੁੱਛਿਆ ਗਿਆ ਸੀ ਕਿ ਜਗਮੀਤ ਸਿੰਘ ਨੇ ਜਿਹੜੀ ਗੱਲ ਕਹੀ ਆ, ਆਲ ਆਪਸ਼ਨ ਆਰ ਔਨ ਦਾ ਟੇਬਲ ਔਰ ਆਪਸ਼ਨ ਆਰ ਔਨ ਦਾ ਟੇਬਲ, ਵੀ ਤੁਸੀਂ ਉਹ ਸਪਸ਼ਟ ਕਰੋ ਗੱਲ ਕਿ ਜੇ ਇਸ ਤਰ੍ਹਾਂ ਦੀ ਕੋਈ ਵੋਟ ਆਉਂਦੀ ਹੈ ਤੁਸੀਂ ਉਹਦੇ ਖਿਲਾਫ਼ ਵੋਟ ਕਰੋਗੇ, ਤੇ ਉਹਨਾਂ ਨੇ ਵੀ ਫਿਰ ਵਿਜੇ ਜੀ ਗੱਲ ਗੋਲ ਮੋਲ ਜਿਹੀ ਕਰਤੀ ਸੀ। ਉਹਨਾਂ ਨੇ ਇੱਕ ਤਰੀਕੇ ਨਾਲ ਕਿਹਾ ਸੀ ਵੀ ਹਾਂਜੀ ਅਸੀਂ ਵੋਟ ਕਰ ਦਿਆਂਗੇ।
ਇਹ ਦੱਸ ਦਿੱਤਾ ਜਾਂਦਾ ਜਾਂ ਫਿਰ ਉਹ ਮਾਮਲਾ ਵੀ ਅਜੇ ਸਿਆਸੀ ਫਰੀਜ਼ਰ ਦੇ ਵਿੱਚ ਪਿਆ ਰਹੇਗਾ?
ਉਹਨੂੰ ਕਿਹੋ ਵਿਜੇ ਜੀ ਕਿ ਕਰ ਦੇਣ ਕੈਬਿਨਟ ਰੀਸ਼ਫਲ,
ਖਬਰਾਂ
ਦਾ ਕੰਮ ਚੱਲਦਾ ਰਹੇ।
ਇੱਕ ਨਾ ਇੱਥੇ ਵਟਸਐਪ 'ਤੇ ਮੈਸੇਜ ਆਇਆ, ਮਾੜੇ ਜਿਹੇ ਮਤਲਬ ਸ਼ੁਰੂਆਤੀ ਸ਼ਬਦ ਹੀ ਪੜ੍ਹੇ ਨੇ, ਮੈਨੂੰ ਯਾਦ, ਮੈਂ ਦੋ ਕੁ ਦਿਨ ਪਹਿਲਾਂ ਵੇਖਿਆ, ਇੱਕ ਗੋ ਫੰਡ ਮੀ ਪੇਜ ਸ਼ੁਰੂ ਕਰ ਦਿੱਤਾ ਗਿਆ ਕਿ ਲੈਟਸ ਗੈਟ ਜਗਮੀਤ ਸਿੰਘ ਹਿਜ਼ ਪੈਨਸ਼ਨ।
ਅੱਛਾ,
ਹਾਂ ਵੀ ਕਹਿੰਦੇ ਵੀ ਤਾਂ ਕਿ ਇਲੈਕਸ਼ਨ ਉਹ ਛੇਤੀ ਕਰਵਾ ਲੈਣ, ਉੱਤੇ ਕਹਿੰਦੇ $2,600 ਰੇਜ਼ ਹੋ ਗਿਆ।
ਅੱਛਾ ਹੋ ਗਿਆ,
ਹਾਂ।
ਕੱਲ੍ਹ ਸਾਡੇ ਇੱਕ ਲਿਸਨਰ ਨੇ ਇਨਫੈਕਟ, ਮਤਲਬ ਆਈ ਐਮ ਸਰਪ੍ਰਾਈਜ਼ ਬਿਕੋਜ਼ ਕੱਲ੍ਹ ਸ਼ਾਮੀ ਅਸੀਂ ਸ਼ਾਮ ਵਾਲੇ ਸ਼ੋਅ 'ਚ ਗੱਲ ਕਰਦੇ ਸੀ, ਸਾਡੇ ਇੱਕ ਲਿਸਨਰ ਨੇ ਕਿਹਾ, ਕਹਿੰਦੇ ਕਿ ਜੇ ਆਹ $2.3 million ਦੀ ਪੈਨਸ਼ਨ ਦੀ ਹੀ ਗੱਲ ਹੈ ਤੇ ਕਹਿੰਦੇ ਆ ਜਾਓ ਫਿਰ ਆਪਾਂ ਸਾਰੇ ਗੋ ਫੰਡ ਮੀ ਪੇਜ ਸ਼ੁਰੂ ਕਰਦੇ ਹਾਂ। ਅੱਛਾ, ਪੇਜ ਆਲਰੇਡੀ
ਹੋ ਚੁੱਕਿਆ ਹੈ। ਵਾਸੋ ਜੀ, ਮੈਂ ਦੋ ਕੁ ਦਿਨ ਪਹਿਲਾਂ ਨਾ ਕਿਤੇ ਹਨੇਰੇ ਸਵੇਰੇ ਜਾਂਦਾ ਨਾ, ਇੱਕਦਮ ਮੇਰੀ ਨਜ਼ਰ ਪਈ ਸੀ ਇੱਥੇ,
ਆਈ ਸੀ
ਇਸ ਨੂੰ ਆਰਗੇਨਾਈਜ਼ ਕੀਤਾ ਗਿਆ ਇਸ ਪੇਜ ਨੂੰ ਬਾਏ ਸੰਬੜੀ ਨੇਮਡ ਮੈਥਿਊ ਫਰਮੈਨ, ਜੇ ਕਿ ਜੋ ਆਪਣੇ ਆਪ ਨੂੰ ਨਾਰਥ ਵੈਨਕੂਵਰ ਦੇ ਵਸਨੀਕ ਦੱਸਦੇ ਨੇ।
ਅੱਛਾ,
$2.3 million ਦੇ ਟੀਚੇ ਨਾਲ ਸ਼ੁਰੂ ਕੀਤਾ ਗਿਆ ਗੋ ਫੰਡ ਮੀ ਪੇਜ, ਜਿਹੜਾ ਕਹਿੰਦਾ ਇਟਸ ਟਾਈਮ ਟੂ ਸੇਵ ਕੈਨੇਡਾ, ਲੈਟਸ ਹੈਲਪ ਜਗਮੀਤ ਸਿੰਘ ਗੈਟ ਹਿਜ਼ ਪੈਨਸ਼ਨ।
ਯਾ, ਸਾਡੇ ਉਸ ਲਿਸਨਰ ਨੇ ਵੀ $1 ਭੇਜਿਆ ਸੀ।
ਉਹ ਅੱਛਾ,
ਉਹਨਾਂ ਨੇ ਫੋਟੋ ਬਣਾ ਕੇ ਭੇਜੀ ਸੀ ਵਟਸਐਪ ਤੇ ਡਾਲਰ ਦੀ, ਤੇ ਕਹਿੰਦੇ ਮੇਰੇ ਵੱਲੋਂ $1 ਆ ਗਿਆ, ਬਾਕੀ ਜਿਹੜਾ ਬਚਿਆ $2.3 million ਦੇ ਵਿੱਚੋਂ ਕਹਿੰਦੇ ਤੁਸੀਂ ਰੇਜ਼ ਕਰਾ ਦਿਓ ਗੋ ਫੰਡ ਮੀ ਤੇ। ਹੋ ਗਿਆ ਜੀ ਕੰਮ, ਦੇਖੋ
ਹੋ ਗਏ, ਦੋ ਤਿੰਨ ਦਿਨ ਹੋ ਗਏ ਸ਼ੁਰੂ ਹੋਏ। ਹਾਂ, ਇਹ ਮੇਰੇ ਕਿਤੇ ਚੇਤਾ ਭੁੱਲ ਗਿਆ ਸੀ, ਬਹੁਤ ਧੰਨਵਾਦ ਸਾਡੇ ਸੁਣਨ ਵਾਲਿਆਂ ਦਾ, ਇਹ ਅਮਿਤ ਸਿਆਲ ਜੀ ਨੇ ਗੱਲ ਚੇਤੇ ਕਰਾਈ ਹੈ, ਬਹੁਤ ਬਹੁਤ ਸ਼ੁਕਰੀਆ।
ਚੈੱਕ ਕਰੀਏ ਕਿੰਨੇ ਪੈਸੇ ਇਕੱਠੇ ਹੋਏ,
$2,260।
ਅੱਛਾ, ਇਹ ਕਰੰਟ ਹੈ?
$2,260 ਇਜ਼ ਦੀ ਕਰੰਟ। ਕਮਾਲ ਹੈ ਯਾਰ, ਵੈਸੇ ਕਮਾਲ ਹੈ, ਦਿਸ ਇਜ਼ ਅ ਹੋਲ ਡਿਫਰੈਂਟ ਲੈਵਲ ਆਫ ਸੈਟਾਇਰ।
ਵਾਓ,
ਹਾਂ,
ਤੁਸੀਂ ਦੇਖੋ ਕਿ ਲੋਕ ਕਿੰਨੇ ਅੱਕੇ ਹੋਣਗੇ ਜਿਨ੍ਹਾਂ ਨੇ ਆਪਣੇ ਮਤਲਬ ਜੇਬ ਦੇ ਵਿੱਚੋਂ ਪੈਸੇ ਐਕਚੁਅਲੀ ਭੇਜੇ ਨੇ।
ਯੈਸ ਯੈਸ,
ਉਹ ਵੀ ਅੱਜ ਕੱਲ੍ਹ ਦੇ ਮਾਹੌਲ ਵਿੱਚ ਜਦੋਂ ਰਿਪੋਰਟਸ ਆਉਂਦੀਆਂ ਵੀ ਕੈਨੇਡੀਅਨਸ ਨੂੰ ਜੇ $100 ਵੀ ਕਿਤੇ ਵੱਧ ਖਰਚਾ ਆ ਜਾਵੇ ਤੇ ਉਹਨਾਂ ਕੋਲ ਆਪਣੇ ਜਿਹੜੇ ਭੁਗਤਾਨ ਨਹੀਂ ਕਰ ਹੋਣੇ
ਜੀ,
ਲੋਕ ਜਗਮੀਤ ਸਿੰਘ ਵਾਸਤੇ ਪੈਸੇ ਭੇਜ ਰਹੇ ਨੇ।
ਮਤਲਬ ਯਾ, ਦਿਸ ਵਾਸ ਕ੍ਰੀਏਟਡ 2 ਡੇਸ ਅਗੋ, ਸੋ ਇਹ ਪਰਸੋਂ ਦਾ ਬਣਿਆ ਪੇਜ, ਇਹ ਪਰਸੋਂ ਦਾ ਬਣਿਆ।
ਵੈਰੀ ਨਾਈਸ, $2,260 ਯੂ ਰਾਈਟ, 154 ਡੋਨੇਸ਼ਨਸ ਆ ਚੁੱਕੀਆਂ ਨੇ।
ਹਾਂ,
154 ਲੋਕ ਹੈਗੇ ਨੇ
ਜਿਹੜੇ ਇੰਨੇ ਅੱਕੇ ਨੇ।
ਵਾਓ,
ਯਾ,
ਸੋ ਸਾਡੇ ਜਿਹੜੇ ਲਿਸਨਰ ਜਿਨ੍ਹਾਂ ਨੇ ਕੱਲ੍ਹ $1 ਭੇਜਿਆ ਸੀ, ਉਹ ਸਾਨੂੰ ਵਟਸਐਪ 'ਤੇ ਨਾ ਭੇਜੋ ਜੀ, ਇੱਥੇ ਭੇਜੋ, ਇੱਥੇ gofundme.com।
ਨਹੀਂ ਨਹੀਂ, ਚਲੋ ਆਪਾਂ
ਲੈਟਸ ਹੈਲਪ ਜਗਮੀਤ ਸਿੰਘ ਗੈਟ ਹਿਜ਼ ਪੈਨਸ਼ਨ,
ਚਲੋ
ਪੇਜ ਬਣਿਆ ਹੋਇਆ,
ਪੇਜ ਬਣਿਆ, ਆਪਾਂ ਸਿਰਫ ਉਹਦੇ ਬਾਰੇ ਜਾਣਕਾਰੀ ਸਾਂਝੀ ਕਰ ਰਹੇ ਹਾਂ।
ਮਤਲਬ ਯੂ ਨੋ ਹੈਲਪਿੰਗ ਅਵਰ ਲਿਸਨਰਸ, ਉਹਨਾਂ ਨੇ ਆਪ ਆਫਰ ਕੀਤਾ ਸੀ, ਸੋ ਜਸਟ ਟੈਲਿੰਗ ਹਿਮ ਦ ਰਾਈਟ ਐਵੇਨਿਊ।
ਵਾਓ ਮੈਨ, ਇਹ ਤਾਂ ਇੱਦਾਂ ਪਹਿਲਾਂ ਮੈਨੂੰ ਤਾਂ ਨਹੀਂ ਵਾਸੂ ਜੀ, ਮੈਂ ਕਿਤੇ ਵੇਖਿਆ ਕਿ ਇਸ ਤਰ੍ਹਾਂ ਦਾ ਕੋਈ ਪੈਂਤਲਾ ਕਿਸੇ ਨੇ ਅਪਣਾਇਆ
ਹੋਵੇ। ਦੇਖੋ ਵਿਜੇ ਜੀ, ਪਹਿਲਾਂ ਅਸੀਂ ਮਲਟੀਪਲ ਟਾਈਮਸ ਇਹ ਕਹਿ ਚੁੱਕੇ ਹਾਂ ਕਿ ਇਹ ਗੱਲ ਥੋੜੀ ਜਿਹੀ ਹੋਛੀ ਲੱਗਦੀ ਹੈ ਕਿ ਜੀ $2.3 million ਵਾਸਤੇ ਇੱਕ ਫੈਡਰਲ ਪਾਰਟੀ ਦੇ ਲੀਡਰ ਜਗਮੀਤ ਸਿੰਘ, ਜਿਹੜੇ ਆਪ ਬੜੇ ਕੁਆਲੀਫਾਈਡ ਵਕੀਲ ਨੇ, ਉਹ ਸਾਰਾ ਇੱਦਾਂ ਦਾ ਕੁਝ ਕੰਮ ਕਰਨਗੇ, ਉਹਨਾਂ ਵਾਸਤੇ ਬਹੁਤ ਈਜ਼ੀ ਹੈ ਵਿਜੇ
ਜੀ।
ਫਰਜ਼ ਕਰੋ, ਮਤਲਬ ਹਾਈਪੋਥੈਟਿਕਲੀ ਵੀ ਉਹ MP ਨਹੀਂ ਰਹਿੰਦੇ, ਇਲੈਕਸ਼ਨ ਹਾਰ ਜਾਂਦੇ ਨੇ, ਜੋ ਪ੍ਰਾਈਵੇਟ ਸੈਕਟਰ ਵੀ ਜੁਆਇਨ ਕਰ ਲੈਣ ਵਿਜੇ ਜੀ, ਉਹਨਾਂ ਨੇ ਸਾਲ ਦੇ ਵਿੱਚ ਇੰਨੇ ਪੈਸੇ
ਕਮਾਏ,
ਇਜ਼ ਅ ਵੈਰੀ ਕੇਪੇਬਲ ਲਾਇਰ, ਇੱਦਾਂ ਦੀ ਕੋਈ ਗੱਲ ਹੈ ਨਹੀਂ। ਪਰ ਗੱਲ ਹੋਇਆ ਕੀ ਹੈ ਕਿ ਪਿਛਲੇ ਜਿਹੜਾ ਘਟਨਾ ਚੱਕਰ ਚੱਲਿਆ, ਉਹ ਜਿਹੜਾ ਖਾਸ ਤੌਰ ਤੇ ਆ ਸੈਸ਼ਨ ਜਦੋਂ ਦਾ ਇਹਨਾਂ ਨੇ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਪਾੜ ਕੇ ਸੁੱਟਿਆ, ਉਸ ਤੋਂ ਬਾਅਦ ਤੋਂ ਜੋ ਕੁਝ ਹੋ ਰਿਹਾ, ਐਵਰੀਥਿੰਗ ਯੂ ਨੋ, ਆਲ ਰੋਡਸ ਸੀਮ ਟੂ ਬੀ ਲੀਡਿੰਗ ਟੂ ਰੋਮ, ਉਹ ਇਦਾਂ ਲੱਗ ਰਿਹਾ ਵੀ ਐਵਰੀਥਿੰਗ ਇਜ਼ ਪੁਆਇੰਟਿੰਗ ਟੂ ਫੈਬਰੁਅਰੀ ਓਨਲੀ।
ਫਿਰ
ਜਿਹੜੀਆਂ ਪੀਅਰ ਪੋਲੀਅਮ ਨੇ ਉਹ ਗੱਲਾਂ ਕੀਤੀਆਂ ਜਿਹਨਾਂ ਨੂੰ ਅਸੀਂ ਇਸੇ ਪਲੇਟਫਾਰਮ ਤੋਂ ਕਿਹਾ ਵੀ ਯਾਰ ਇਹ ਹੋਛੀ ਗੱਲ ਆਤੀ, ਇੱਦਾਂ ਨਹੀਂ ਕਹਿਣਾ ਚਾਹੀਦਾ, ਉਹ ਹੁਣ ਸ਼ੱਕ ਜਿਹਾ ਹੋਣ ਲੱਗ ਪਿਆ ਵੀ,
ਕਿਉਂਕਿ ਹੋਰ ਕੋਈ ਰੀਜ਼ਨ ਰਹਿ ਨਹੀਂ ਜਾਂਦਾ ਟੂ ਵੇਟ ਅੰਟਿਲ ਆਫਟਰ ਫੈਬਰੁਅਰੀ, ਰਾਈਟ। ਉਹ ਵੀ ਜਦੋਂ ਜਗਮੀਤ ਸਿੰਘ ਨੇ ਪਹਿਲਾਂ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਰਿਪ ਪਾਰਟ ਕੀਤਾ ਇਨ ਦ ਬਿਗਨਿੰਗ ਆਫ ਸਪਟੈਂਬਰ, ਤੇ ਇਸੇ ਹਫ਼ਤੇ ਹੀ ਕਹਿ ਕੇ ਹਟੇ ਨੇ ਕਿ ਜਸਟਿਨ ਟਰੂਡੋ ਮਸਟ ਰਿਜ਼ਾਈਨ, ਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਵੇ ਬੇਭਰੋਸਗੀ ਦੇ ਮਤੇ ਦੇ ਖਿਲਾਫ਼ ਵੋਟ ਪਾਓਗੇ, ਤਾਂ ਉਹ ਬਹਾਨਾ ਵੀ ਇਹੋ ਜਿਹਾ ਉਹਨਾਂ ਨੇ ਲਾਇਆ ਜਿਹੜੀ ਗੱਲ ਕੀਤੀ ਆਪਾਂ ਇਹਦੇ ਬਾਰੇ ਗੱਲ ਕਰਕੇ ਹੀ ਹਟੇ।
ਹਾਂਜੀ,
ਸੋ ਯਾ, ਵਾਸੂ ਜੀ ਬ੍ਰੇਕ ਲਈਏ ਛੋਟੀ ਜਿਹੀ ਇੱਕ,
ਸ਼ੋਰ,
ਤੇ ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਅਮਰੀਕਾ ਦੇ ਇੰਟਰਸਟ ਰੇਟ ਸੰਬੰਧੀ ਗੱਲ ਕਰੀਏ। ਕੱਲ੍ਹ ਜਦੋਂ ਇੰਟਰਸਟ ਰੇਟ ਦੇ ਵਿੱਚ ਭਾਵੇਂ ਕਟੌਤੀ ਕੀਤੀ ਫੈਡਰਲ ਰਿਜ਼ਰਵ ਨੇ, ਪਰ ਨਾਲ ਜਿਹੜੀਆਂ ਗੱਲਾਂ ਆਖੀਆਂ ਗਈਆਂ ਉਹ ਤੋਂ ਮਗਰੋਂ ਸਟਾਕ ਮਾਰਕੀਟ ਇਹੋ ਜਿਹੀ ਮੁੱਦੇ ਮੂੰਹ ਡਿੱਗੀ, ਇਹੋ ਜਿਹਾ ਤਗੜਾ ਸੈਲ ਆਫ ਦੇਖਣ ਨੂੰ ਮਿਲਿਆ। ਇਟਸ ਪ੍ਰੋਬਲੀ ਵਨ ਆਫ ਦ ਵਰਸਟ ਡੇਜ਼ ਦੈਟ ਦ ਸਟਾਕ ਮਾਰਕੀਟ ਹੈਡ ਯੈਸਟਰਡੇ। ਅੱਜ ਵੀ ਥੋੜ੍ਹੀ ਬਹੁਤ ਰਿਕਵਰੀ ਉਹਦੇ 'ਚ ਦੇਖਣ ਨੂੰ ਮਿਲਦੀ ਪਈ ਆ, ਪਰ ਅਜੇ ਵੀ ਕੋਈ ਜਿਹੜੀ ਸਥਿਤੀ ਆ ਕੋਈ ਇੰਨੀ ਵਧੀਆ ਨਹੀਂ। ਕੱਲ੍ਹ ਅਜਿਹਾ ਕੀ ਆਖਿਆ ਹੈ ਫੈਡਰਲ ਰਿਜ਼ਰਵ ਨੇ, ਅਤੇ ਅਗਲੇ ਸਾਲ ਵਾਸਤੇ 2025 ਵਾਸਤੇ ਅਮਰੀਕਾ ਦੇ ਵਿੱਚ ਇੰਟਰਸਟ ਰੇਟ ਕੱਟ ਸੰਬੰਧੀ ਉਹਨਾਂ ਨੇ ਕੀ ਸੰਕੇਤ ਦਿੱਤੇ ਨੇ, ਉਹ ਸਾਰੀ ਗੱਲ ਕਰਦੇ ਹਾਂ, ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ।
ਇੱਕ ਮੈਸੇਜ ਆਇਆ ਪਰਮਾਰ ਜੀ ਦਾ, ਬੜਾ ਦਰਦ ਭਰਿਆ,
ਕੀ ਕਹਿੰਦੇ?
ਕਹਿੰਦੇ EB ਦੇ $1,000 ਨਹੀਂ ਆਏ, ਕਹਿੰਦੇ ਸੋ ਜੇ ਸੈਸ਼ਨ ਨਹੀਂ ਸ਼ੁਰੂ ਹੋਇਆ ਜੀ, ਸੋ ਸੈਸ਼ਨ ਜਿਹੜਾ
ਫਰਵਰੀ
ਦੇ ਵਿੱਚ ਸ਼ੁਰੂ ਹੋਣਾ ਲੈਜਿਸਲੇਚਰ ਦਾ, ਉੱਥੇ ਬਿੱਲ ਬੁੱਲ ਪਾਸ ਕਰਾਉਣਾ ਪੈਣਾ, ਸੋ ਆਪਣੇ ਆਪ ਨੂੰ ਉੱਦਾਂ ਪੈਸੇ ਭੇਜ ਸਕਦੇ, ਸੋ ਆ ਜਾਣਗੇ ਕਹਿੰਦੇ ਨੇ, ਕਹਿੰਦੇ ਵੀ ਮਾਰਚ ਅਪ੍ਰੈਲ ਤੱਕ ਹੋਪਫੁਲੀ।
ਦੇਖੋ ਸੁਣੋ, ਜਿਹੜਾ ਵਾਸੂ ਜੀ ਦੇਖੋ, ਜਿਹੜਾ ਇਹ $250 ਵਾਲਾ ਚੈੱਕ ਫੈਡਰਲ ਸਰਕਾਰ ਨੇ ਭੇਜਣਾ ਸੀ, ਦੇਖੋ ਉੱਤੇ ਕਿਹੋ ਜਿਹਾ ਰੱਫੜ ਪਿਆ, ਕਿਉਂਕਿ ਗੱਲ ਤਾਂ ਇਹ ਸੀ ਨਾ ਕਿ ਫੈਡਰਲ ਸਰਕਾਰ ਕੋਲ ਪਹਿਲਾਂ ਹੀ ਇੰਨੇ ਖਰਚੇ ਨੇ ਕਿ ਤੁਹਾਡੇ ਕੋਲ ਸਮਰੱਥਾ ਤਾਂ ਹੈ ਨਹੀਂ, ਇੱਦਾਂ ਤਾਂ ਹੈ ਨਹੀਂ ਵੀ ਸਰਪਲਸ ਕੈਸ਼ ਪਿਆ ਤੁਸੀਂ ਉਹ 'ਚੋਂ ਭੇਜ ਦਿਓਗੇ। ਸਥਿਤੀ ਤਾਂ ਇੱਥੇ ਪ੍ਰੋਵਿੰਸ਼ਲ ਗਵਰਨਮੈਂਟ ਦੀ ਵੀ ਇਹੀ ਆ।
ਨਹੀਂ ਦੇਖੋ, ਫੈਡਰਲ ਜਿਹੜਾ ਰੱਫੜ ਪਿਆ ਉਹ ਤਾਂ ਇਹ ਪਿਆ ਜੀ ਜ਼ਿਆਦਾ ਪੈਸੇ ਭੇਜੋ,
ਜ਼ਿਆਦਾ ਪੈਸੇ ਭੇਜੋ।
ਐਨ ਡੀ ਪੀ ਦੇ ਜਿਹੜੇ ਐਮ ਪੀਜ਼ ਨੇ, ਜਿਹੜੇ ਉਹਨਾਂ ਲੀਡਰ ਨੇ ਜਗਮੀਤ ਸਿੰਘ, ਉਹ ਕਹਿ ਰਹੇ ਵੀ ਤੁਸੀਂ ਘੱਟ ਲੋਕਾਂ ਨੂੰ ਪੈਸੇ ਦੇ ਰਹੇ ਹੋ, 18.7 million ਕੈਨੇਡੀਅਨਸ ਨੂੰ ਨਹੀਂ, ਜ਼ਿਆਦਾ ਕੈਨੇਡੀਅਨਸ ਨੂੰ ਤੁਸੀਂ ਇਹ ਚੈੱਕ ਭੇਜੋ $250.
ਨਹੀਂ, ਮੈਂ ਕ੍ਰਿਸਟੀਆ ਫ੍ਰੀਲੈਂਡ ਤੇ ਟਰੂਡੋ ਵਾਲੇ ਰੱਫੜ ਦੀ ਗੱਲ ਕਰਦਾ ਸੀ, ਮਤਲਬ ਮਲਟੀਪਲ ਰੱਫੜ ਨੇ $250 ਦੇ ਚੈੱਕ ਨੂੰ
ਰੁਕਿਆ ਤਾਂ ਕਰਕੇ ਆ ਮੇਨ ਜਿਹੜਾ ਚੈੱਕ ਆ।
ਯੈਸ,
ਤੇ ਨਹੀਂ ਤਾਂ ਜਸਟਿਨ ਟਰੂਡੋ ਨੇ ਕ੍ਰਿਸਟੀਆ ਫ੍ਰੀਲੈਂਡ ਦੀ ਤਾਂ ਪਰਵਾਹ ਨਹੀਂ ਕੀਤੀ,
ਉਹਨਾਂ ਨੇ ਬਿੱਲ ਪਾਸ ਕਰਾਉਣਾ ਸੀ। ਹਾਂ,
ਤੇ ਉਹ ਤਾਂ ਜਗਮੀਤ ਸਿੰਘ ਨੇ ਰੋਕੇ ਹੋਏ ਨੇ ਚੈੱਕ।
ਵਾਸੂ ਜੀ, ਜਦੋਂ ਦੇਖੋ 2018 ਦੇ ਵਿੱਚ ਨਾ ਆਪਣੀ ਇੱਥੇ ਬੀਸੀ ਦੇ ਵਿੱਚ ਜਿਹੜੀ ਡੈਟ ਸੀ $65 billion ਸੀ ਟੋਟਲ, ਉਹ ਹੁਣ $130 billion ਹੋ ਜਾਣੀ ਹੈ। ਸੋ ਮਤਲਬ ਕਿ ਜਦੋਂ 1871 ਦੇ ਵਿੱਚ ਸੂਬਾ 1871 ਦੇ ਵਿੱਚ ਕੈਨੇਡਾ ਦਾ ਹਿੱਸਾ ਬਣਿਆ ਸੀ, 1867 ਚ ਕਨਫੈਡਰੇਸ਼ਨ ਹੁੰਦੀ ਹੈ,
ਇਹ ਆਪਾਂ ਛੋਟੇ ਹੁੰਦੇ ਸੀ
ਬਹੁਤ, 1871 ਦੇ ਵਿੱਚ ਸੂਬਾ ਕੈਨੇਡਾ 'ਚ ਸ਼ਾਮਲ ਹੁੰਦਾ। 1871 ਤੋਂ ਲੈ ਕੇ 2018 ਤੱਕ ਜਿੰਨਾ ਕਰਜ਼ਾ ਚੜਿਆ ਸੀ, ਇਹ ਕਿੰਨਾ, ਤਕਰੀਬਨ 150 ਸਾਲ ਦਾ ਸਮਾਂ ਬਣ ਜਾਂਦਾ ਰਫਲੀ, ਓਨਾ ਹੀ ਕਰਜ਼ਾ ਪਿਛਲੇ 6 ਸਾਲਾਂ ਚੜ ਗਿਆ। ਸੋ ਇਹ ਸਾਡੀ ਸੂਬਾਈ ਫਾਈਨੈਂਸ਼ੀਅਲ ਸਥਿਤੀ ਆ।
ਕੋਵਿਡ-19 ਆਇਆ ਕਦੇ ਪਹਿਲਾਂ ਵਿਜੇ ਜੀ?
ਹਾਂ ਵਾਸੂ ਜੀ, ਕੋਵਿਡ-19 ਵੇਲੇ
ਜਨਸੰਖਿਆ ਕਦੀ ਇੰਨੀ ਵਧੀ
ਹੈ? ਸੁਣੋ,
ਇਮੀਗ੍ਰੇਸ਼ਨ 'ਚ ਕਿੰਨਾ ਵਾਧਾ ਹੋ ਗਿਆ? ਸੂਬਾ ਸਰਕਾਰ ਥੋੜੀ ਕਰਦੀ, ਫੈਡਰਲ ਸਰਕਾਰ ਕਰਦੀ ਹੈ।
ਸਾਰੇ ਸਵਾਲਾਂ ਜਵਾਬ ਤੁਹਾਡੇ ਕੋਲ ਵੀ ਹੈਗੇ ਨੇ, ਪਤਾ ਤੁਸੀਂ ਮਜ਼ਾਕ ਕਰ ਰਹੇ। ਕੋਵਿਡ ਵੇਲੇ ਵਾਸੂ ਜੀ,
ਪੀਡੀਪੀ ਨੇ ਇੰਟਰਵਿਊ ਦਿੱਤੀ ਵੈਸੇ
ਜੀ ਜੀ ਜੀ
ਸਾਡੇ ਪ੍ਰੀਮੀਅਰ ਨੇ ਗਲੋਬਲ ਮੇਲ ਨੂੰ, ਉਹਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਦੇ ਸਿਰ ਹੀ ਸਾਰਾ ਜਿਹੜਾ ਠੀਕਰਾ ਭੰਨਿਆ ਵੈਸੇ।
ਕਹਿੰਦੇ ਮੈਂ
ਆਪਣੇ ਕੋਲੋਂ ਨਹੀਂ ਇਹ ਗੱਲ ਆਈ, ਉਹਨਾਂ ਨੇ ਕਿਹਾ, ਕਹਿੰਦੇ ਵੀ ਜੋ ਸਾਰਾ ਕੁਝ ਹੋਇਆ ਵੀ ਇਮੀਗ੍ਰੇਸ਼ਨ ਦੇ ਵਿੱਚ ਕਹਿੰਦੇ ਬਹੁਤ ਤੇਜ਼ੀ ਨਾਲ ਵਾਧਾ ਹੋਇਆ, ਤੇ ਬਿਹਤਰ ਹੁੰਦਾ ਅਸੀਂ ਇਹ ਜਿਹੜਾ ਚੈਲੇਂਜ ਸੀਗਾ, ਜਿਹੜੀ ਇਹ ਇੱਕ ਸਮੱਸਿਆ ਪੈਦਾ ਹੋ ਰਹੀ ਸੀ ਕਿ ਜਿਹੜੀ ਸਾਡੀਆਂ ਕਮਿਊਨਿਟੀਜ਼ ਦੇ ਉੱਤੇ ਦਬਾਅ ਪੈ ਰਿਹਾ
ਸੀ, ਸਮਾਲਰ ਕਮਿਊਨਿਟੀਜ਼,
ਵੀ ਅਸੀਂ ਉਹਨੂੰ ਜਲਦੀ ਕਹਿੰਦੇ ਰੈਕੋਗਨਾਈਜ਼ ਕਰਦੇ ਤਾਂ ਬਿਹਤਰ ਹੁੰਦਾ, ਅਸੀਂ ਲੇਟ ਹੋ ਗਏ। ਇਸੇ ਤਰ੍ਹਾਂ ਦੀ ਗੱਲ ਜਸਟਿਨ ਟਰੂਡੋ ਨੇ ਆਪ ਕੀਤੀ ਸੀ ਵੀਡੀਓ ਬਣਾ ਕੇ, ਤੇ ਜਿਹੜੇ ਜਿਨ੍ਹਾਂ ਨੇ ਸਾਰੇ ਇਮੀਗ੍ਰੇਸ਼ਨ ਨਾਲ ਸੰਬੰਧੀ ਫੈਸਲੇ ਲਏ ਨੇ, ਜਿਨ੍ਹਾਂ ਦੀ ਜ਼ਿੰਮੇਦਾਰੀ ਸੀ, ਉਹ ਵੀ ਇੱਕ ਵੀਡੀਓ ਜਿਹੜੀ ਉਹ 6-7 ਮਿੰਟ ਦੀ ਸੀ ਮੇਰਾ ਖਿਆਲ, ਉਹ ਬਣਾ ਕੇ ਆਪਣਾ ਪੱਲਾ ਝਾੜ ਗਏ ਸੀ। ਤੇ ਡੇਵੀਡੀਬੀ ਦਾ ਤਾਂ ਫਿਰ ਕਹਿਣਾ ਜਾਇਜ਼ ਹੀ ਆ, ਉਹ ਕਹਿੰਦਾ ਵੀ ਮੇਰੇ ਹੱਥ ਵਿੱਚ ਤਾਂ ਕੰਟਰੋਲ ਸੀਗਾ ਹੀ ਨਹੀਂ, ਕੰਟਰੋਲ ਜਸਟਿਨ ਟਰੂਡੋ ਕੋਲ ਸੀ, ਫੈਡਰਲ ਸਰਕਾਰ ਦੇ ਕੋਲ, ਉਹਨਾਂ ਨੇ ਇਮੀਗ੍ਰੇਸ਼ਨ ਕਰਕੇ ਸਾਡੇ ਕੋਲ ਬੰਦੇ ਭੇਜਤੇ। ਜਸਟਿਨ ਟਰੂਡੋ ਨੇ ਕਿਹਾ ਸੀ ਮੈਨੂੰ ਪ੍ਰੀਮੀਅਰ ਨੇ ਕਿਹਾ ਸੀ ਬੰਦੇ ਬੁਲਾਓ, ਸਾਡੇ ਕੋਲ ਵਰਕਰ ਸ਼ਾਰਟੇਜ ਆ, ਸੋ ਯੂ ਪਾਸਿੰਗ ਦਾ ਪਾਰਸਲ, ਪਾਰਸਲ ਜਿਹੜੇ ਪਾਰਸਲ ਨੇ ਉਹ ਡਿਲੀਵਰ ਹੋ ਨਹੀਂ ਰਹੇ।
147 ਸਾਲਾਂ ਚ ਜਿੰਨਾ ਕਰਜ਼ਾ ਬੀਸੀ ਦੇ ਸਿਰ ਚੜਿਆ ਸੀ, ਓਨਾ ਕਰਜ਼ਾ, ਓਨਾ ਹੀ ਕਰਜ਼ਾ ਪਿਛਲੇ 6 ਸਾਲਾਂ ਚੜ ਗਿਆ। ਬਸ ਇਹ ਆਈ ਥਿੰਕ ਦਿਸ ਇਜ਼ ਅ ਵੈਰੀ ਸਟਾਰਕ ਨੰਬਰ ਔਰ ਅ ਸਟਾਰਕ ਫੈਕਟ ਟੂ ਰਿਮੈਂਬਰ, ਤੇ ਇਹ ਸਾਡੀ ਜਿਹੜੀ ਮਾਲੀ ਸਥਿਤੀ ਹੈ ਇਸ ਵੇਲੇ ਉਹਨੂੰ ਬਿਆਨ ਕਰਦਾ। ਵਾਸੂ ਜੀ, ਕੱਲ ਫੈਡਰਲ ਰਿਜ਼ਰਵ ਵੱਲੋਂ ਅਮਰੀਕਾ ਦੇ ਵਿੱਚ ਵਿਆਜ ਦਰ ਦੇ ਵਿੱਚ ਕਟੌਤੀ ਕੀਤੀ ਗਈ ਹੈ 0.25% ਦੀ। ਇਸ ਗੱਲ ਦੇ ਆਸਾਰ ਪਹਿਲਾਂ ਤੋਂ ਹੀ ਨਜ਼ਰ ਆਉਂਦੇ ਪਏ ਸੀ, ਪਰ ਜਿਹੜੀ ਗੱਲ ਉਹਨਾਂ ਨੇ ਉਸ ਤੋਂ ਬਾਅਦ 'ਚ ਆਖੀ ਕਿ ਅਗਲੇ ਸਾਲ 2025 ਦੇ ਵਿੱਚ, ਪਹਿਲਾਂ ਇਹ ਕਿਹਾ ਗਿਆ ਸੀ ਫੈਡਰਲ ਰਿਜ਼ਰਵ ਵੱਲੋਂ ਕਿ ਅਮਰੀਕਾ 4 ਰੇਟ ਕੱਟਸ ਹੋਣਗੇ, ਪਰ ਕੱਲ੍ਹ ਉਹਨਾਂ ਨੇ ਆਖਿਆ ਕਿ ਸਿਰਫ 2 ਰੇਟ ਕੱਟਸ ਹੀ ਕੀਤੇ ਜਾਣਗੇ, ਅਤੇ ਉਹਦੇ ਪਿੱਛੇ ਰੀਜ਼ਨ ਇੱਕ ਇਹ ਹੈ ਕਿ ਅਜੇ ਵੀ ਅਮਰੀਕਾ ਦੇ ਵਿੱਚ ਇਨਫਲੇਸ਼ਨਰੀ ਪ੍ਰੈਸ਼ਰਸ ਬਣੇ ਹੋਏ ਨੇ, ਇਕਨੋਮਿਕ ਪਰਫੋਰਮੈਂਸ ਵੀ US ਦੀ, ਜਿਹੜੇ ਨੰਬਰਸ ਇਸ ਵੇਲੇ ਸਾਹਮਣੇ ਆ ਰਹੇ ਨੇ, ਉਹ ਕੋਈ ਇੰਨੀ ਜ਼ਿਆਦਾ ਥਿਰਕਦੀ ਹੋਈ ਆ, ਡਾਵਾਂਡੋਲ ਨਜ਼ਰ ਨਹੀਂ ਆ ਰਹੀ ਕਿ ਉਸਨੂੰ ਬੂਸਟ ਕਰਨ ਦੇ ਲਈ ਇੰਟਰਸਟ ਰੇਟਸ ਦੇ ਵਿੱਚ ਕਟੌਤੀਆਂ ਦੀ ਲੋੜ ਪਏ। ਇਹ ਤੋਂ ਬਾਅਦ ਵਾਸੂ ਜੀ, ਫਿਰ ਜਿਸ ਤਰ੍ਹਾਂ ਦਾ ਰਿਐਕਸ਼ਨ ਮਾਰਕੀਟਸ ਦੇ ਵਿੱਚ ਕੱਲ੍ਹ ਵੇਖਣ ਨੂੰ ਮਿਲਿਆ, ਇੱਕ ਵੱਡਾ ਸੈਲ ਆਫ ਹੋਇਆ, ਅਤੇ ਉਸ ਸੈਲ ਆਫ ਦੇ ਵਿੱਚ ਹੁਣ ਇਹ ਪ੍ਰਤੀਤ ਹੁੰਦਾ ਕਿ ਬਾਕੀ ਦੀ ਇਕਨੋਮਿਕ ਪਰਫੋਰਮੈਂਸ ਨਾਲੋਂ ਜਿਹੜੇ ਇਨਵੈਸਟਰਜ਼ ਨੇ ਉਹ ਹੁਣ ਇਨਫਲੇਸ਼ਨ ਦੇ ਇਸ ਜਿੰਨ ਤੋਂ ਬਹੁਤ ਡਰਦੇ ਨੇ ਕਿ ਇਨਫਲੇਸ਼ਨ ਜੇ ਕਾਬੂ ਨਹੀਂ ਆਉਂਦੀ ਤਾਂ ਅਸੀਂ ਵੇਖਿਆ ਪਿਛਲੇ ਸਾਲਾਂ ਦੇ ਵਿੱਚ ਉਹਦਾ ਕੀ ਅਸਰ ਹੋਇਆ। ਸੋ ਉਹ ਇੱਕ ਵੱਡਾ ਰੀਜ਼ਨ ਬਣਿਆ, ਨਹੀਂ ਤਾਂ ਆਮ ਤੌਰ 'ਤੇ ਜਦੋਂ ਇੰਟਰਸਟ ਰੇਟ ਘੱਟਦਾ, ਸਟਾਕ ਮਾਰਕੀਟ ਜਿਹੜਾ ਕੋਰੀਲੇਸ਼ਨ ਆ, ਆਮ ਤੌਰ 'ਤੇ ਸਟਾਕ ਮਾਰਕੀਟ ਦੇ ਵਿੱਚ ਉਛਾਲ ਵੇਖਿਆ ਜਾਂਦਾ, ਕੱਲ੍ਹ ਅਜਿਹਾ ਨਹੀਂ ਹੋਇਆ।
ਉਹ ਮੇਨ ਰੀਜ਼ਨ ਇਹ ਹੈ ਕਿ ਜਿਹੜੀ ਪ੍ਰੋਜੈਕਸ਼ਨ ਆ
ਜੀ
ਕਿ ਅਗਲੇ ਸਾਲ ਹੁਣ ਵਿਆਜ ਦਰਾਂ ਹੋਰ ਸਿਰਫ 0.5% ਟੋਟਲ ਘਟਣਗੀਆਂ ਪੂਰੇ ਸਾਲ ਦੇ ਵਿੱਚ,
ਪੂਰੇ 25
ਬੇਸਿਸ ਪੁਆਇੰਟਸ ਦੇ ਹੁਣ 2 ਹੋਰ ਰੇਟ ਕੱਟ ਹੀ ਹੋਣਗੇ, ਜੋ ਪਹਿਲਾਂ 4 ਕਹੇ ਜਾ ਰਹੇ ਸੀ। ਵੀ ਹੁਣ ਵਿਆਜ ਦਰਾਂ ਜੇ ਨਹੀਂ ਘਟਣਗੀਆਂ ਤਾਂ ਇਨਵੈਸਟਮੈਂਟ ਫਿਰ ਘੱਟ ਹੋਏਗੀ, ਸੋ ਉਹ ਇੱਕ ਵੱਡਾ ਰੀਜ਼ਨ ਰਿਹਾ ਕਿ ਇਨਵੈਸਟਰ ਕੌਨਫੀਡੈਂਸ ਥੋੜਾ ਜਿਹਾ ਡਗਮਗਾਇਆ, ਥਿਰਕਿਆ, ਤੇ ਉਹਦੇ ਕਰਕੇ ਸਾਰੀ ਸਟਾਕ ਮਾਰਕੀਟਸ ਦੇ ਵਿੱਚ ਉਥਲ ਪੁਥਲ ਦੇਖਣ ਨੂੰ ਮਿਲੀ। ਹੁਣ ਉਹਦੇ ਕਾਰਨ ਜਿਹੜੇ 2 ਤੁਸੀਂ ਮੈਂਸ਼ਨ ਕੀਤੇ ਨੇ ਕਿ ਇੱਕ ਤਾਂ ਜੀ ਉੱਥੇ ਇਨਫਲੇਸ਼ਨ ਇਟਸ ਪ੍ਰੂਵਿੰਗ ਟੂ ਬੀ ਸਟਿੱਕੀ, ਪਰਸਿਸਟੈਂਟ ਆ, ਤੇ ਦੂਸਰਾ ਇਕਾਨਮੀ ਬੜੀ ਰੋਬਸਟ ਆ ਇਸ ਵੇਲੇ, ਜਿਹੜੀ ਗਰੋਥ ਆ, ਜਿਹੜੀ ਕੰਜ਼ਿਊਮਰ ਸਪੈਂਡਿੰਗ ਆ, ਉਹ ਕੋਈ ਘੱਟ ਨਹੀਂ ਰਹੀ। ਸੋ ਇਸ ਵੇਲੇ ਯੂ ਐਸ ਫੈਡਰਲ ਰਿਜ਼ਰਵ ਨੂੰ ਇਹ ਡਰ ਹੈ ਕਿ ਜੇ ਅਸੀਂ ਕੈਨੇਡਾ ਵਾਂਗ ਬਹੁਤ ਜਲਦੀ ਜਲਦੀ ਇੰਟਰਸਟ ਰੇਟ ਘਟਾਏ ਤਾਂ ਕਿਤੇ ਇਨਫਲੇਸ਼ਨ ਸਾਡੇ ਹੱਥੋਂ ਬਾਹਰ ਨਾ ਹੋ ਜਾਏ, ਕਿਉਂਕਿ ਉੱਥੇ ਇਕੋਨਮੀ ਬੜੀ ਸਟਰੋਂਗ ਹੈ। ਸਾਡੇ ਇੱਥੇ ਇੰਟਰਸਟ ਰੇਟ ਤਾਂ ਤੇਜ਼ੀ ਨਾਲ ਘਟਾਏ ਜਾ ਰਹੇ ਨੇ ਕਿਉਂਕਿ ਸਾਡੀ ਇਕੋਨਮੀ ਡਗਮਗਾ ਗਈ ਹੈ, ਸਾਡੇ ਇੱਥੇ ਡਰ ਬਣਿਆ ਕਿਤੇ ਰਿਸੈਸ਼ਨ ਨਾ ਆ ਜਾਏ। ਸੋ ਬੈਂਕ ਆਫ ਕੈਨੇਡਾ ਕਹਿੰਦਾ ਕਿ ਅਸੀਂ ਇਨਫਲੇਸ਼ਨ ਨੂੰ ਵੀ ਕੰਟਰੋਲ ਕਰਨਾ ਤੇ ਇਕੋਨਮੀ ਨੂੰ ਵੀ ਸਪੋਰਟ ਕਰਨਾ। ਅਮਰੀਕਾ ਵਾਲਿਆਂ ਨੂੰ ਇਹ ਲੋੜ ਨਹੀਂ, ਇਕੋਨਮੀ ਆਲਰੇਡੀ ਬੜੀ ਰੋਬਸਟ ਆ। ਸੋ ਇਸ ਕਰਕੇ ਉਹ ਹੁਣ ਆਪਣੀ ਆਊਟਲੁੱਕ ਨੂੰ ਰਿਵਾਈਜ਼ ਕਰਕੇ ਕਹਿ ਰਹੇ ਨੇ ਕਿ ਅਸੀਂ ਹੁਣ ਸਿਰਫ 0.5% ਹੀ ਰੇਟ ਕੱਟ ਹੋਰ ਕਰਾਂਗੇ। ਨਾਲ ਜਰੋਮ ਪਾਵਲ ਨੇ ਕੱਲ ਇਹ ਵੀ ਕਹਿਤਾ, ਯੂ ਐਸ ਫੈਡਰਲ ਰਿਜ਼ਰਵ ਦੇ ਚੇਅਰ ਨੇ, ਕਹਿੰਦੇ ਕਿ ਵੀ ਆਰ ਫਾਸਟ ਅਪਰੋਚਿੰਗ, ਵੀ ਆਰ ਵੀ ਕਲੋਜ਼ ਟੂ ਦ ਨਿਊਟਰਲ ਰੇਟ। ਸੋ 4.3% ਤੇ ਉੱਥੇ ਪਹੁੰਚਿਆ ਹੁਣ ਓਵਰਨਾਈਟ ਲੈਂਡਿੰਗ ਰੇਟ, ਜਿਹੜਾ ਬੈਂਚਮਾਰਕ ਰੇਟ, ਤੇ ਉਹ ਕਹਿੰਦੇ ਅਸੀਂ ਨਿਊਟਰਲ ਰੇਟ ਦੇ ਬੜਾ ਨੇੜੇ ਪਹੁੰਚ ਚੁੱਕੇ ਹਾਂ ਤੇ ਇਸ ਕਰਕੇ ਅਸੀਂ ਬੜਾ ਕੌਸ਼ੀਅਸਲੀ ਕਹਿੰਦੇ ਅੱਗੇ ਵਧਾਂਗੇ, ਬਟ ਵੀ ਆਰ ਸਟਿਲ ਸੇਇੰਗ ਕਿ ਅਸੀਂ 2 ਰੇਟ ਕੱਟ ਹੋਰ ਕਰਾਂਗੇ। ਪਰ ਇਹ ਜਿਹੜੀ ਹੌਕਿਸ਼ ਆਊਟਲੁੱਕ ਜਿਹਨੂੰ ਕਹਿੰਦੇ ਨੇ, ਇਹਦੇ ਕਰਕੇ ਫਿਰ ਇਨਵੈਸਟਰ ਕੌਨਫੀਡੈਂਸ ਖਿਰਕਿਆ ਤੇ ਸੋ ਸਟਾਕ ਮਾਰਕੀਟ ਵਿੱਚ ਉਥਲ ਪੁਥਲ ਹੋਈ। ਤੇ ਪਲੱਸ ਕਿਉਂਕਿ ਹੁਣ ਕੈਨੇਡਾ ਤੇ ਅਮਰੀਕਾ ਦੇ ਵਿਚਕਾਰ ਇੰਟਰਸਟ ਰੇਟ ਦੇ ਵਿੱਚ ਫਰਕ ਬੜਾ ਪੈਂਦਾ ਨਜ਼ਰ ਆ ਰਿਹਾ, ਸਾਡਾ ਡਾਲਰ ਵਿਚਾਰਾ
ਡਾਲਰ ਪਰਸੋਂ 70 ਸੈਂਟ ਤੋਂ ਥੱਲੇ ਚੱਲਿਆ ਗਿਆ ਸੀ ਫੋਰ ਦ ਫਸਟ ਟਾਈਮ ਸਿੰਸ 2020, ਤੇ ਉਦੋਂ ਤੋਂ ਲੈ ਕੇ ਹੁਣ ਤੱਕ ਡਾਲਰ ਉਹ 70 ਸੈਂਟਸ ਵਾਲਾ ਜਿਹੜਾ ਘੱਟ ਜਿਹੜਾ ਅਮਾਊਂਟ ਆ ਥਰੈਸ਼ਹੋਲਡ ਆ, ਉਹ ਤੋਂ ਵਾਪਸ ਬਾਊਂਸ ਬੈਕ ਨਹੀਂ ਕਰ ਸਕਿਆ ਅਜੇ ਵੀ, ਇਟਸ ਜਸਟ ਮਾਰਜਨਲੀ ਜਸਟ ਅੰਡਰ 70 ਸੈਂਟਸ। ਤੇ ਅੱਛਾ, ਇੱਕ ਕੈਨੇਡਾ ਦੇ ਡਾਲਰ ਦੇ ਥੱਲੇ ਜਾਣ ਪਿੱਛੇ ਇੱਕ ਰੀਜ਼ਨ ਇਹ ਵੀ ਬਣਿਆ ਨਾ, ਜਿਹੜੀ ਇੱਥੇ ਪੋਲੀਟੀਕਲ ਅਨਸਰਟਨਿਟੀ ਹੋਈ ਕ੍ਰਿਸਟੀਆ ਫਰੀਲੈਂਡ ਦਾ ਅਸਤੀਫਾ, ਉਸ ਤੋਂ ਬਾਅਦ ਤਤਪੜਾ ਅੱਛਾ ਫਿਰ ਕਿ ਮਾਰਕਾਰਨੀ ਆਉਣਗੇ, ਮਾਰਕਾਰਨੀ ਦਾ ਮਨਾ ਕਰ ਦੇਣਾ, ਹੁਣ ਜਵਾਬ ਦੇ ਦੇਣਾ ਕਿ ਜੀ ਮੈਂ ਨਹੀਂ ਬਣਦਾ ਫਾਈਨੈਂਸ ਮਿਨਿਸਟਰ, ਉਹ ਫਿਰ ਆਪਣੇ ਹੀ ਇੱਕ ਬਹੁਤ ਹੀ ਫੇਥਫੁਲ ਅਤੇ ਆਪਣੇ ਦੋਸਤ ਨੂੰ, ਆਪਣੇ ਇੱਕ ਟਰਸਟਡ ਵਿਅਕਤੀ ਨੂੰ ਜਿਹੜਾ ਆਲਰੇਡੀ 2 ਮੰਤਰਾਲੇ ਸੰਭਾਲ ਰਹੇ ਨੇ, ਉਹਨਾਂ ਨੂੰ ਇੱਕ 3 ਮੰਤਰਾਲਾ ਸੌਂਪਿਆ ਗਿਆ।
ਸੋ ਇਹ ਸਰਕਾਰ ਦਾ ਪਤਾ ਨਹੀਂ,
ਸਰਕਾਰ ਦਾ
ਪਤਾ ਨਹੀਂ, ਪ੍ਰਧਾਨ ਮੰਤਰੀ ਕਦੇ ਵੀ ਅਸਤੀਫਾ ਦੇ ਸਕਦੇ ਨੇ, ਸ਼ਾਇਦ ਨਾ ਦੇਣ, ਸਰਕਾਰ ਡਿੱਗ ਸਕਦੀ ਸ਼ਾਇਦ ਨਾ ਡਿੱਗੇ। ਉਤੋਂ ਵੀ ਜੀ ਜਿਹੜਾ ਡੋਨਲਡ ਟਰੰਪ ਨੇ ਧਮਕੀ ਦਿੱਤੀ ਹੋਈ 25% ਟੈਰਿਫ ਲਗਾਉਣ ਦੀ, ਜੇ ਟੈਰਿਫ ਕਹਿੰਦੇ ਲੱਗ ਗਏ ਤਾਂ ਸਾਡੇ ਡਾਲਰ ਦੇ ਵਿੱਚੋਂ 2-3 ਸੈਂਟ ਹੋਰ ਮਨਫੀ ਹੋ ਜਾਣੇ, ਫਿਰ ਅਸੀਂ 67-68 ਤੇ ਵੀ ਆ ਸਕਦੇ ਹਾਂ, ਉਸ ਤੋਂ ਵੀ ਥੱਲੇ ਜਾ ਸਕਦੇ।
ਸੋ ਜਿਹੜਾ ਇਹ ਓਵਰਆਲ ਇੰਪੈਕਟ ਹੋਇਆ, ਇੱਕ ਤੇ ਇਕਨੋਮਿਕ ਫੈਕਟਰਸ, ਦੂਜਾ ਹੈ ਇਸ ਹਫਤੇ ਦੇ ਪੋਲੀਟੀਕਲ ਫੈਕਟਰਸ, ਤੇ ਤੀਜਾ ਜਿਹੜਾ ਡੋਨਲਡ ਟਰੰਪ ਦੇ ਟੈਰਿਫ ਵਾਲਾ ਐਕਸਟਰਨਲ ਫੈਕਟਰ, ਇਹ 2 ਤਾਂ ਦੇਖੋ ਪਹਿਲਾਂ ਦੇ ਬਣੇ ਸੀ, ਪਰ ਜਿਹੜਾ ਇਸ ਹਫਤੇ ਦਾ ਇਹ ਪੋਲੀਟੀਕਲ ਇੰਪੈਕਟ ਹੋਇਆ, ਉਹਨੇ ਕੈਨੇਡੀਅਨ ਡਾਲਰ ਦੀ ਵੈਲਿਊ ਨੂੰ 70 ਸੈਂਟ ਤੋਂ ਥੱਲੇ ਧਕੇਲ ਦਿੱਤਾ, ਐਂਡ ਇਟ ਇਜ਼ ਰਾਈਟ ਦੇਅਰ ਈਵਨ ਨਾਓ। ਮੈਂ ਹੁਣੇ ਚੈੱਕ ਕਰਕੇ ਹਟਿਆ, ਅਜੇ ਵੀ ਉਹ ਮਾਰਜਨਲੀ ਜਸਟ ਅੰਡਰ 70 ਸੈਂਟਸ ਆ। ਅੱਛਾ ਉਧਰ ਵਾਸੂ ਜੀ, ਅਮਰੀਕਾ ਦੇ ਵਿੱਚ ਹੁਣ ਜਦੋਂ ਡੋਨਲਡ ਟਰੰਪ ਦੀ ਇਨਕਮਿੰਗ ਐਡਮਿਨਿਸਟ੍ਰੇਸ਼ਨ ਆ, ਟਰੰਪ ਤੇ ਜਰੋਮ ਪਾਵਲ ਦੀ ਆਪਸ ਕੋਈ ਚੰਗੀ ਬਣਦੀ ਨਹੀਂ, ਤੇ ਇਹ ਵੀ ਹੋ ਸਕਦਾ ਕਿ ਟਰੰਪ ਦੇ ਅਨੁਸਾਰ ਫੈਡਰਲ ਰਿਜ਼ਰਵ ਦੇ ਚੇਅਰ ਦੀ ਵੀ ਤਬਦੀਲੀ ਕਰ ਦਿੱਤੀ ਜਾਵੇ। ਜੇ ਉਹ ਹੁੰਦਾ, ਦੈਟ ਕੁਡ ਹੈਵ ਅ ਵੈਰੀ ਡਿਫਰੈਂਟ ਇੰਪੈਕਟ ਔਨ ਦੀ ਆਊਟਲੁੱਕ ਐਂਡ ਦ ਵੇ ਫੈਡਰਲ ਰਿਜ਼ਰਵ ਨੇ ਕੰਮਕਾਜ ਕਰਨਾ। ਉੱਥੇ ਅਮਰੀਕਾ ਦੇ ਵਿੱਚ ਇੱਕ ਕਾਂਗਰਸ ਦੇ ਵਿੱਚੋਂ ਬਿੱਲ ਵੀ ਪਾਸ ਹੋਣਾ, ਜਿਹੜਾ ਸਪੈਂਡਿੰਗ ਬਿੱਲ, ਜਿਹੜਾ ਕਿ ਜੇ ਪਾਸ ਨਾ ਹੋਵੇ ਤਾਂ ਗਵਰਨਮੈਂਟ ਸ਼ਟਡਾਊਨ ਹੋ ਜਾਇਆ ਕਰਦਾ। ਹੁਣ ਜਿਹੜੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ, ਜਿਹਦੇ ਕਿ ਵਾਈਸ ਚੇਅਰ ਨੇ ਇਲੋਨ ਮਸਕ, ਉਹਨਾਂ ਨੇ ਵਾਸੂ ਜੀ ਇਸ ਸਪੈਂਡਿੰਗ ਬਿੱਲ ਦੇ ਖਿਲਾਫ ਰਿਪਬਲਿਕਨਸ ਨੂੰ ਹੋਕਾ ਦਿੱਤਾ, ਅਤੇ ਡੋਨਲਡ ਟਰੰਪ ਨੇ ਵੀ ਕਿਹਾ ਕਿ ਬਿੱਲ ਪਾਸ ਨਾ ਕਰਾਇਓ। ਇਲੋਨ ਮਸਕ ਦਾ ਕਹਿਣਾ ਵੀ ਉਸ ਬਿੱਲ ਦੇ ਵਿੱਚ ਡੈਮੋਕਰੈਟਸ ਵਾਸਤੇ ਬਹੁਤ ਸਾਰੇ ਗਿਵ ਅਵੇਜ਼ ਨੇ, ਵੀ ਇਹ ਬਹੁਤ ਅਜਿਹਾ ਇੱਕ ਬਿੱਲ ਤਿਆਰ ਕੀਤਾ ਜਿਹਦੇ 'ਚ ਅਜਿਹੇ ਖਰਚੇ ਸ਼ਾਮਲ ਕਰ ਲਏ ਗਏ ਨੇ ਜਿਨ੍ਹਾਂ ਦੀ ਜ਼ਰੂਰਤ ਨਹੀਂ ਆ। ਸੋ ਉੱਧਰਲੇ ਪਾਸੇ ਉਹ ਕ੍ਰਾਈਸਿਸ ਵੀ ਬਣਿਆ ਹੋਇਆ।
ਚੱਕਰ ਇਹ ਹੈ ਕਿ ਅਮਰੀਕਾ ਦੀ ਸਰਕਾਰ ਦਾ ਫਿਸਕਲ ਈਅਰ ਸ਼ੁਰੂ ਹੁੰਦਾ ਅਕਤੂਬਰ ਤੋਂ,
ਹਾਂਜੀ,
ਉੱਥੇ ਇਲੈਕਸ਼ਨ ਹੋਇਆ ਨਵੰਬਰ ਵਿੱਚ
ਜੀ।
ਸੋ ਬਜਟ ਜਿਹੜਾ 2024-25 ਵਾਸਤੇ, 2025 ਵਾਸਤੇ ਕਹਿ ਲਓ, ਅਗਲੇ ਸਾਲ ਵਾਸਤੇ, ਉਹ ਅਜੇ ਤੱਕ ਕੋਈ ਪਾਸ ਨਹੀਂ ਹੋਇਆ
ਜੀ।
ਖਰਚੇ ਚੱਲਦੇ ਰੱਖਣ ਵਾਸਤੇ ਜਾਂ ਸਪੈਂਡਿੰਗ ਬਿੱਲ ਪਾਸ ਕਰਨਾ ਬੜਾ ਜ਼ਰੂਰੀ ਹੈ
ਜੀ।
ਇਹਦੇ ਵਿੱਚ ਬਿਲੀਅਨਸ ਆਫ ਡਾਲਰਸ ਦੇ ਖਰਚੇ ਨੇ
ਜੀ।
ਹੁਣ ਇਹਨੂੰ ਗੱਲ ਨੂੰ ਸਮਝੀਏ ਕਿ ਇਸ ਵੇਲੇ ਸੈਨੇਟ ਦਾ ਕੰਟਰੋਲ ਡੈਮੋਕਰੈਟਸ ਦੇ ਕੋਲ ਹੀ ਆ, 51-50 ਦਾ ਜਿਹੜਾ ਫਰਕ ਹੈਗਾ, ਤੇ ਉਧਰੋਂ ਜਿਹੜਾ ਹਾਊਸ ਹੈਗਾ ਰੈਪ੍ਰੈਜੈਂਟੇਟਿਵਸ, ਹਾਊਸ ਆਫ ਰੈਪ੍ਰੈਜੈਂਟੇਟਿਵਸ, ਉਹਦੇ ਵਿੱਚ 219 ਤੇ 211 ਦੀ ਮੈਜੋਰਿਟੀ ਹੀ ਹੈ ਰਿਪਬਲਿਕਨਸ ਦੇ ਕੋਲ। ਸੋ ਇਹ ਬਾਈ ਪਾਰਟੀਜ਼ਨ ਬਿੱਲ ਆ, ਜੇ ਇਹਨੂੰ ਪਾਸ ਕਰਾਉਣਾ ਸੋ ਇਹਨੂੰ ਪਹਿਲਾਂ ਹਾਊਸ ਦੇ ਵਿੱਚ ਫਿਰ ਸੈਨੇਟ ਵਿੱਚੋਂ ਪਾਸ ਕਰਾਉਣਾ ਪੈਣਾ। ਸੋ ਡੈਮੋਕਰੈਟਸ ਦੇ ਸਮਰਥਨ ਦੀ ਵੀ ਲੋੜ ਹੈ, ਇਸ ਕਰਕੇ ਡੈਮੋਕਰੈਟਸ ਨੂੰ ਕਾਫੀ ਕਨਸੈਸ਼ਨ ਦਿੱਤੀਆਂ ਗਈਆਂ ਨੇ। ਡੋਨਲਡ ਟਰੰਪ ਹੁਣ ਬਾਹਰ ਬੈਠੇ ਨੇ ਤੇ ਉਹ ਥੋੜਾ ਜਿਹਾ, ਤੁਹਾਨੂੰ ਪਤਾ ਕਿ ਜਿੱਦਾਂ ਸਾਡੇ ਕੈਨੇਡਾ ਨਾਲ ਕਰ ਰਹੇ ਨੇ, ਉਸੇ ਤਰ੍ਹਾਂ ਉਹ ਕਹਿੰਦੇ ਵੀ ਤੁਸੀਂ ਡੈਮੋਕਰੈਟਸ ਨੂੰ ਬਹੁਤ ਜ਼ਿਆਦਾ ਕਨਸੈਸ਼ਨ ਦੇ ਦਿੱਤੀਆਂ, ਰਿਪਬਲਿਕਨ ਸਾਰੇ ਜਿਹੜੇ ਹੈਗੇ ਨੇ ਵਿਚਾਰ ਕਰ ਲੈਣਾ, ਤੁਸੀਂ ਇਹਨੂੰ ਸਪੋਰਟ ਨਹੀਂ ਕਰਨਾ, ਨਹੀਂ ਤਾਂ ਯੂ ਵਿਲ ਬੀ ਪ੍ਰਾਈਮਰੀਡ। ਕਿ ਜਦੋਂ ਫਿਰ ਪ੍ਰਾਇਮਰੀਜ਼ ਹੋਣਗੀਆਂ 2 ਸਾਲਾਂ ਬਾਅਦ
ਤੁਹਾਨੂੰ
ਖਮਿਆਜ਼ਾ ਭੁਗਤਣਾ ਪੈ ਸਕਦਾ। ਇਸੇ ਤਰ੍ਹਾਂ ਦੀ ਧਮਕੀ ਫਿਰ ਇਲਨ ਮਸਕ ਨੇ ਵੀ ਦੇ ਦਿੱਤੀ ਕਿ ਜੀ ਸਾਡਾ ਤਾਇਆ ਬੋਲਦਾ ਅਸੀਂ ਵੀ ਟੱਪਾਂਗੇ। ਸੋ ਉਹ ਡੋਨਲਡ ਟਰੰਪ ਨੇ ਗੱਲ ਕਹੀ ਤੇ ਇਲਨ ਮਸਕ ਨੇ ਵੀ ਫਿਰ ਐਕਸ ਤੇ ਜਾ ਕੇ ਸਿਮਿਲਰ ਪੋਸਟ ਕੀਤੀ ਹੈ। ਜਿੰਨੇ ਵੀ ਕੋਈ ਰਿਪਬਲਿਕਨਸ ਇਹਨੂੰ ਸਪੋਰਟ ਕਰਨਗੇ ਇਸ ਸਪੈਂਡਿੰਗ ਬਿੱਲ ਨੂੰ, ਓਵਰ ਸਪੈਂਡਿੰਗ ਬਿੱਲ ਨੂੰ ਕਹਿ ਰਹੇ ਨੇ, ਕਹਿੰਦੇ ਵੀ ਜੇ ਇਹਨੂੰ ਸਪੋਰਟ ਕਰਦੇ ਨੇ ਤੇ ਫਿਰ ਪ੍ਰਾਇਮਰੀਜ਼ ਦੇ ਵਿੱਚ ਉਹਨਾਂ ਨੂੰ ਜਵਾਬਦੇਹ ਬਣਾਇਆ ਜਾਏਗਾ। ਸੋ ਇਸ ਕਰਕੇ ਹੁਣ ਉਹਨਾਂ ਨੇ ਇਹ ਬਿੱਲ ਪਾਸ ਨਹੀਂ ਹੋ ਪਾ ਰਿਹਾ ਤੇ ਦਿਨ ਰਹਿ ਗਏ ਨੇ ਦੋ
ਤੇ ਵਾਸੂ ਜੀ ਗਵਰਨਮੈਂਟ ਸਪੈਂਡਿੰਗ ਬਿੱਲ ਇਸ ਕਰਕੇ ਇੰਪੋਰਟੈਂਟ ਹੈ ਕਿ ਬਹੁਤ ਸਾਰੇ ਜਿਹੜੇ ਪਬਲਿਕ ਪਾਰਕਸ ਨੇ, ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਨੇ, ਜਿਹੜੇ ਕਈ ਹੋਰ ਡਿਪਾਰਟਮੈਂਟਸ ਦਾ ਖਰਚਾ ਚੱਲਦਾ ਰੱਖਣ ਲਈ ਇਹ ਜਿਹੜਾ ਬਿੱਲ ਪਾਸ ਹੋਣਾ ਜ਼ਰੂਰੀ ਆ। ਇਹ ਐਗਜੈਕਟਲੀ ਉਹੀ ਸਿਚੁਏਸ਼ਨ ਆ ਜਿਹੜੀ ਇੱਥੇ ਆਪਣੇ ਕੈਨੇਡਾ ਦੇ ਵਿੱਚ ਵੀ, ਕਿਉਂਕਿ ਉਹ ਫਿਲੀਬਸਟਰ ਚੱਲਦਾ ਹੋਣ ਕਰਕੇ ਜਿਹੜੇ ਉਹ ਐਸਟੀਮੇਟ ਸਾਂਝੇ ਕੀਤੇ ਸੀਗੇ ਅਨੀਤਾ ਆਨੰਦ ਨੇ 21.6 ਬਿਲੀਅਨ ਵਾਲੇ, ਆਪਾਂ ਉਦੋਂ ਉਸ ਬਾਰੇ ਗੱਲ ਕਰਦੇ ਸੀ ਅਮੈਰੀਕਨ ਕੰਟੈਕਸਟ ਦੇ ਵਿੱਚ ਵੀ ਕਿ ਅਮਰੀਕਾ ਦੇ ਵਿੱਚ ਅਜਿਹੀ ਸਥਿਤੀ ਤਕਰੀਬਨ ਹਰ ਸਾਲ ਪਿਛਲੇ ਕੁਝ ਸਾਲਾਂ ਤੋਂ ਦੇਖਣ ਨੂੰ ਮਿਲਦੀ ਆ। ਸੋ ਅਜਿਹੀ ਸਥਿਤੀ ਕੈਨੇਡਾ ਦੇ ਵਿੱਚ ਤੇ ਅਵੋਇਡ ਹੋ ਗਈ ਸੀ, ਪਰ ਅਮਰੀਕਾ ਦੇ ਵਿੱਚ ਇਸ ਮਾਮਲੇ ਤੇ ਸਿਆਸਤ ਕਿਤੇ ਜ਼ਿਆਦਾ ਦੇਖਣ ਨੂੰ ਮਿਲਿਆ ਕਰਦੀ ਆ। ਐਂਡ ਇਟਸ ਪਲੇਇੰਗ ਆਊਟ ਰਾਈਟ ਨਾਓ।
ਯੈਸ, ਤੇ ਉਹ ਸਕੇਲ ਦਾ ਬਹੁਤ ਵੱਡਾ ਫਰਕ ਹੈ।
ਯੈਸ,
ਸਾਡੇ ਸਿਰਫ 21.6 ਬਿਲੀਅਨ ਡਾਲਰ ਦੀ ਸਪੈਂਡਿੰਗ ਸੀ
ਜੀ,
ਦਿਸ ਇਜ਼ ਇਨ ਐਕਸੈਸ ਆਫ 150 ਬਿਲੀਅਨ ਡਾਲਰ।
ਤੇ ਵਾਸੂ ਜੀ ਇਹਦੇ ਨਾਲ
ਕਿੰਨੇ ਸਾਰੇ ਬਿੱਲਸ ਨੇ,
ਇਹਦੇ ਨਾਲ ਹੀ ਡੋਨਲਡ ਟਰੰਪ ਇਹ ਮੰਗ ਵੀ ਕਰ ਰਹੇ ਨੇ ਕਿ ਜਿਹੜੀ ਅਮਰੀਕਾ ਦੀ ਡੈਟ ਸੀਲਿੰਗ ਹੈ ਨਾ, ਜਿਹੜਾ ਕ੍ਰੈਡਿਟ ਕਾਰਡ ਦੀ ਬੇਸਿਕਲੀ ਲਿਮਿਟ ਆ, ਕਿ ਉਹਨੂੰ ਵੀ ਤੁਸੀਂ ਲਿਫਟ ਕਰ ਦਿਓ, ਉਹਨੂੰ ਹਟਾ ਦਿਓ, ਕਿਉਂਕਿ ਜੇ ਅਮਰੀਕਾ ਆਪਣੀ ਡੈਟ ਸੀਲਿੰਗ ਹਿੱਟ ਕਰ ਜਾਂਦਾ ਤਾਂ ਟੈਕਨੀਕਲੀ ਜਿੰਨੇ ਵੀ ਟ੍ਰੈਜਰੀਜ਼ ਤੇ ਬੌਂਡਸ ਨੇ ਟੈਕਨੀਕਲੀ ਉਹ ਟੈਕਨੀਕਲ ਡਿਫਾਲਟ ਦੇ ਵਿੱਚ ਹੋ ਜਾਣਗੇ। ਜੇ ਇੰਜ ਹੋ ਜਾਂਦਾ ਤਾਂ ਉਹਦਾ ਮਤਲਬ ਇਹ ਹੋਏਗਾ ਕਿ ਜਿਹੜੀ ਸਾਰੀ ਦੀ ਸਾਰੀਆਂ ਬੌਂਡ ਮਾਰਕੀਟ ਹੈ, ਟ੍ਰੈਜਰੀ ਮਾਰਕੀਟ ਆ, ਉਹ ਹਿੱਲ ਜਾਣੀ ਆ। ਸੋ ਇਸ ਕਰਕੇ ਟਰੰਪ ਦਾ ਇਹ ਵੀ ਕਹਿਣਾ ਕਿ ਡੈਟ ਸੀਲਿੰਗ ਦੀ ਜਿਹੜੀ ਲਿਮਿਟ ਆ ਉਹ ਹਟਾਈ ਜਾਵੇ, ਪਰ ਉਹਦੇ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਹੋਰ ਨੁਕਸਾਨ ਹੋ ਸਕਦੇ ਨੇ।
ਸੋ ਵਧੀਆ ਨਾ ਵਿਜੇ ਜੀ, ਕਹਿੰਦੇ ਮੇਰੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਜਿਹੜੇ ਕ੍ਰੈਡਿਟ ਕਾਰਡ ਦੀ ਲਿਮਿਟ ਆ ਉਹ ਅਨਲਿਮਿਟਿਡ
ਕਰ ਦਿਓ,
ਬਲੈਂਕ ਚੈੱਕ
ਦੇ ਦਿਓ।
36 ਟ੍ਰਿਲੀਅਨ ਡਾਲਰ ਦਾ ਵਿਜੇ ਜੀ ਕਰਜ਼ਾ ਹੋਇਆ ਹੋਇਆ ਇਹਨਾਂ ਦਾ
ਜੀ,
ਤੇ ਉਹਦੇ ਵਿੱਚ ਵੱਡੇ ਰੀਜ਼ਨ ਕੀ ਨੇ ਕਿ ਰਿਪਬਲਿਕਨ ਵਾਰ ਵਾਰ ਟੈਕਸ ਕੱਟਸ ਦੀ ਗੱਲ ਕਰਦੇ ਰਹਿੰਦੇ ਨੇ
ਜੀ,
ਤੇ ਡੈਮੋਕਰੈਟਸ ਵਾਰ ਵਾਰ ਸਪੈਂਡਿੰਗ ਵਧਾਉਣ ਦੀ ਗੱਲ ਕਰਦੇ ਰਹਿੰਦੇ ਨੇ
ਜੀ।
ਸੋ ਉਧਰੋਂ ਖਰਚੇ ਵੱਧ ਰਹੇ ਨੇ, ਜਦੋਂ ਡੈਮੋਕਰੈਟਸ ਆਉਂਦੇ ਖਰਚੇ ਵਧਾ ਦਿੰਦੇ, ਰਿਪਬਲਿਕਨ ਆਉਂਦੇ ਉਹ ਟੈਕਸ ਰੈਵਨਿਊ ਘਟਾ ਦਿੰਦੇ, ਉਸ ਚੱਕਰ ਦੇ ਵਿੱਚ ਜਿਹੜਾ ਕਰਜ਼ਾ ਅਮਰੀਕਾ ਦਾ ਉਹ ਵੱਧ ਕੇ 36 ਟ੍ਰਿਲੀਅਨ ਪਹੁੰਚਿਆ ਹੋਇਆ
ਜੀ,
ਤੇ ਉਹ ਹੁਣ ਉਸ ਤੋਂ ਬਾਅਦ ਕਹਿੰਦੇ ਡੈਟ ਸੀਲਿੰਗ ਕਹਿੰਦੇ ਚੱਕ ਹੀ ਦਿਓ। ਸੋ ਇਹ ਸਾਰਾ ਕੁਝ ਉੱਥੇ ਹੋ ਰਿਹਾ। ਸੋ ਇੱਦਾਂ ਨਹੀਂ ਵੀ ਜਿਹੜੇ ਘਰੇਲੂ ਸਿਰਦਰਦ ਸਿਰਫ ਸਾਡੇ ਹੀ ਨੇ, ਕੈਨੇਡੀਅਨ ਅਮਰੀਕਾ ਦੇ ਵਿੱਚ ਵੀ ਹੈਗੇ ਨੇ, ਤੇ ਅਮਰੀਕਾ ਦੇ ਵਿੱਚ ਹੁਣ ਜਿਹੜਾ, ਚਲੋ ਕਹਿਣਾ ਨਹੀਂ ਚਾਹੀਦਾ, ਪਰ ਜਿਹੜਾ ਸਭ ਤੋਂ ਵੱਡਾ ਸਿਰਦਰਦ ਆ
ਜੀ,
ਉਹ ਤਾਂ ਹੁਣ ਤੁਸੀਂ ਸਿਰ ਤੇ ਬਿਠਾ ਰਹੇ ਹੋ।
ਸੋ ਵੇਖਦੇ ਹਾਂ ਬਸ ਜੀ ਕੀ ਬਣਦਾ ਤੇ ਕੀ ਚੱਲਦਾ, ਪਰ ਅਮਰੀਕਾ ਦੇ ਵਿੱਚ ਉਧਰਲੇ ਪਾਸੇ ਇਹ ਹੋ ਰਿਹਾ। ਤੇ ਅਮਰੀਕਾ ਦੇ ਵਿੱਚ ਅਗਲੇ ਸਾਲ ਘੱਟ ਇੰਟਰਸਟ ਰੇਟ ਦੀਆਂ ਕਟੌਤੀਆਂ, ਤੇ ਕੈਨੇਡਾ ਦੀ ਜੋ ਇਸ ਵੇਲੇ ਸਥਿਤੀ ਹੈ, ਇੱਥੇ ਜੇ ਇੰਟਰਸਟ ਰੇਟ ਦੇ ਵਿੱਚ ਕਟੌਤੀਆਂ ਜ਼ਿਆਦਾ ਕਰਨੀਆਂ ਪੈਂਦੀਆਂ ਨੇ ਤਾਂ ਉਹਦੇ ਵੀ ਇਕਨੋਮਿਕ ਇੰਪੈਕਟਸ ਬਹੁਤ ਬੜੇ ਕੰਸਰਨਿੰਗ ਹੋਣਗੇ। ਦੂਜੇ ਪਾਸਿਓਂ ਟਰੰਪ ਦੀ ਐਡਮਿਨਿਸਟ੍ਰੇਸ਼ਨ ਕਿਹੋ ਜਿਹੀ ਅਨਸਰਟਨਟੀਜ਼ ਲੈ ਕੇ ਆਉਂਦੀ ਆ, ਇਹ ਸਭ ਕੁਝ ਵੇਖਣਾ ਹੋਏਗਾ। ਤਾਂ ਦੇਖਦੇ
ਇੱਕ ਚੀਜ਼ ਆ ਵਿਜੇ ਜੀ, ਜ਼ਰੂਰ ਇਹ ਚ ਮੈਂਸ਼ਨ ਕਰ ਦਈਏ ਕਿ ਹੁਣ ਦੇਖੋ ਸਾਡਾ ਜਿਹੜਾ ਡਾਲਰ ਆ ਉਹ ਕਹਿ ਰਹੇ ਕਮਜ਼ੋਰ ਹੋ ਗਿਆ
ਜੀ,
ਤੇ ਜੇਕਰ ਡੋਨਲਡ ਟਰੰਪ ਟੈਰਿਫਸ ਲਗਾਉਣਗੇ ਤਾਂ ਇਹਦੇ ਵਿੱਚੋਂ 2-3 ਸੈਂਟ ਹੋਰ ਮਨਫੀ ਹੋ ਜਾਣਗੇ, ਸਾਡਾ ਡਾਲਰ ਹੋਰ ਕਮਜ਼ੋਰ ਹੋ ਜਾਏਗਾ
ਜੀ।
ਸਾਡੀਆਂ ਐਕਸਪੋਰਟਸ ਜਿਹੜੀਆਂ ਨੇ
ਜੀ,
ਉਹ ਕਿਉਂਕਿ ਡਾਲਰ ਸਸਤਾ ਘਟਿਆ, ਡਾਲਰ ਕਮਜ਼ੋਰ ਹੋਇਆ, ਉਹਦੇ ਨਾਲ ਸਾਡੀਆਂ ਐਕਸਪੋਰਟਸ ਸਸਤੀਆਂ ਹੋਣਗੀਆਂ,
ਕਰੈਕਟ।
ਪਰ ਅਮਰੀਕਾ ਨੇ 25% ਟੈਰਿਫ ਲਾਇਆ ਹੋਣਾ, ਅਮਰੀਕਾ ਦੇ ਵਿੱਚ ਸਾਡੀਆਂ ਐਕਸਪੋਰਟਸ ਮਹਿੰਗੀਆਂ ਹੋ ਜਾਣਗੀਆਂ। ਸੋ ਫਿਰ ਸਾਡੇ ਕੋਲ ਆਪਸ਼ਨ ਕੀ ਬਚਿਆ? ਲੌਜੀਕਲ ਕੰਕਲੂਜਨ ਕੀ ਹੈ? ਅਸੀਂ ਆਪਣੀ ਟ੍ਰੇਡ ਨੂੰ ਡਾਇਵਰਸੀਫਾਈ
ਕਰੀਏ
ਸਸਤੇ ਡਾਲਰ ਦੇ ਨਾਲ, ਜੇ ਅਸੀਂ ਆਪਣੀਆਂ ਐਕਸਪੋਰਟਸ ਹੋਰਨਾਂ ਮੁਲਕਾਂ ਨੂੰ ਭੇਜਦੇ ਹਾਂ
ਜੀ,
ਤੇ ਸਾਡੇ ਵਾਸਤੇ ਉਹ ਵਿਨ-ਵਿਨ ਆ।
ਤੇ ਜਿਹੜੀ ਇਸ ਵੇਲੇ ਟੈਰਿਫ ਦੀ ਥ੍ਰੈਟ ਆ ਟਰੰਪ ਦੀ, ਉਹ ਸਿਰਫ ਤੇ ਸਿਰਫ ਕੈਨੇਡਾ ਜਾਂ ਮੈਕਸੀਕੋ ਤੱਕ ਸੀਮਿਤ ਨਹੀਂ ਆ, ਉਹਨਾਂ ਨੇ ਚਾਈਨਾ ਬਾਰੇ ਤਾਂ ਪਹਿਲਾਂ ਹੀ ਟੈਰਿਫ ਦੀ ਗੱਲ ਕਰਦੇ ਸੀ, ਇੰਡੀਆ ਨੂੰ ਵੀ ਟੈਰਿਫ ਦੀ ਥ੍ਰੈਟ ਦੇ ਦਿੱਤੀ ਹੋਈ ਆ। ਸੋ ਇਸ ਕਰਕੇ ਇਹ ਦੇਖਣਾ ਹੋਏਗਾ ਕਿ ਹੋਰ ਜਿਹੜੇ ਬਾਕੀ ਦੇ ਵੱਡੇ ਪਲੇਅਰਸ ਨੇ ਉਹਨਾਂ ਵੱਲ ਕਿਵੇਂ ਅਸੀਂ ਉਹਨਾਂ ਨੂੰ ਆਕਰਸ਼ਿਤ ਕਰ ਸਕਦੇ ਹਾਂ।
ਇਵਨ ਜਿਹੜੀਆਂ ਵਿਜੇ ਛੋਟੀਆਂ ਇਕਾਨਮੀਆਂ ਨੇ ਉਹ ਵੀ ਫੜ ਲਈਏ। ਸੋ ਚਲੋ ਜਾਪਾਨ ਤਾਂ ਬਹੁਤ ਵੱਡੀ ਇਕਾਨਮੀ ਹੈ ਪਰ ਆਪਣਾ ਪਾਰਟਨਰ ਹੈ। ਸੋ ਜਾਪਾਨ ਹੈ, ਸਾਊਥ ਕੋਰੀਆ ਹੈ, ਵੀਅਤਨਾਮ ਹੈ, ਲਾਓਸ ਹੈ, ਫਿਲੀਪੀਨਸ ਹੈ, ਆ ਸਾਰੀ ਬੈਲਟ ਪਈ ਹੈ।
ਬਸੂ ਜੀ ਹੁਣ ਤੁਸੀਂ ਦੇਖੋ ਜਿਹੜਾ ਜ਼ਿਕਰ ਕੀਤਾ ਯੂਰਪ ਦੇ ਵਿੱਚ, ਭਾਵੇਂ ਆਪਾਂ ਦੇਖੀਏ ਉੱਥੇ ਜਰਮਨੀ ਦੇ ਵਿੱਚ ਵੀ ਉਹ ਨੋਨ ਕੌਨਫੀਡੈਂਸ ਵੋਟ ਹਾਰ ਗਈ ਸਰਕਾਰ, ਫਰਾਂਸ ਦੇ ਵਿੱਚ ਵੀ ਇਸ ਵੇਲੇ ਖਲਾਰਾ ਪਿਆ ਹੋਇਆ, ਸਾਊਥ ਕੋਰੀਆ ਤੁਸੀਂ ਜ਼ਿਕਰ ਕੀਤਾ, ਉੱਥੇ ਦੇਖੋ ਕੀ ਹੋਇਆ ਸੀ, ਮਾਰਸ਼ਲ ਲਾਅ ਲਾ ਕੇ ਜਿਹੜੇ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਖੁਦ ਇੰਪੀਚ ਹੋ ਚੁੱਕੇ ਨੇ। ਸੋ ਇਸ ਵੇਲੇ ਜਿਹੜੀ ਪੋਲੀਟੀਕਲ ਅਨਸਰਟਨਟੀਜ਼ ਨੇ ਕੈਨੇਡਾ ਦੇ ਵਿੱਚ ਵੀ, ਤੁਹਾਨੂੰ ਪੋਲੀਟੀਕਲ ਅਨਸਰਟਨਟੀ ਹੈ ਨਾ ਵੀ ਪ੍ਰਧਾਨ ਮੰਤਰੀ ਅਸਤੀਫਾ ਦੇਣਗੇ ਕਿ ਨਹੀਂ ਦੇਣਗੇ, ਹੁਣ ਗੱਲਾਂ ਇਹ ਆ ਰਹੀਆਂ ਨੇ ਵੀ ਪ੍ਰਧਾਨ ਮੰਤਰੀ ਇਜ਼ ਰਿਫਲੈਕਟਿੰਗ, ਹੈ ਨਾ ਵੀ ਉਹ ਹੁਣ ਚਿੰਤਨ ਕਰ ਰਹੇ ਨੇ, ਉਹ ਮੀਡੀਆ ਨਾਲ ਕਿਤੇ ਗੱਲਬਾਤ ਤਾਂ ਕਰ ਨਹੀਂ ਰਹੇ। ਚਿੰਤਨ ਉਹਨਾਂ ਨੇ ਕੁਝ ਮਹੀਨੇ ਪਹਿਲਾਂ ਵੀ ਕੀਤਾ ਸੀ ਜਦੋਂ ਸਮਰ ਦੇ ਵਿੱਚ ਉਹ ਸੀਟ ਹਾਰ ਗਏ ਸੀ ਟੋਰੋਂਟੋ ਵਾਲੀ, ਪ੍ਰਧਾਨ ਮੰਤਰੀ ਨੇ ਫੈਸਲਾ ਕੀ ਕੀਤਾ, ਜਸਟਿਨ ਟਰੂਡੋ ਨੇ ਦੈਟ ਹੀ ਇਜ਼ ਗੋਇੰਗ ਟੂ ਸਟੇ ਔਨ ਤੇ ਅਗਲਾ ਇਲੈਕਸ਼ਨ ਲੜਨਗੇ। ਸੋ ਅਜੇ ਜਿਹੜੀ ਉਹ ਅਨਸਰਟਨਟੀ ਹੈ, ਜਿਹੜਾ ਇਹ ਦੂਜੀ ਵਾਰ ਚਿੰਤਨ ਵਿਦ ਇਨ 6 ਮੰਥਸ ਕਰਨਾ ਪੈ ਰਿਹਾ, ਉਹਦਾ ਨਤੀਜਾ ਕੀ ਨਿਕਲੇਗਾ, ਉਹਦੇ ਕਰਕੇ ਪੋਲੀਟੀਕਲ ਸਿਚੁਏਸ਼ਨ ਕੀ ਬਣੇਗੀ, ਸੋ ਇਹ ਸਾਰੀਆਂ ਅਨਸਰਟਨਟੀਜ਼ ਹਾਊ ਦੇ ਪਲੇ ਆਊਟ ਦੈਟਸ ਗੋਇੰਗ ਟੂ ਇੰਪੈਕਟ ਅ ਲੋਟ ਆਫ ਥਿੰਗਸ। ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਵਿਜੇ ਜੀ।